ਤੁਹਾਡੇ ਚੰਗੇ ਕਰਮ ਭਾਵੇਂ ਹੀ ਅਖਬਾਰ ਦੇ ਪਹਿਲੇ ਪੰਨੇ ਤੇ ਨਾ ਹੋਣ, ਇਹ ਲੋਕਾਂ ਦੇ ਦਿਲਾਂ ਚ ਹਮੇਸ਼ਾ ਰਹਿਣਗੇ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਜੀ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ, ਜਿੱਥੇ ਅੱਜ ਮੀਂਹ ਪੈ ਰਿਹਾ ਜੀ ਸਾਰੇ ਆਸਟ੍ਰੇਲੀਆ ਦੇ ਈਸਟ ਕੋਸਟ ਤੇ ਤਕਰੀਬਨ। ਤੇ 9:02 ਘੜੀ ਦਿਖਾ ਰਹੀ ਹੈ, ਦਿਨ ਸ਼ਨਿਚਰਵਾਰ ਚੜ ਚੁੱਕਾ ਹੈ ਔਰ ਬੜਾ ਹੀ ਇਤਿਹਾਸਕ ਦਿਹਾੜਾ 4 ਜੂਨ ਵੀ ਅੱਜ ਡੇਟ ਦਿਖਾ ਰਿਹਾ ਕੈਲੰਡਰ। 4 ਜੂਨ 1984 ਨਹੀਂ ਭੁੱਲਣੀ ਕਿਸੇ ਵੀ ਪੰਜਾਬੀ ਨੂੰ, ਕਿਸੇ ਵੀ ਸਿੱਖ ਨੂੰ, ਕਿਸੇ ਵੀ ਹਿੰਦੁਸਤਾਨੀ ਨੂੰ, ਦੁਨੀਆਂ ਭਰ ਦੇ ਵਿਚ ਜਿੰਨੇ ਵੀ ਸਿੱਖ ਰਹਿੰਦੇ ਨੇ ਜੀ। ਅੱਜ ਦਾ ਦਿਨ ਬੜਾ ਮਹੱਤਵ ਰੱਖਦਾ, ਇਸ ਤੇ ਥੋੜੀ ਗੱਲ ਕਰਾਂਗੇ। ਪਰ ਇਸ ਵੇਲੇ 8:32 ਐਡਲੇਡ ਦੇ ਵਿਚ ਹੋ ਗਏ ਨੇ, 7:02 ਪਰਥ ਦੇ ਵਿਚ ਹੋ ਗਏ ਨੇ। ਵੱਡਾ ਤੜਕਾ ਮਿਡਲ ਈਸਟ ਤੇ ਭਾਰਤ ਦੇ ਵਿਚ ਹੈ ਤੇ ਅਜੇ ਸ਼ੁੱਕਰਵਾਰ ਦੀ ਸ਼ਾਮਾਂ ਤੇ ਦੁਪਹਿਰ ਅਮਰੀਕੀ ਮਹਾਂਦੀਪਾਂ ਦੇ ਵਿਚ ਚੱਲ ਰਹੀ ਹੈ। ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਦੇ ਹੋਏ ਜੀ ਅੱਜ ਸ਼ੁਰੂ ਦੇ ਵਿਚ ਇਕ ਗੀਤ ਸਮਰਪਣ ਕਰਨਾ ਚਾਹੁੰਦੇ ਹੋ ਆਪਣੇ ਕੌਮ ਦੇ ਲਈ। ਤੇ ਕੌਮ ਕਿਹੜੀ ਹੈ ਜੀ? ਉਹ ਅਸੀਂ ਤੁਸੀਂ ਆ, ਸਾਰੇ ਹੀ ਆ। ਅਸੀਂ ਤੁਸੀਂ ਦੇ ਵਿਚ ਅਸੀਂ ਉਹ ਆ ਜਾਂਦੇ ਹਾਂ ਜਿਹੜੇ ਆਪਣੇ ਧਰਮ ਨੂੰ, ਇਨਸਾਨੀਅਤ ਨੂੰ ਯਾਦ ਰੱਖਦੇ ਹਾਂ ਤੇ ਸਾਡੇ ਗੁਰੂ ਸਾਹਿਬਾਂ ਦੇ ਦੱਸੇ ਹੋਏ ਪੂਰਨਿਆਂ ਦੇ ਉੱਤੇ, ਉਨ੍ਹਾਂ ਦੀ ਦੱਸੀ ਹੋਈ ਸਿੱਖਿਆਵਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਜੋ 1984 ਨੂੰ ਹੋਇਆ 4 ਜੂਨ, ਬੜੀ ਮਤਲਬ ਮੰਦਭਾਗੀ ਘਟਨਾ ਕਹੀ ਜਾ ਸਕਦੀ ਹੈ ਦੁਨੀਆਂ ਦੇ ਇਤਿਹਾਸ ਦੇ ਵਿਚ, ਕਿ ਇਕ ਧਾਰਮਿਕ ਸਥਾਨ ਦੇ ਉੱਤੇ, ਇਹ ਕੋਈ ਪਹਿਲਾ ਹਮਲਾ ਨਹੀਂ ਸੀਗਾ, ਚੌਥਾ ਪੰਜਵਾਂ ਹਮਲਾ ਸੀ, ਪਰ ਹਮਲਾ ਉਥੋਂ ਕੀਤਾ ਗਿਆ ਜਿੱਥੋਂ ਜਿਨ੍ਹਾਂ ਨੂੰ, ਜਿਸ ਕੌਮ, ਜਿਸ ਖਿੱਤੇ ਨੂੰ ਬਚਾਉਣ ਦੇ ਲਈ ਇਹ ਸਾਡਾ ਧਰਮ ਜਿਹੜਾ ਆ ਹਮੇਸ਼ਾ ਹੀ ਖੜਦਾ ਸੀ, ਸੋ ਬਚਾਉਣ ਵਾਲਿਆਂ ਨੇ ਹੀ ਹਮਲਾ ਕੀਤਾ ਤੇ ਮੰਦਭਾਗੀ ਇਹ ਘਟਨਾ ਕਹੀ ਜਾ ਸਕਦੀ ਹੈ। ਇਸ ਦਾ ਖਮਿਆਜ਼ਾ ਫਿਰ ਸਾਰਿਆਂ ਨੇ ਭੁਗਤਿਆ ਤੇ ਅੱਜ ਤੱਕ ਵੀ ਉਹ ਜਿਹੜਾ ਸੰਤਾਪ ਹੈ ਉਹ ਹੰਢਾ ਰਹੇ ਆ। ਕੌਮ ਵੀ ਹੰਢਾ ਰਹੀ ਹੈ, ਦੇਸ਼ ਵੀ ਹੰਢਾ ਰਿਹਾ, ਕਿਉਂਕਿ ਜੇ ਅਸੀਂ ਕਹੀਏ ਕਿ ਹਮਲਾ ਕਰਨ ਵਾਲਾ ਜਿੱਤ ਗਿਆ, ਉਹ ਤਾਂ ਨਹੀਂ ਜਿੱਤਿਆ, ਨਾ ਹੀ ਉਹ ਜਿੱਤੇਗਾ, ਪਰ ਉਹ ਜਿਹੜਾ ਕਲੰਕ ਲੱਗ ਗਿਆ, ਉਹ ਜਿਹੜੀ ਦੂਜੀਆਂ ਕੌਮਾਂ ਵੀ ਆ ਉਹ ਵੀ ਇਸ ਤੋਂ ਕਾਫੀ ਅਪਸੈਟ ਨੇ, ਕਿਉਂਕਿ ਥੋੜੇ ਬੰਦਿਆਂ ਦੀਆਂ ਬੇਵਕੂਫੀਆਂ ਕਰਕੇ ਸਾਰਿਆਂ ਤੇ ਹੀ ਕਲੰਕ ਲੱਗਦਾ ਹੈ। ਸੋ ਸ਼ੇਰਾਂ ਦੀ ਕੌਮ ਇਕ ਗੀਤ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਜੀ। ਹੰਸ ਰਾਜ ਹੰਸ ਨੇ ਇਹ ਗਾਇਆ ਸੀ ਜੀ 2004 ਦੇ ਵਿਚ, ਹਿਰਦੇ ਹਰੀ ਵਾਸਾ, ਹਿਰਦੇ ਹਰੀ ਵਸਾ ਲਓ ਜੀ ਹਰਿਮੰਦਰ ਜਾ ਕੇ, ਇਹ ਗੀਤ ਗਾਇਆ ਸੀ ਸ਼ੇਰਾਂ ਦੀ ਕੌਮ ਹੈ। ਆਓ ਗੀਤ ਸੁਣਦੇ ਆ ਤੇ ਪ੍ਰੋਗਰਾਮ ਦੇ ਵਿਚ ਸਵਾਗਤ ਹੈ।
ਆਹ ਆਰੀਆਂ ਦੇ ਨਾਲ ਜਿਸਮ ਚਲਾਉਂਦੀ ਚਰਖੜੀਆਂ ਤੇ ਚੜ ਮੁਸਕਾਉਂਦੀ ਆਰੀਆਂ ਦੇ ਨਾਲ ਜਿਸਮ ਚਲਾਉਂਦੀ ਸ਼ੇਰਾਂ ਦੀਆਂ ਕੌਮੇ ਚਿੜੀਆਂ ਕੋਲ ਆਵਾਜ਼ ਤੜਾਉਂਦੀ ਸ਼ੇਰਾਂ ਦੀਆਂ ਕੌਮੇ ਚਿੜੀਆਂ ਕੋਲ ਆਵਾਜ਼ ਤੜਾਉਂਦੀ ਸਿੱਖ ਕੌਮ ਚ ਗੈਰਤ ਹੈ ਵੀਰ ਨੂੰ ਕਦੇ ਨਾ ਸੀਸ ਝੁਕਾਉਂਦੀ ਸਿੱਖ ਕੌਮ ਚ ਗੈਰਤ ਹੈ ਵੀਰ ਨੂੰ ਕਦੇ ਨਾ ਸੀਸ ਝੁਕਾਉਂਦੀ ਧਰਤੀ ਤੋੜ ਕੇ ਚਾਰੇ ਪੁੱਤਰ ਨਵੀਆਂ ਲੀਹਾਂ ਪਾਉਂਦੀ ਸਿੱਖ ਕੌਮ ਚ ਗੈਰਤ ਹੈ ਵੀਰ ਨੂੰ ਕਦੇ ਨਾ ਸੀਸ ਝੁਕਾਉਂਦੀ ਸਿੱਖ ਕੌਮ ਚ ਗੈਰਤ ਹੈ ਵੀਰ ਨੂੰ ਕਦੇ ਨਾ ਸੀਸ ਝੁਕਾਉਂਦੀ
ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ। ਪਾਲੀ ਦੇਤਵਾਲੀ ਦਾ ਵੀ ਗੀਤ ਬਹੁਤ ਖੂਬਸੂਰਤ ਸੀ ਜੀ, ਇਹ ਗੀਤ ਵੀ ਕਦੇ ਤੁਹਾਨੂੰ ਸੁਣਾਵਾਂਗੇ ਪ੍ਰੋਗਰਾਮ ਦੇ ਵਿਚ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜਵੇਂ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਮਹਾਰਾਜ ਨੌਵੇਂ ਪਾਤਸ਼ਾਹ ਦੀ ਸ਼ਹੀਦੀ, ਇਹ ਬੜੀਆਂ ਉੱਚ ਘਟਨਾਵਾਂ ਨੇ ਜਿਹੜੀਆਂ ਸਿੱਖ ਸਾਇਕੀ ਨੂੰ ਪ੍ਰਭਾਵਿਤ ਕਰਦੀਆਂ ਨੇ। ਤੇ ਜਦੋਂ ਗੁਰੂ ਇਹੋ ਜਿਹੀਆਂ ਕੁਰਬਾਨੀਆਂ ਦਿੰਦੇ ਨੇ ਤਾਂ ਸਿੱਖ ਤਾਂ ਵੱਧ ਚੜ ਕੇ ਉਸ ਤੋਂ ਬਾਅਦ ਹਿੱਸਾ ਪਾਉਂਦੇ ਨੇ। ਸੋ ਦੋਸਤੋ, ਅੱਜ 4 ਜੂਨ ਹੈ ਤੇ ਬੜਾ ਇਤਿਹਾਸਕ ਦਿਹਾੜਾ, ਇਸ ਤੇ ਅਸੀਂ ਥੋੜੀ ਹੋਰ ਗੱਲ ਵੀ ਕਰਾਂਗੇ। ਅਮਰੀਕ ਸਿੰਘ ਫਲੋਰਾ ਹੁਣੇ ਆਉਣਗੇ ਜਾਂ ਕੱਲ ਨੂੰ ਵੀ ਅਸੀਂ ਗੱਲ ਕਰ ਸਕਦੇ ਹਾਂ, ਪਰ ਅਮਰੀਕ ਸਿੰਘ ਫਲੋਰਾ ਥੋੜੀ ਦੇਰ ਬਾਅਦ ਸਾਡੇ ਨਾਲ ਜੁੜ ਰਹੇ ਨੇ। ਤੇ ਇਧਰ ਅਸੀਂ ਥੋੜੀ ਜਿਹੀ ਹੁਣ ਗੱਲਾਂ ਬਾਤਾਂ ਆਪਣੇ ਸਰੋਤਿਆਂ ਨਾਲ ਵੀ ਕਰਨੀਆਂ, ਉਨ੍ਹਾਂ ਨੂੰ ਵੀ ਦੱਸ ਦਈਏ ਕਿ ਕਿਸ ਤਰ੍ਹਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੀ। request@harmanradio.com ਦੇ ਜ਼ਰੀਏ ਤੁਸੀਂ ਈਮੇਲ ਭੇਜ ਸਕਦੇ ਹੋ, ਟੈਲੀਗ੍ਰਾਮ ਦੇ ਰਾਹੀਂ ਜੁੜ ਸਕਦੇ ਹੋ। ਅੱਜ ਮੀਂਹ ਬਹੁਤ ਪੈ ਰਿਹਾ ਤੇ ਮੀਂਹ ਦੇ ਵਿਚ ਤੁਹਾਨੂੰ ਪਤਾ ਕਿ ਚਾਹ ਪਕੌੜਿਆਂ ਦਾ ਪ੍ਰਬੰਧ ਹੁੰਦਾ। ਤੇ ਇਧਰ ਹਰਮੀਤ ਚੰਨਾ ਹੁਣੇ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਜੀ। ਨਿੱਕਾ ਵੀ ਆ ਉਹਨਾਂ ਨਾਲ, ਅਮਰੀਕ ਫੌਜੀ ਵੀ ਆ, ਧੀਰਾ ਵੀ ਆ ਤੇ ਸਾਰੇ ਸੁਣ ਰਹੇ ਨੇ। ਤੇ ਇਕ ਗੀਤ ਸੁਣਨਾ ਚਾਹੁੰਦੇ ਨੇ ਲਖਵਿੰਦਰ ਬਡਾਲੀ ਦਾ, ਮੈਂ ਕੋਸ਼ਿਸ਼ ਕਰਾਂਗਾ ਇਹ ਗੀਤ ਲੱਭ ਕੇ ਲਾਉਣ ਦੀ, ਪਰ ਤੁਹਾਡਾ ਪ੍ਰੋਗਰਾਮ ਦੇ ਵਿਚ ਸਵਾਗਤ ਹੈ। ਤੇ ਕਹਿੰਦੇ ਨੇ ਕਿ ਅਗਰ ਰਾਸਤਾ ਖੂਬਸੂਰਤ ਹੈ तो पता करो किस मंजिल की तरफ जाता है, लेकिन मंजिल खूबसूरत हो तो रास्ते की परवाह ना करो। ये भी गल ठीक है जी। दलजीत सिंह मेहता चौंक उन्हां ने अपने बेटे नूं आस्ट्रेलिया दे रास्ते पा दिता है। तब शरण सिंह ढिल्लों कहिंदे कि अज तुहाडे देश आस्ट्रेलिया दे विच पहुंच रहा है जी, ते हड भनवी मेहनत की कमाई दे रंग दे विच रंगण लई आ रहा है। ते जरूर जी कहिंदे कि सारे स्रोतियां नूं बेनती है कि उसकी सफलता लई अरदास ते सहयोग दिओ, ते ढुकवां जिहा गीत डेडीकेट कर दिओ। जरूर करांगे जी, ते गीत भी करांगे, गल्लां बातां भी करांगे। ते तब शरण दा स्वागत है आस्ट्रेलिया दे विच, ते उम्मीद रखदे आं कि ਉਹ ਇਥੋਂ ਦੀ ਆਬੋ ਹਵਾ ਦੇ ਨਾਲ ਛੇਤੀ ਹੀ ਜਾਣੂ ਹੋ ਜਾਏਗਾ। ਕਾਫੀ ਤੁਸੀਂ ਸਪੋਰਟ ਵੀ ਕਰ ਰਹੇ, ਉਨ੍ਹਾਂ ਦੀ ਸਿਸਟਰ, ਉਨ੍ਹਾਂ ਦੇ ਬ੍ਰਦਰ ਇਨ ਲਾ ਕਾਫੀ ਸਪੋਰਟਿਵ ਨੇ। ਤੇ ਜਿਹੜਾ ਵਿਚਾਰ ਉਨ੍ਹਾਂ ਨੇ ਭੇਜਿਆ ਸੀ, ਕਹਿੰਦੇ ਕਿ ਪੱਥਰ ਲਾਉਂਦੇ ਨੇ ਵਧੀਆ ਤੇ ਮਹਿੰਗਾ, ਲੱਕੜ ਲਾਉਂਦੇ ਨੇ ਵਧੀਆ ਤੇ ਮਹਿੰਗੀ, ਅੰਦਰ ਪੱਖੇ ਲਾਉਂਦੇ ਨੇ ਵਧੀਆ ਤੇ ਮਹਿੰਗੇ, ਪਰ ਜਦੋਂ ਗ੍ਰੰਥੀ ਰੱਖਣਾ ਹੁੰਦਾ ਤਾਂ ਕਹਿੰਦੇ ਆ ਕਿ ਭਾਈ ਸਾਹਿਬ ਜੀ ਕੋਈ ਸਸਤੇ ਤੋਂ ਸਸਤਾ ਲੱਭ ਦਿਓ, ਕਿਉਂਕਿ ਪ੍ਰਚਾਰ ਗ੍ਰੰਥੀ ਨੇ ਥੋੜੀ ਇਮਾਰਤਾਂ ਨੇ ਕਰਨਾ ਹੈ। ਇਹ ਕਟਾਕਸ਼ ਕੱਸਿਆ। ਤੇ ਕਹਿੰਦੇ ਜਿਸ ਦਿਨ ਤੋਂ ਸਿੱਖਾਂ ਨੂੰ ਗੁਰਦੁਆਰੇ ਸਾਰਨ ਤੋਂ ਵਿਹਲ ਮਿਲ ਜਾਵੇਗੀ, ਬਸ ਉਸੇ ਦਿਨ ਤੋਂ ਧਰਮ ਦਾ ਪ੍ਰਚਾਰ ਅਤੇ ਸਿੱਖੀ ਨਾਲ ਪਿਆਰ ਸ਼ੁਰੂ ਹੋ ਜਾਵੇਗਾ। ਵੈਸੇ ਮੈਂ ਅਕਸਰ ਕਹਿੰਦਾ ਹੁੰਦਾ, ਬਹੁਤ ਪਹਿਲਾਂ ਵੀ ਕਹਿੰਦਾ, ਹੁਣ ਵੀ ਮੇਰਾ ਉਹੀ ਸਟੈਂਡ ਹੈ ਕਿ ਸਿੱਖੀ ਦੇ ਵਿਚ ਜਿਹੜਾ ਪ੍ਰੀਸ਼ਟਵਾਦ ਹੈ ਜਾਂ ਪੁਜਾਰੀਵਾਦ ਹੈ, ਉਸ ਦੇ ਲਈ ਕੋਈ ਜਗ੍ਹਾ ਨਹੀਂ ਹੈਗੀ। ਇਟਸ ਨਾਟ ਦੇਅਰ। ਇਹ ਤੋਂ ਤਾਂ ਉਲਟ ਹੋ ਕੇ ਇਹ ਸਿੰਪਲੀਫਾਈ ਕੀਤਾ ਸੀ ਗੁਰੂ ਸਾਹਿਬਾਂ ਨੇ, ਤੇ ਅਸੀਂ ਫੇਰ ਉਹੀ ਕੁਛ ਕਰ ਲਿਆ। ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਗੁਰਬਾਣੀ ਜਿਹੜੀ ਆ ਸ਼ੁੱਧ ਪੰਜਾਬੀ ਦੇ ਵਿਚ ਲਿਖੀ ਹੋਈ ਆ, ਸ਼ੁੱਧ ਪੰਜਾਬੀ, ਸਿੰਪਲ ਤੋਂ ਸਿੰਪਲ ਭਾਸ਼ਾ ਚ ਲਿਖੀ ਆ। ਕੀ ਸਾਨੂੰ ਉਹ ਵੀ ਨਹੀਂ ਸਮਝ ਆ ਸਕਦੀ? ਕੀ ਅਸੀਂ ਉਹ ਪੰਜਾਬੀ ਭਾਸ਼ਾ ਸਮਝ ਗਏ? ਉਹ ਸਿੱਧੀ ਸਾਡੀ ਭਾਸ਼ਾ ਦੇ ਵਿਚ ਵੋਕੈਬਲਰੀ ਜਿਹੜੀ ਆ ਉਹ ਵੀ ਨਹੀਂ ਸਮਝ ਆ ਸਕਦੀ? ਉਹਦਾ ਵੀ ਸਾਨੂੰ ਕਿਸੇ ਦੇ ਮਤਲਬ ਕਿਸੇ ਤੋਂ ਜਾ ਕੇ ਉਹ ਕਰਨਾ ਪਊਗਾ। ਮਤਲਬ ਅਮੇਜ਼ਿੰਗ ਹੈ ਬੰਦੇ ਆਪਣੇ, ਪਰ ਅਸੀਂ ਵੀ ਸਾਨੂੰ ਟ੍ਰੇਨ ਹੀ ਇੱਦਾਂ ਹੁਣ ਕਰ ਦਿੱਤਾ ਗਿਆ ਕਿ ਨਹੀਂ ਜੀ, ਗੁਰੂ ਗ੍ਰੰਥ ਸਾਹਿਬ ਦੇ ਲਾਗੇ ਨਹੀਂ ਜਾਣਾ, ਤੁਸੀਂ ਨਹੀਂ ਜਾ ਸਕਦੇ ਜੀ, ਇਹ ਤੁਸੀਂ ਐ ਨਹੀਂ ਕਰ ਸਕਦੇ, ਤੁਸੀਂ ਓ ਨਹੀਂ ਕਰ ਸਕਦੇ, ਇੰਨਾ ਬਸ ਰੁਮਾਲਿਆਂ ਦੇ ਵਿਚ ਢੱਕ ਦਿੱਤਾ ਆ, ਉਹਦੇ ਦੁਆਲੇ ਫੈਂਸਾਂ ਲਾ ਦਿੱਤੀਆਂ, ਇੰਨੇ ਰਹਿਤਨਾਮੇ ਬਣਾ ਦਿੱਤੇ ਨੇ, ਆਹ ਨਹੀਂ ਕਰਨਾ, ਓ ਨਹੀਂ ਕਰਨਾ, 36 ਰਿਸਟ੍ਰਿਕਸ਼ਨਾਂ ਲਾ ਦਿੱਤੀਆਂ ਕਿ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਨਹੀਂ ਜਾਣਾ। ਪਰ ਅਸੀਂ ਅਕਸਰ ਅੱਗੇ ਵੀ ਗੱਲਾਂ ਕਰਦੇ ਹਾਂ, ਜਿਨ੍ਹਾਂ ਨੇ ਬਾਣੀ ਪੜ੍ਹਨੀ ਹੈ ਬਾਣੀ ਆਪ ਉਨ੍ਹਾਂ ਦੇ ਕੋਲ ਚੱਲ ਕੇ ਆ ਜਾਂਦੀ ਹੈ, ਫੋਨ ਦੇ ਉੱਤੇ ਅਵੇਲੇਬਲ ਹੈ, ਹਰ ਥਾਂ ਅਵੇਲੇਬਲ ਹੈ। ਪਰ ਜੇ ਗੱਲ ਅੱਜ ਭਾਈਆਂ ਦੀ ਚੱਲ ਰਹੀ ਹੈ ਕਿ ਗੁਰਦੁਆਰਾ ਸਾਹਿਬ ਦੇ ਭਾਈ ਬਹੁਤ ਵਧੀਆ ਹੈ, ਮਿਲ ਜਾਣ ਤਾਂ ਜ਼ਿਆਦਾ ਵਧੀਆ, ਪਰ ਇਹ ਭਾਈ ਦੀ ਕੋਈ ਜੌਬ ਨਹੀਂ ਹੈਗੀ ਆਸਟ੍ਰੇਲੀਆ ਜਾਂ ਕਹਿ ਲਓ ਕਿ ਸਿੱਖ ਧਰਮ ਦੇ ਵਿਚ। ਇਹ ਜਿਹੜੇ ਕਰਮ ਕਾਂਡ ਨੇ ਇਹਨਾਂ ਦੀ ਕੋਈ ਲੋੜ ਨਹੀਂ ਹੈਗੀ। ਮੈਂ ਬਹੁਤ ਸਾਰੇ ਗੁਰਦੁਆਰੇ ਪੁਰਾਤਨ ਸਮਿਆਂ ਚ ਵੀ ਦੇਖੇ ਨੇ, ਪਿੰਡਾਂ ਚ ਵੀ ਦੇਖੇ ਨੇ, ਇੱਥੇ ਆਸਟ੍ਰੇਲੀਆ ਚ ਵੀ ਦੇਖੇ ਨੇ, ਜਿੱਥੇ ਆਪਣੇ ਹੀ ਪਿੰਡ ਦਾ ਕੋਈ ਪੜ੍ਹਿਆ ਲਿਖਿਆ ਇਨਸਾਨ ਜਾਂ ਬੀਬੀ ਵੀ ਆਸਟ੍ਰੇਲੀਆ ਦੇ ਵਿਚ ਪਹਿਲੇ ਗੁਰੂ ਘਰ ਦੀ ਜਿਹੜੀ ਪ੍ਰੀਸਟ ਹੋਈ ਆ, ਉਹ ਲੇਡੀ ਹੋਈ ਆ, ਬੀ ਏ ਕੀਤੀ ਸੀ, ਇੱਥੋਂ ਦੀ ਰਹਿਣ ਵਾਲੀ, ਇੱਥੋਂ ਦੇ ਜਿਹੜੇ ਪ੍ਰੀਸਟ ਉਹ ਇੱਥੋਂ ਦੇ ਰਹਿਣ ਵਾਲੇ ਨੇ, ਕੰਮ ਕਰਦੇ ਨੇ ਆਪਣੇ। ਸੋ ਹੁਣ ਲੇਟਲੀ ਇਹ ਰੁਝਾਨ ਹੋ ਗਿਆ ਕਿ ਭਾਈ ਸਾਹਿਬ ਨੂੰ ਹਾਇਰ ਕਰ ਲਓ ਜੀ ਇੰਡੀਆ ਤੋਂ, ਤਨਖਾਹ ਦਿਓ, ਤੇ ਜਦੋਂ ਤੁਸੀਂ ਤਨਖਾਹ ਹੀ ਦੇਣੀ ਆ, ਤਨਖਾਹ ਦਿੰਦੇ ਹੋ ਤਾਂ ਫਿਰ ਉਹ ਜਿਹੜੀ ਸੁਰਤ ਵੀ ਆ ਉਹ ਪੈਸਿਆਂ ਚ ਹੀ ਰਹਿੰਦੀ ਆ। ਸੋ ਇਸ ਕਰਕੇ ਸਿੱਖ ਧਰਮ ਦੇ ਵਿਚ ਕੋਈ ਐਡੀ ਅਹਿਮੀਅਤ ਨਹੀਂ ਹੈਗੀ ਜੀ ਭਾਈ ਦੇ ਵਾਸਤੇ, ਕਿਉਂਕਿ ਇਹ ਸ਼ੁੱਧ ਪੰਜਾਬੀ ਦੇ ਵਿਚ ਲਿਖਿਆ ਹੋਇਆ, ਸਿੰਪਲ ਭਾਸ਼ਾ ਚ ਲਿਖਿਆ ਹੋਇਆ। ਤੇ ਕਰਮਕਾਂਡ ਤਾਂ ਹੁਣ ਜਿੰਨੇ ਮਰਜ਼ੀ ਕਰਵਾਈ ਜਾਓ ਭਾਈਆਂ ਤੋਂ, ਬੱਚੇ ਦਾ ਜਨਮ ਹੈ ਜੀ, ਜਾ ਕੇ ਅੰਮ੍ਰਿਤ ਮੂੰਹ ਚ ਪਾਉਣਾ ਆ ਜਿੱਦਾਂ ਪੁਰਾਣੇ ਕਰਦੇ ਸੀ, ਐਨ ਉਹੀ ਚੀਜ਼ ਕਰਾਉਣੀ ਆ। ਹੋਣਾ ਤਾਂ ਇਹ ਚਾਹੀਦਾ ਕਿ ਗੁਰੂ ਘਰ ਲੈ ਕੇ ਜਾਓ, ਬਸ ਮੱਥਾ ਟੇਕੋ, ਅਰਦਾਸ ਕਰੋ, ਘਰ ਨੂੰ ਆ ਜਾਓ। ਜਿਹੜੇ ਹੋਰ ਜੀ ਉਹ ਇੰਨੀਆਂ ਬਾਣੀਆਂ ਪੜ ਕੇ ਉਹਨਾਂ ਦੇ ਮੂੰਹ ਦੇ ਵਿਚ ਅੰਮ੍ਰਿਤ ਪਾਉਣਾ ਆ, ਫਿਰ ਆਹ ਕਰਨਾ ਆ, ਫਿਰ ਉਹ ਕਰਨਾ ਆ, ਤੇ ਫਿਰ ਮਤਲਬ ਕਿੰਨੇ, ਮਤਲਬ ਤੁਸੀਂ ਆਪ ਹੀ ਜਾਣਦੇ ਹੋ ਕੀ ਕੀ ਮਤਲਬ ਕਰਮਕਾਂਡ ਕੀਤੇ ਜਾਂਦੇ ਨੇ ਗੁਰੂ ਘਰਾਂ ਦੇ ਵਿਚ, ਸਿਰਫ ਬਾਣੀ ਦੇ ਆਲੇ ਦੁਆਲੇ ਬਾਣੀ ਨੂੰ ਮੁੱਖ ਰੱਖਦੇ ਹੋਏ। ਪਰ ਐਡੀ ਕੋਈ ਗੱਲ ਨਹੀਂ ਹੈਗੀ, ਕਿਤੇ ਵੀ ਕੋਈ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਨਹੀਂ ਹੈਗਾ ਵੀ ਇਹਦਾ ਆਹ ਪ੍ਰੋਸੀਜਰ ਹੈ, ਇਹਦਾ ਉਹ ਪ੍ਰੋਸੀਜਰ ਹੈ। ਉਹ ਤਾਂ ਕਹਿੰਦੇ ਨੇ ਕਿ ਉੱਠਦੇ ਬਹਿੰਦੇ ਅਹਿਸਾਸ ਗ੍ਰਸ 24 ਘੰਟੇ ਕਿਸੇ ਵੀ ਵਕਤ ਤੁਸੀਂ ਜਿਹੜੀ ਗੁਰਬਾਣੀ ਆ ਉਹ ਪੜ ਸਕਦੇ ਹੋ, ਉਹਦਾ ਉਚਾਰਨ ਕਰ ਸਕਦੇ ਹੋ, ਨਾਮ ਜਪ ਸਕਦੇ ਹੋ 24 ਘੰਟਿਆਂ ਚੋਂ ਕਿਤੇ ਵੀ। ਸੋ ਇਹ ਜਿਹੜੀਆਂ ਸਮੱਸਿਆਵਾਂ ਆਉਣਗੀਆਂ ਅਗਰ ਆਪਾਂ ਇਹ ਗੱਲ ਕਰਦੇ ਹਾਂ, ਚਲੋ ਗੁਰੂ ਘਰ ਹੋਣੇ ਚਾਹੀਦੇ ਆ, ਧਰਮਸਾਲ ਹੋਣੀ ਚਾਹੀਦੀ ਆ, ਉੱਥੇ ਬੈਠ ਕੇ ਵੀ ਕੋਈ ਵੀ ਜਾ ਕੇ ਪਾਠ ਕਰ ਸਕਦਾ, ਕੀਰਤਨ ਆ ਕੇ ਕਰ ਸਕਦਾ, ਬਾਹਰੋਂ ਉੱਥੇ ਇਕੱਠ ਹੋ ਕੇ ਧਰਮ ਵਿਚਾਰਾਂ ਹੋ ਸਕਦੀਆਂ। ਪਰ ਜੇ ਸਿਰਫ ਇੱਦਾਂ ਹੈ ਕਿ ਅਸੀਂ ਉੱਥੇ ਇੱਕ ਨੌਕਰ ਰੱਖ ਲਿਆ ਜਿਹਨੂੰ ਕਿ ਅਸੀਂ ਭਾਈ ਵੀ ਕਹਿ ਦਿੰਦੇ ਹਾਂ, ਭਾਈ ਭਾਈ ਨੂੰ ਐਜ਼ ਏ ਨੌਕਰ ਵਾਂਗ ਟ੍ਰੀਟ ਕੀਤਾ ਜਾਂਦਾ ਹੈ ਵੀ ਨੌਕਰ ਰੱਖ ਲਿਆ ਉਹ, ਕਿਉਂਕਿ ਉਹ ਵੀ ਪੈਸੇ ਹੀ ਲੈਂਦਾ, ਉਹ ਕਿਹੜੇ ਫ੍ਰੀ ਕਰਦਾ ਹੈ, ਉਹ ਵੀ ਨੌਕਰੀ ਕਰਦਾ ਹੈ। ਸੋ ਸੰਗਤ ਨੇ ਵੀ ਨੌਕਰ ਰੱਖ ਲਿਆ। ਸੋ ਜਾਂ ਤਾਂ ਭਾਈ ਸਾਹਿਬ ਵੀ ਆਪਣਾ ਕੰਮ ਕਰਦੇ ਹੋਣ, ਆਪਣੀ ਜੌਬ ਕਰਦੇ ਹੋਣ ਤੇ ਨਾਲ ਦੀ ਨਾਲ ਉਹ ਸੇਵਾ ਕਰਦੇ ਹੋਣ, ਫਿਰ ਤਾਂ ਸਤਿਕਾਰ ਵਧੇ ਵੀ। ਜਦੋਂ ਉਹਨੇ ਪੈਸੇ ਲੈਣੇ ਆ ਫਿਰ ਸੰਗਤ ਦਾ ਵੀ, ਸੰਗਤ ਵੀ ਇਹ ਸਮਝਦੀ ਹੈ ਕਿ ਅਸੀਂ ਇਹਨੂੰ ਪੈਸੇ ਦਿੰਦੇ, ਅਸੀਂ ਇਹਨੂੰ ਫੀਡ ਕਰਦੇ, ਸਾਡੇ ਤੇ ਡਿਪੈਂਡੈਂਟ ਹੈ, ਫਿਰ ਉਹ ਨੌਕਰਾਂ ਵਾਂਗ ਹੀ ਟ੍ਰੀਟ ਕਰਦੇ ਆ। ਸੋ ਇਹ ਜਿਹੜਾ ਫਾਰਮੂਲਾ ਹੈ ਇਹ ਆਲਮੋਸਟ ਫੇਲ ਹੈ, ਇਹ ਫੇਲ ਹੋ ਰਿਹਾ ਫਾਰਮੂਲਾ, ਇਸ ਤੋਂ ਥੋੜਾ ਜਿਹਾ ਪਾਸੇ ਹਟਣਾ ਪਏਗਾ। ਚਲੋ ਵਿਚਾਰਾਂ ਇੰਨੀਆਂ ਬਹੁਤ, ਤੇ ਨਿਰਵੈਰ ਸਿੰਘ ਨਵੀਂ ਵੀ ਆ ਗਏ ਨੇ ਵਿਨੀਪਿਕ ਕੈਨੇਡਾ ਤੋਂ, ਤੇ ਅਮਰਦੀਪ ਸਿੰਘ ਪਰਥ ਤੋਂ ਵੀ ਆ ਗਏ ਨੇ, ਤੇ ਸਤਨਾਮ ਸਿੰਘ ਬਰਾੜ ਨੇ ਮੈਸੇਜ ਭੇਜਿਆ ਸੀ, ਕੁਲਵਿੰਦਰ ਗੋਲਡਕੋਸਟ ਤੋਂ ਵੀ ਆ ਗਏ ਨੇ। ਤੇ ਇੱਕ ਗੀਤ ਸਾਨੂੰ ਕਿਹਾ ਸੀ ਜੀ ਸੁਣਾਉਣ ਨੂੰ ਨਿਰਵੈਰ ਸਿੰਘ, ਸੋਰੀ ਆਪਣੇ ਗੁਰਸ਼ਰ ਸਿੰਘ ਕੰਦੋਲਾ ਨੇ, ਦੋ ਹਫ਼ਤੇ ਪਹਿਲਾਂ। ਉਹ ਗੀਤ ਕਿਸੇ ਵਜ੍ਹਾ ਕਾਰਨ ਲੱਗ ਨਹੀਂ ਸਕਿਆ, ਪਰ ਅੱਜ ਮੈਂ ਪ੍ਰੋਗਰਾਮ ਦੇ ਵਿੱਚ ਉਹ ਗੀਤ ਲੈ ਕੇ ਆ ਰਿਹਾ ਜੀ। ਖੂਨ ਪਸੀਨਾ ਫਿਲਮ ਆਈ ਸੀ ਉਸ ਦੇ ਵਿੱਚੋਂ, ਔਰ ਅੱਜ ਦਾ ਜਿਹੜਾ ਟੌਪਿਕ ਵੀ ਕੁਛ ਇਸ ਤਰ੍ਹਾਂ ਦਾ ਸੀ, ਖੂਨ ਪਸੀਨੇ ਦੀ ਜਿਹੜੀ ਕਮਾਈ ਖਾਣੀ ਚਾਹੀਦੀ ਹੈ, ਤੇ ਇਹੀ ਗੀਤ ਮੈਂ ਡੈਡੀਕੇਟ ਕਰਨਾ ਚਾਹਾਂਗਾ ਆਪਣੇ ਦਲਜੀਤ ਸਿੰਘ ਮਹਿਤਾ ਚੌਂਕ ਹੁਣਾਂ ਦੇ ਬੇਟੇ ਤਵਸ਼ਰਨ ਹੁਣੀ, ਜੋ ਕਿ ਆਸਟ੍ਰੇਲੀਆ ਪਹੁੰਚ ਰਹੇ ਨੇ ਅੱਜ, ਤੇ ਅਰਦਾਸ ਕਰਦੇ ਹਾਂ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਮਿਹਨਤਾਂ ਮਸ਼ਕਤਾਂ ਕਰਨ ਤੇ ਜ਼ਿੰਦਗੀ ਦੀ ਸਕਸੈਸ ਦੀ ਪੌੜੀ ਚੜ੍ਹਨ।
ਸੁਣੋ ਆਪਣੇ ਕਾਨੋਂ ਮੇਂ ਤੇਲ ਡਾਲ ਕਰ ਸੁਣੋ ਕਿ ਬੰਦਾ ਆਪਣੇ ਪਿਆਰੋਂ ਕੋ ਆਦਾਬ ਬਜਾ ਲਾਤਾ ਹੈ, ਆਪਣੀ ਅੰਮਾ ਔਰ ਆਪਣੀ ਜੋਰੋ ਕੇ ਸਰ ਪੇ ਹਾਥ ਰੱਖ ਕੇ ਆਪਣੀ ਕਸਮ ਦੁਹਰਾਤਾ ਹੈ। ਖੂਨ ਪਸੀਨੇ ਕੀ ਜੋ ਮਿਲੇਗੀ ਤੋ ਖਾਏਂਗੇ, ਅਰੇ ਖੂਨ ਪਸੀਨੇ ਕੀ ਜੋ ਮਿਲੇਗੀ ਤੋ ਖਾਏਂਗੇ, ਨਹੀਂ ਤੋ ਯਾਰੋ ਹਮ ਭੁੱਖੇ ਹੀ ਸੋ ਜਾਏਂਗੇ। ਦੌਲਤ ਹਰਾਮ ਕੀ ਹੈ ਯੇ ਕਿਸ ਕਾਮ ਕੀ, ਦੌਲਤ ਹਰਾਮ ਕੀ ਹੈ ਯੇ ਕਿਸ ਕਾਮ ਕੀ, ਹਾਲੋ ਕਸਮ ਇਸੇ ਹਾਥ ਨ
ਲਗਾਏਂਗੇ,
ਪਸੀਨੇ ਕੀ ਜੋ ਮਿਲੇਗੀ ਤੋ ਖਾਏਂਗੇ, ਨਹੀਂ ਤੋ ਯਾਰੋ ਹਮ ਭੁੱਖੇ ਹੀ ਸੋ ਜਾਏਂਗੇ। ਅੰਦਰ ਮਾਲ ਵੀ ਅੰਦਰ ਦੋਨੋ ਨਾ ਬਚ ਪਾਏਂਗੇ, ਜੈਸੇ ਸੇਠ ਬੜਾ ਹੈ ਵੈਸੇ ਸਾਰੇ ਮਾਰੇ ਜਾਏਂਗੇ,
ਸਾਰੇ ਮਾਰੇ ਜਾਏਂਗੇ, ਸਾਰੇ ਮਾਰੇ ਜਾਏਂਗੇ।
ਅਰੇ ਇਸੀ ਲਈ ਤੋ ਕਹਿਤਾ ਹੂੰ ਪਿਆਰੋ ਕਿ ਖੂਨ ਪਸੀਨੇ ਕੀ ਜੋ ਮਿਲੇਗੀ ਤੋ ਖਾਏਂਗੇ, ਨਹੀਂ ਤੋ ਯਾਰੋ ਹਮ ਭੁੱਖੇ ਹੀ ਸੋ ਜਾਏਂਗੇ।
ਮਾਰਾ ਉਸੇ ਕਿਸ ਮੋੜ ਤੇ मारा
हुआ जो मीसा जारी अकड़ वो टूटी सारी तो जालिम अंदर जोश भी अंदर होश ठिकाने आएंगे जैसे मारा गया वो जालिम सारे मारे जाएंगे
सारे मारे जाएंगे सारे मारे जाएंगे।
अरे इसीलिए तो कहता हूँ प्यारो के खून पसीने की जो मिलेगी तो खाएंगे नहीं तो यारो हम भूखे ही सो जाएंगे। ये दौलत है बीमारी है लानत चोर बदारी ये दौलत है बीमारी है लानत चोर बदारी। अरे छोड़ दो मारा मारी और फेंक दो छुरी कटारी
फेंक दो छुरी कटारी फेंक दो छुरी कटारी।
मोहब्बत नाम है जिसका वही तो चीज है प्यारी प्यार से जीत दिलों को सभी से कर ले यारी खाएंगे अगर करेंगे झगड़ा प्यारे सारे मारे जाएंगे
सारे मारे जाएंगे सारे मारे जाएंगे।
इसीलिए तो कहता हूँ प्यारो के खून पसीने की जो मिलेगी तो खाएंगे
खून पसीने की जो मिलेगी तो खाएंगे
नहीं तो यारो हम भूखे ही सो जाएंगे
नहीं तो यारो हम भूखे ही सो जाएंगे।
दौलत हराम की ये किस काम की दौलत हराम की है ये किस काम की खालो कसम इससे हाथ न लगाएंगे
हाथ न लगाएंगे हाथ न लगाएंगे। पसीने की जो मिलेगी तो खाएंगे पसीने की जो मिलेगी तो खाएंगे
लो जी की अहद करते ने कौन अहद करता है कि खून पसीने की जो मिलेगे जो खाएंगे। बहुत आत जी मैं तुहानू इत्थे दसदा कि बहुत दुनिया एहो जी वस रही है जिहड़ी इस प्रिंसीपल ते कम करदी है इस प्रिंसीपल नूं अपनाउंदी है। देखो आस्ट्रेलिया दे विच आए हैं अमरीका कनेडा इंग्लैंड तो तुसीं सुन रहे हो मिडल ईस्ट तो कितों भी तुसीं सुन रहे हो ते बहुत सारे जिहड़े 95% जिहड़े ने अपने ਭਾਰਤੀ ਨੇ ਪੰਜਾਬੀ ਨੇ ਜਾਂ ਕੋਈ ਵੀ ਆ ਉਹ ਆਪਣੇ ਖੂਨ ਪਸੀਨੇ ਦੀ ਹੀ ਕਮਾਈ ਖਾਂਦਾ ਹੈ ਤੇ ਉਹੀ ਕਮਾਈ ਨੂੰ ਉਹ ਪ੍ਰਵਾਨ ਕਰਦਾ ਹੈ। ਪਰ ਅਸੀਂ 4-5% ਜਿਹੜੇ ਲੋਕ ਨੇ ਉਹਨਾਂ ਵੱਲ ਦੇਖ ਕੇ ਜਿਹੜੇ ਕਿ ਲੋਟੂ ਟੋਲੇ ਨੇ ਜਾਂ ਲੁੱਟਣਾ ਚਾਹੁੰਦੇ ਨੇ ਉਹਨਾਂ ਵੱਲ ਦੇਖ ਕੇ ਸਾਡਾ ਵੀ ਕਈ ਵਾਰੀ ਟੈਂਪਟੇਸ਼ਨ ਸਾਨੂੰ ਵੀ ਹੋ ਜਾਂਦੀ ਹੈ ਕਿ ਅਸੀਂ ਵੀ ਇੱਦਾਂ ਹੀ ਕਰੀਏ। ਪਰ ਨਹੀਂ ਸਾਨੂੰ ਐਵੇਂ ਲੱਗਦਾ ਕਿ ਸਾਰੀ ਦੁਨੀਆਂ ਹੀ ਲੋਟੂਆਂ ਦੀ ਹੈ ਇਸ ਤਰ੍ਹਾਂ ਨਹੀਂ ਹੈਗੀ। ਆਪਾਂ ਪੋਜ਼ਿਟਿਵ ਇਸ ਚੀਜ਼ ਨੂੰ ਦੇਖਣਾ ਜਿਹੜੀ ਬਹੁਤਾਤ ਹੈ ਜੀ ਉਹ ਆਪਣੇ ਮਿਹਨਤ ਮੁਸ਼ਕਤ ਕਰਦੀ ਆ। ਮੈਂ ਬਹੁਤ ਤਕਰੀਬਨ ਸਾਰਿਆਂ ਨੂੰ ਇੱਦਾਂ ਜਾਣਦਾ 2-4 ਹੋਊਗੇ ਜਿਹੜੇ ਹੇਰਾ ਫੇਰੀਆਂ ਕਰਦੇ ਨੇ ਪਰ ਬਹੁਤਾਤ ਜਿਹੜੇ ਸਾਡੇ ਸਰਕਲ ਦੇ ਵਿੱਚ ਹੈ ਜਿੰਨੇ ਕੁ ਅਸੀਂ ਜਾਣਦੇ ਹਾਂ ਉਹ ਸਾਰੇ ਹੀ ਆਪਣੀ ਜੌਬ ਕਰਦੇ ਨੇ ਮਿਹਨਤ ਕਰਦੇ ਨੇ ਤੇ ਜਿੰਨਾ ਕੁ ਵੀ ਉਹਨਾਂ ਦੀ ਮਿਹਨਤ ਤੋਂ ਉਹਨਾਂ ਨੂੰ ਮਿਲਦਾ ਤੇ ਉਹ ਆਪਣਾ ਉਹਦੇ ਵਿੱਚ ਨਿਰਵਾਹ ਕਰਦੇ ਨੇ ਵਧੀਆ ਨਿਰਵਾਹ ਕਰਦੇ ਨੇ। ਬਾਕੀ ਜੀ ਭੁੱਖ ਪਰੇ ਤੋਂ ਪਰੇ ਆ ਜਿੰਨੀ ਮਰਜ਼ੀ ਲਾ ਲਓ ਇਹਦਾ ਕੋਈ ਅੰਤ ਨਹੀਂ। ਗੁਰਬਾਣੀ ਵੀ ਪੜ੍ਹ ਲਓ ਕੋਈ ਗ੍ਰੰਥ ਵੀ ਪੜ੍ਹ ਲਓ ਸਾਰਿਆਂ ਦੇ ਵਿੱਚ ਇਹੀ ਲਿਖਿਆ ਕਿ ਜਿਹੜੀ ਮੋਹ ਹੈ ਉਹਦਾ ਕੋਈ ਅੰਤ ਨਹੀਂ ਹੈਗਾ। ਮੋਹ ਜਿੰਨਾ ਮਰਜ਼ੀ ਵਧਾ ਲਓ ਮਾਇਆ ਦਾ ਜਿੰਨਾ ਮਰਜ਼ੀ ਲੋਭ ਵਧਾ ਲਓ ਇਹਦਾ ਕੋਈ ਅੰਤ ਨਹੀਂ ਹੈਗਾ। ਖੈਰ ਪ੍ਰੋਗਰਾਮ ਦੇ ਵਿੱਚ ਸਾਡੇ ਕਈ ਸੱਜਣ ਸ਼ਾਮਲ ਹੋਏ ਨੇ ਉਸ ਤੋਂ ਪਹਿਲਾਂ ਅਸੀਂ ਵੈਦਰ ਵੱਲ ਝਾਤੀ ਮਾਰ ਲਈ ਕਿਉਂਕਿ ਖਬਰਾਂ ਜਿਹੜੀਆਂ ਮੁੱਖ ਅੱਜ ਬਣ ਰਹੀਆਂ ਨੇ ਉਹ ਮੌਸਮ ਦੇ ਨਾਲ ਹੀ ਸਬੰਧਤ ਖਬਰਾਂ ਬਣ ਰਹੀਆਂ ਨੇ। ਈਸਟ ਕੋਸਟ ਦੇ ਉੱਤੇ ਹਨੇਰੀ ਝੱਖੜ ਚੱਲ ਰਿਹਾ ਤੇ ਬ੍ਰਿਸਬਨ ਦੇ ਵਿੱਚ 21°17 ਅੱਜ ਘੱਟ ਤੋਂ ਘੱਟ ਰਿਹਾ ਤੇ ਉੱਥੇ ਮੀਂਹ ਬੜਾ ਜ਼ਬਰਦਸਤ ਪੈ ਰਿਹਾ। ਕੌਫਸ ਹਾਰਬਰ ਦੇ ਵਿੱਚ ਬੜਾ ਭਾਰਾ ਮੀਂਹ ਪੈ ਰਿਹਾ ਨਾਲ ਹਵਾਵਾਂ ਵੀ ਚੱਲ ਰਹੀਆਂ ਨੇ। ਫਲੈਸ਼ ਫਲੱਡਿੰਗ ਦੱਸੀ ਹੋਈ ਆ 20°। ਸਿਡਨੀ ਦੇ ਵਿੱਚ ਵੀ ਭਾਰਾ ਮੀਂਹ ਪੈ ਰਿਹਾ। ਕੈਨਬਰਾ ਦੇ ਵਿੱਚ ਵੀ ਭਾਰਾ ਮੀਂਹ ਪੈ ਰਿਹਾ ਤੇ 16°। ਮੈਲਬਨ ਦੇ ਵਿੱਚ ਵੀ ਮੀਂਹ ਪੈ ਰਿਹਾ 14°। ਸੋ ਕੁੱਲ ਮਿਲਾ ਕੇ ਈਸਟ ਕੋਸਟ ਦੇ ਉੱਤੇ ਫਲੈਸ਼ ਫਲੱਡਿੰਗ ਦੀ ਵਾਰਨਿੰਗ ਹੈ। ਤੇਜ਼ ਹਵਾਵਾਂ ਦੀ ਹਨੇਰੀਆਂ ਝੱਖੜ ਦੀ ਜਿਹੜੀ ਵਾਰਨਿੰਗ ਦਿੱਤੀ ਗਈ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਆਰਾਮ ਨਾਲ ਅੱਜ ਸੈਟਰਡੇ ਰਜਾਈ ਦੇ ਵਿੱਚ ਬੈਠੇ ਹੋ ਹਲਕੀ ਹਲਕੀ ਠੰਡ ਹੈ ਚਾਹ ਦਾ ਕੱਪ ਲਓ ਨਾਲ 2-4 ਬਿਸਕੁਟ ਖਾਓ ਪਕੌੜੇ ਬਣਾ ਲਓ ਰੇਡੀਓ ਦਾ ਆਨੰਦ ਮਾਣ ਰਹੇ ਹੋ ਆਰਾਮ ਨਾਲ ਕੋਈ ਕਿਤਾਬ ਪੜ੍ਹੋ ਚਿੰਤਨ ਕਰੋ ਆਨੰਦ ਮਾਣੋ ਜੀ। ਇੱਧਰ ਐਡਲੇਡ ਦੇ ਵਿੱਚ ਹਲਕੇ ਬੱਦਲ ਨੇ 17 ਡਿਗਰੀ ਤੇ ਪਰਥ ਦੇ ਵਿਚ ਸ਼ਾਵਰ ਦੱਸੇ ਗਏ ਨੇ 19 ਡਿਗਰੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਔਰ ਅੰਮ੍ਰਿਤਸਰ ਸਾਹਿਬ ਦੇ ਵਿਚ 28 ਡਿਗਰੀ ਅੱਜ ਇਸ ਵੇਲੇ ਆ ਤੇ 44 ਡਿਗਰੀ ਬਹੁਤ ਧੁੱਪ ਅੱਜ ਦੱਸੀ ਗਈ ਹੈ ਜੀ ਅੰਮ੍ਰਿਤਸਰ ਸਾਹਿਬ ਦੇ ਵਿਚ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਇਸ ਤੋਂ ਬਾਅਦ ਜੀ ਥੋੜੀ ਜਿਹੀਆਂ ਗੱਲਾਂ ਹੋਰ ਆਪਾਂ ਕਰਨੀਆਂ, ਮੈਸੇਜ ਲੈਣੇ ਆ। ਮੈਸੇਜਿਸ ਦੇ ਵਿਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਨਰਵੈਰ ਸਿੰਘ ਨਵੀਂ ਵਿਨੀਪੈਗ ਕੈਨੇਡਾ ਵਾਲੇ ਤੇ ਕਹਿੰਦੇ ਲੱਗਦਾ ਅੱਜ ਬਜਟ ਦੀਆਂ ਪਰਤਾਂ ਖੁੱਲਣਗੀਆਂ। ਕਿਹੜਾ ਬਜਟ ਜੀ? ਘਰ ਦਾ ਬਜਟ ਕਹਿੰਦੇ ਹੋ ਲੱਗਦਾ ਮੈਨੂੰ। ਨਰਵੈਰ ਜੀ ਤੁਹਾਨੂੰ ਮਿਲਾਂਗੇ ਜੀ ਆ ਕੇ ਕੈਨੇਡਾ ਇਸ ਮਹੀਨੇ ਦੇ ਐਂਡ ਦੇ ਵਿਚ ਤੇ ਤਿਆਰ ਰਹੋ ਜੀ ਚਾਹ ਪਕੌੜਿਆਂ ਦੇ ਲਈ, ਅਸੀਂ ਇੰਨੇ ਕੁ ਯੋਗ ਹੀ ਆ। ਅਮਰਦੀਪ ਸਿੰਘ ਪਰਥ ਵਾਲੇ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੰਮ ਤੇ ਸੁਣ ਰਹੇ। ਉਨ੍ਹਾਂ ਨੇ ਜ਼ਿੰਦਗੀ ਦੇ ਕਹਿੰਦੇ ਤਿੰਨ ਮੰਤਰ ਤੁਹਾਨੂੰ ਸਾਂਝੇ ਕਰ ਰਿਹਾ। ਜ਼ਿੰਦਗੀ ਦਾ ਪਹਿਲਾ ਮੰਤਰ ਹੈ ਵੀ ਜਦੋਂ ਬੰਦਾ ਆਨੰਦ ਵਿਚ ਹੋਵੇ ਤਾਂ ਕਦੇ ਵੀ ਉਦੋਂ ਵਚਨ ਨਹੀਂ ਕਰਨੇ ਚਾਹੀਦੇ, ਮਤਲਬ ਉਦੋਂ ਪ੍ਰਚਾਰ ਨਹੀਂ ਕਰਨਾ ਚਾਹੀਦਾ ਜਦ ਉਹ ਆਪ ਆਨੰਦ ਦੇ ਵਿਚ ਹੈ। ਤੇ ਦੂਜਾ, ਕ੍ਰੋਧ ਦੇ ਵਿਚ ਕਦੇ ਜਵਾਬ ਨਹੀਂ ਦੇਣਾ ਚਾਹੀਦਾ। ਕਹਿੰਦੇ ਜਦੋਂ ਤੁਸੀਂ ਗੁੱਸੇ ਚ ਹੈ ਨਾ ਤੇ ਤੁਹਾਨੂੰ ਕੋਈ ਚੀਜ਼ ਕੋਈ ਪੁੱਛੇ, ਕੁਐਸਚਨ ਪੁੱਛੇ ਤਾਂ ਉਹਦਾ ਜਵਾਬ ਨਾ ਦਿਓ ਕ੍ਰੋਧ, ਜਦੋਂ ਤੁਸੀਂ ਕ੍ਰੋਧ ਚ ਹੋਵੋ, ਕਿਉਂਕਿ ਤੁਸੀਂ ਬੜਾ ਔੜਾ ਜਵਾਬ ਦੇਣਾ, ਉਸ ਦੇ ਨਾਲ ਦੁਸ਼ਮਣੀਆਂ ਵਧਣੀਆਂ। ਜਦੋਂ ਕਹਿੰਦੇ ਤੁਸੀਂ ਦੁੱਖ ਦੇ ਵਿਚ ਹੋਵੋ ਤਾਂ ਕਦੇ ਵੀ ਫੈਸਲਾ ਨਾ ਲਓ, ਕਿਉਂਕਿ ਦੁੱਖ ਦੇ ਵਿਚ ਪਰਸਪੈਕਟਿਵ ਜਿਹੜਾ ਆ ਉਹ ਬਦਲ ਜਾਂਦਾ ਆ। ਇਸ ਕਰਕੇ ਜਦੋਂ ਬੰਦੇ ਨੂੰ ਉੱਤੇ ਦੁੱਖ ਆਇਆ ਹੁੰਦਾ ਤਾਂ ਕਦੇ ਵੀ ਅਹਿਮ ਫੈਸਲੇ ਨਹੀਂ ਲੈਣੇ ਚਾਹੀਦੇ। ਬਹੁਤ ਸੋਹਣੇ ਮੰਤਰ ਭੇਜੇ ਆ ਜੀ ਤੁਸੀਂ। ਤੇ ਇੰਦਰਜੀਤ ਸਿੰਘ ਸਾਡੇ ਨਾਲ ਜੁੜੇ ਨੇ, ਇੰਦਰ ਸਿੰਘ ਬੱਟੂ ਜੀ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਡਾਕਟਰ ਜ਼ਾਕਿਰ ਨਾਇਕ ਬਾਰੇ ਕੀ ਵਿਚਾਰ ਹੈ? ਬੜੇ ਦੁੱਖ ਦੀ ਗੱਲ ਹੈ ਕਿ ਉਸਨੇ ਸਭ ਧਰਮਾਂ ਨੂੰ ਖੁੱਲ੍ਹਾ ਚੈਲੰਜ ਕੀਤਾ ਹੈ ਕਿ ਕੁਰਾਨ ਸ਼ਰੀਫ ਵਿਚ ਲਿਖੀ ਕਿਸੇ ਗੱਲ ਨੂੰ ਗਲਤ ਕਰਕੇ ਦਿਖਾਓ। ਅਜੇ ਤੱਕ ਕੋਈ ਇਨਸਾਨ ਉਸ ਨੂੰ ਜਵਾਬ ਨਹੀਂ ਦੇ ਸਕਿਆ। ਠੀਕ ਹੈ ਜੀ, ਦੇਖੋ ਕਈ ਇਹ ਹੁਣ ਤੁਸੀਂ ਕਹਿੰਦੇ ਵੀ ਇਹਨੂੰ ਜਵਾਬ ਕੀ ਦਈਏ, ਗੱਲ ਤਾਂ ਇਹ ਹੈ ਵੀ ਕੋਈ ਕੁਐਸਚਨ ਹੀ ਨਹੀਂ ਕਰ ਰਿਹਾ। ਸਾਰੇ ਹੀ ਕਹਿ ਰਹੇ ਨੇ, ਸਾਰੇ ਧਰਮ ਕਹਿ ਰਹੇ ਨੇ ਕਿ ਸਾਰੇ ਹੀ ਠੀਕ ਹੈ ਆਪਣੇ ਆਪਣੇ ਥਾਂ, ਫਿਰ ਇਹਨਾਂ ਨੂੰ ਕੀ ਲੋੜ ਪਈ ਹੈ ਚੈਲੰਜ ਕਰਨ ਦੀ? ਇਹੋ ਜਿਹੇ ਚੈਲੰਜ ਹੀ ਬਹੁਤ ਪਹਿਲਾਂ, ਅੱਜ ਦੀ ਗੱਲ ਨਹੀਂ, ਇਹ ਭਗਤ ਕਬੀਰ ਜੀ ਨੂੰ ਵੀ ਬਹੁਤ ਚੈਲੰਜ ਕਰਦੇ ਹੁੰਦੇ ਸੀਗੇ। ਖੋਤੇ ਗਧੇ ਲੱਦ ਲੱਦ ਕੇ ਗ੍ਰੰਥਾਂ ਦੇ ਆਉਂਦੇ ਹੁੰਦੇ ਸੀ ਤਾਂ ਮੋਹਰਿਓ ਭਗਤ ਕਬੀਰ ਜੀ ਵੀ ਕਹਿ ਦਿੰਦੇ ਹੁੰਦੇ ਭਰਾਵਾ ਮੈਂ ਨੀ ਇੰਨਾ ਪੜ੍ਹਿਆ ਆ, ਅਸੀਂ ਨੀ ਇੰਨੇ ਪੜ੍ਹਿਓ, ਇਹ ਤੁਹਾਡੇ ਗ੍ਰੰਥ ਹੋਣ। ਉਹ ਮੂੰਹ ਜਵਾਨੀ ਉਹਨਾਂ ਨੂੰ ਚੇਤੇ ਹੁੰਦੇ ਸੀ ਗ੍ਰੰਥ, ਪਰ ਜਿਹੜਾ ਆ ਕਿ ਰਾਮ ਨਾਮ ਜਿਹੜਾ ਆ ਉਹ ਜਪਦੇ ਸੀ ਤੇ ਉਹ ਕਹਿੰਦੇ ਮੇਰਾ ਤਾਂ ਲੈਣ ਦੇਣ ਸਿਰਫ ਰਾਮ ਨਾਮ ਦੇ, ਨਾਮ ਦੇ ਨਾਲ ਹੈ, ਸਾਊਂਡ ਜਿਹੜਾ ਅਕਾਲ ਪੁਰਖ ਦਾ ਨਾਮ ਹੈ ਉਹਦੇ ਨਾਲ ਹੀ ਹੈ ਇਹ ਜਿਹੜੇ ਗ੍ਰੰਥ ਹੈ। ਇਹ ਤਾਂ ਆਪਣੀ ਹੋਮੇ ਨੂੰ ਪੱਠੇ ਪਾਉਣ ਵਾਲੀ ਗੱਲ ਹੈ ਜੀ। ਮੈਂ ਤਾਂ ਇਹਦੇ ਬਾਰੇ ਇਹੀ ਕਹਾਂਗਾ ਇੰਦਰਜੀਤ ਸਿੰਘ ਜੀ ਕਿ ਜਦੋਂ ਬੰਦਾ ਕੋਈ ਕਿਤਾਬ ਪੜ੍ਹ ਲੈਂਦਾ ਨਾ, ਹੁਣ ਸਾਇੰਸ ਵਾਲੇ ਆ ਉਹ ਕਹਿੰਦੇ ਸਾਇੰਸ ਤੋਂ ਉੱਤੇ ਕੋਈ ਚੀਜ਼ ਹੈ ਨਹੀਂ, ਉਹ ਰੱਬ ਨੂੰ ਵੀ ਚੈਲੰਜ ਕਰੀ ਜਾ ਰਹੇ, ਧਰਮਾਂ ਨੂੰ ਵੀ ਚੈਲੰਜ ਕਰੀ ਜਾ ਰਹੇ। ਰੱਬ ਵਾਲੇ ਕਹਿੰਦੇ ਆ ਰੱਬ ਤੋਂ ਕੋਈ ਚੀਜ਼, ਰੱਬ ਦੇ ਗਾਂ ਜਿਹੜੇ ਪੈਰੋਕਾਰ ਫਰਦਰ ਤੀਜੇ ਚੌਥੇ ਜਨਰੇਸ਼ਨ ਵਾਲੇ ਹੇਠ ਆਏ ਆ, ਉਹ ਕਹਿੰਦੇ ਆ ਵੀ ਸਾਡਾ ਧਰਮ ਘੈਂਟ ਹੈ, ਸਾਡਾ ਧਰਮ ਗ੍ਰੇਟ ਹੈ, ਸਾਡਾ ਧਰਮ ਮਹਾਨ ਹੈ। ਸੋ ਇਹ ਜਿਹੜਾ ਵੀ ਬੰਦਾ ਜਿੱਥੇ ਆ ਜਾਂਦਾ ਉਹ ਮਹਾਨ ਹੈ ਆਪਣੇ ਆਪ ਨੂੰ ਦੱਸਣ ਲੱਗ ਜਾਂਦਾ, ਪਰ ਇਹ ਇੱਕ ਹੋਮੇ ਦੀ ਨਿਸ਼ਾਨੀ ਹੈ ਜਦੋਂ ਤੁਸੀਂ ਕਿਸੇ ਨੂੰ ਚੈਲੰਜ ਕਰਦੇ ਆ ਤੇ ਉਹ ਚੈਲੰਜ ਜਿਹੜਾ ਆ ਉਹ ਉਸੇ ਤਰ੍ਹਾਂ ਜਿੱਦਾਂ ਰਾਮ ਚੰਦਰ ਨੇ ਅਸ਼ਵਮੇਧ ਜੱਗ ਕਰਾਇਆ ਸੀ, ਚਿੱਟਾ ਘੋੜਾ ਛੱਡਿਆ ਸੀ ਨਾ ਵੀ ਜਿਹੜਾ ਇਹਨੂੰ ਫੜ ਲਊਗਾ ਉਹਦੇ ਨਾਲ ਫਿਰ ਮੇਰੀ ਲੜਾਈ ਹੋਊਗੀ ਤੇ ਉੱਥੇ ਫਿਰ ਮੈਂ ਕਬਜ਼ਾ ਕਰ ਲੂੰਗਾ। ਸੋ ਜਿਹੜੇ ਵੀ ਰਾਜੇ ਚ ਮਾੜੀ ਮੋਟੀ ਅਣਕ ਸੀ ਉਹ ਘੋੜਾ ਫੜ ਲਊਗਾ ਤੇ ਉਹ ਰਾਜੇ ਨਾਲ ਲੜਾਈ ਲੜੂਗਾ ਤੇ ਮੁੜ ਕੇ ਉਹਦਾ ਰਾਜ ਵੀ ਉਹਦੇ ਹੇਠਾਂ ਆ ਜਾਊਗਾ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਨਾ ਇਹ ਹੁੰਦੀਆਂ ਰਹਿੰਦੀਆਂ ਨੇ, ਇਹਨਾਂ ਦੇ ਉੱਤੇ ਬਹੁਤਾ ਨਹੀਂ ਕਰਨਾ ਚਾਹੀਦਾ। ਇਹ ਕਹਿੰਦਾ ਹੀ ਕਲੇਮਸ ਓਨਲੀ ਪ੍ਰੋਫਿਟ ਮੁਹੰਮਦ ਇਜ਼ ਦਾ ਲਾਸਟ ਮੈਸੰਜਰ। ਹੋ ਸਕਦਾ ਜੀ, ਪਰ ਮੈਸੰਜਰ ਤਾਂ ਜੀ ਦੁਨੀਆਂ ਦੇ ਵਿਚ ਹਮੇਸ਼ਾ ਹੀ ਜਿਹੜਾ ਰੱਬ ਦਾ ਨਾਮ ਹੈ ਉਹ ਹੁੰਦਾ ਆ, ਉਹ ਰਹਿੰਦਾ ਆ, ਇੱਦਾਂ ਨਹੀਂ ਕੋਈ ਪਹਿਲਾਂ ਨਹੀਂ ਹੈਗਾ, ਕੋਈ ਲਾਸਟ ਨਹੀਂ ਹੈਗਾ, ਹਮੇਸ਼ਾ ਹੀ ਅਕਾਲ ਪੁਰਖ ਜਿਹੜਾ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿਚ ਦੁਨੀਆਂ ਦੇ ਵਿਚ ਹੈਗਾ ਆ। ਜੇ ਦੁਨੀਆਂ ਦੇ ਵਿਚ ਨਾ ਹੋਵੇ ਜੀ ਦੁਨੀਆਂ ਚੱਲੇ ਕਿੱਦਾਂ? ਸੋ ਇਹਦਾ ਮਤਲਬ ਇਹ ਥੋੜੋ ਆ ਵੀ ਉਹ ਟੈਂਪਰੇਰੀ ਆਉਂਦਾ ਤੇ ਫਿਰ ਚਲੇ ਜਾਂਦਾ ਛੱਡ ਕੇ ਖੁੱਲ੍ਹਾ ਕਿਸੇ ਨੂੰ, ਉਹਦੇ ਹੀ ਚਲਾਏ ਉਹ ਸਾਰੇ ਚੱਲਦੇ ਨੇ ਜੀ, ਹਮੇਸ਼ਾ ਹੀ ਰਹਿੰਦਾ ਆ, ਉਹਦੀ ਹੀ ਦੁਨੀਆਂ ਹੈ। ਸੋ ਜੇ ਇਹਦੇ ਚੋਂ ਮਨਫੀ ਹੋ ਜਾਵੇ ਤਾਂ ਸਾਰਾ ਖਤਮ ਹੋ ਜਾਂਦਾ ਹੈ। ਸੋ ਚਲੋ ਐਨੀਵੇ ਮੁਬਾਰਕ ਹੈ ਜੀ ਇਹਨਾਂ ਨੂੰ। ਬਾਕੀ ਸਤਿੰਦਰਪਾਲ ਸਿਰਨੀ ਵਾਲੇ ਕਹਿ ਰਹੇ ਨੇ ਜੀ ਕੰਮ ਤੇ ਰੇਡੀਓ ਦਾ ਆਨੰਦ ਮਾਣ ਰਹੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਾਰਿਸ਼ ਨੇ ਵੀ ਧੰਨ ਧੰਨ ਕਰਾਈ ਪਈ ਹੈ। ਬਿਲਕੁਲ ਜੀ, ਧੰਨ ਧੰਨ ਕਰਾਈ ਪਈ ਹੈ, ਬਹੁਤ ਦੇਰ ਬਾਅਦ ਮੀਂਹ ਪਿਆ ਇੰਨਾ। ਤੇ ਸਤਨਾਮ ਸਿੰਘ ਬਰਾੜ ਹੋਣਾ ਨੇ ਸ਼ਹੀਦਾਂ ਨੂੰ ਸਮਰਪਿਤ ਇੱਕ ਪੋਸਟਰ ਭੇਜਿਆ ਸੀ, ਸੋ ਬਹੁਤ ਬਹੁਤ ਧੰਨਵਾਦ ਜੀ। ਕੁਲਵਿੰਦਰ ਸਿੰਘ ਗੋਲਡ ਕੋਸਟ ਵਾਲੇ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 84 ਦੇ ਸ਼ਹੀਦਾਂ ਨੂੰ ਪ੍ਰਣਾਮ। ਸਿੱਖ ਕੌਮ ਵਿਚ ਜੂਨ ਦਾ ਮਹੀਨਾ ਬਹੁਤ ਭਾਰੀ ਹੈ, ਖਾਲਸਾ ਕਦੇ ਨਹੀਂ ਝੁਕਦਾ ਸਗੋਂ ਝੁਕਾ ਲੈਂਦਾ। ਬਿਲਕੁਲ ਜੀ, ਹਾਂਜੀ ਸਾਡੇ ਗਿਆਨੀ ਸੰਤੋਖ ਸਿੰਘ ਜੀ ਤਾਇਆ ਜੀ ਵੀ ਆ ਗਏ ਨੇ ਹੁਣੇ ਹੀ ਕਹਿੰਦੇ ਰੇਡੀਓ ਆਨ ਕੀਤਾ ਭਤੀਜਿਓ ਮੌਸਮ ਮੇਰੀ ਬਾਰੀ ਵਿਚੋਂ ਮੀਹ ਪੈਂਦਾ ਦਿਸ ਰਿਹਾ ਜੀ ਤੁਸੀਂ ਸੋਹਣੀ ਆਵਾਜ਼ ਸੁਣ ਰਹੇ ਜੀ ਹਾਂਜੀ ਮੀਂਹ ਦੀ ਆਵਾਜ਼ ਬੜੀ ਸੋਹਣੀ ਹੈ ਤੁਹਾਨੂੰ ਹੁਣ ਮੈਂ ਗੀਤ ਸੁਣਾਉਣਾ ਸੀ ਜੀ ਟਿਪ ਟਿਪ ਟੀਨਾ ਉੱਤੇ ਪੈਂਦੀ ਬਰਸਾਤ ਚਲੋ ਕੋਈ ਗੱਲ ਨਹੀਂ ਹਰਦੀਪ ਕਾਲੇ ਜੀ ਸਾਡੇ ਨਾਲ ਜੁੜੇ ਨੇ ਅੱਜ ਕਹਿੰਦੇ ਆਸਟ੍ਰੇਲੀਆ ਜਿਹੜਾ ਵੋਟਿੰਗ ਪ੍ਰੋਸੈਸ ਦੇ ਬਾਰੇ ਗੱਲ ਕਰਿਓ ਤੇ ਬਾਕੀ ਬੈਲਟ ਪੇਪਰ ਕਿੱਦਾਂ ਯੂਜ਼ ਕਰਨਾ ਹੈ ਇੰਡੀਆ ਦੇ ਪ੍ਰੋਸੈਸ ਨਾਲ ਡਿਫਰੈਂਟ ਹੈ ਇਹਦੀ ਵੀ ਗੱਲ ਕਰਿਓ ਬਿਲਕੁਲ ਜੀ ਸਾਡੇ ਨਾਲ ਜੁੜਨਗੇ ਹੁਣੇ ਹੀ ਅਮਰੀਕ ਸਿੰਘ ਫਲੋਰਾ ਤੇ ਫਿਰ ਅਸੀਂ ਪਰਤਾਂ ਦੇੜਾਂਗੇ ਜੀ ਕਈ ਮਸਲਿਆਂ ਦੀਆਂ ਸੋ ਜੁੜੇ ਰਹੋ ਸਾਡੇ ਨਾਲ ਤੇ ਮੀਂਹ ਨਾਲ ਹੀ ਸਮਰਪਿਤ ਇੱਕ ਤੁਹਾਨੂੰ ਗੀਤ ਸੁਣਾਉਂਦੇ ਹਾਂ ਜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ
ਦੂਰ ਕੁੜੇ ਲੰਮੀਆਂ ਵਾਟਾਂ ਪੈਦਲ ਤੁਰ ਪਏ
ਅੱਗੇ ਹੋ ਗਏ ਚੂਰ ਕੁੜੇ
ਲੰਮੀਆਂ ਵਾਟਾਂ ਪੈਦਲ ਤੁਰ ਪਏ
ਅੱਗੇ ਹੋ ਗਏ ਚੂਰ ਕੁੜੇ
ਉੱਚੀਆਂ ਵੱਟਾਂ ਤੋਂ ਪੈਰ ਤਿਲਕਦੇ ਉੱਚੀਆਂ ਵੱਟਾਂ ਤੋਂ ਪੈਰ ਤਿਲਕਦੇ
ਰਾਹਾਂ ਦੇ ਵਿੱਚ ਪਾਣੀ
ਮੁੰਗੀਆਂ ਭਿੱਜ ਗਿਆ ਵੇ ਤੂੰ ਛਤਰੀ ਨਾ ਤਾਣੀ ਮੁੰਗੀਆਂ ਭਿੱਜ ਗਿਆ ਵੇ ਤੂੰ ਛਤਰੀ ਨਾ ਤਾਣੀ
ਹੁਣ ਮਸਤ ਅੱਲੜ ਮੁਟਿਆਰੇ ਨੀ ਤੇਰਾ ਰੂਪ ਸੈਨ ਤਾਂ ਮਾਰੇ ਨੀ ਸੁਣ ਮਸਤ ਅੱਲੜ ਮੁਟਿਆਰੇ ਨੀ ਤੇਰਾ ਰੂਪ ਸੈਨ ਤਾਂ ਮਾਰੇ ਨੀ ਨਾਲੇ ਜੋਬਨ ਕਰੇ ਇਸ਼ਾਰੇ ਨੀ
ਮੈਂ ਵੀ ਸਾਲ ਪਰ ਚੁੰਗੀਆਂ ਭੂਰੀਆਂ ਮੈਂ ਵੀ ਸਾਲ ਪਰ ਚੁੰਗੀਆਂ ਭੂਰੀਆਂ ਨਰਮ ਕੁੜੀ ਨਾ ਜਾਣੀ
ਤੂੰ ਨਾ ਕਰੇ ਨਾ ਕਰਨੀ ਮੈਂ ਚੋਬਰ ਤੂੰ ਜਾਣੀ ਤੂੰ ਨਾ ਕਰੇ ਨਾ ਕਰਨੀ ਮੈਂ ਚੋਬਰ ਤੂੰ ਜਾਣੀ
ਦਿੱਲੀ ਵੱਟ ਤਿਲਕਦੀ ਜਾਨੀ ਮਤ ਡਿੱਗ ਨਾ ਪਵਾਂ ਘਬਰਾਨੀ ਦਿੱਲੀ ਵੱਟ ਤਿਲਕਦੀ ਜਾਨੀ ਆ ਮਤ ਡਿੱਗ ਨਾ ਪਵਾਂ ਘਬਰਾਨੀ ਆ ਕਾਹੇ ਤੁਰਦੀ ਨਾਗ ਵਾਲ ਖਾਨੀ
ਆਗੇ ਨਾਗ ਵਾਲ ਲਿਵਗੀ ਲਗਰ ਵਾਂਗੂ ਖਾਗੇ ਨਾਗ ਵਾਲ ਲਿਵਗੀ ਲਗਰ ਵਾਂਗੂ ਬਣ ਕੇ ਤੂੰ ਤਦੀ ਡਾਣੀ
ਮੁੰਗੀਆ ਭਿੱਜ ਗਿਆ ਵੇ ਤੂੰ ਛਤਰੀ ਨਾ ਤਾਣੀ ਮੁੰਗੀਆ ਭਿੱਜ ਗਿਆ ਵੇ ਤੂੰ ਛਤਰੀ ਨਾ ਤਾਣੀ
ਮੈਨੂੰ ਤੋਰ ਲਾਉਂ ਬਾਂ ਫੜ ਕੇ ਨੀ ਜਦ ਕਾਲਾ ਬੱਦਲ ਗੜ ਕੇ ਨੀ ਮੈਨੂੰ ਤੋਰ ਲਾਉਂ ਬਾਂ ਫੜ ਕੇ ਨੀ ਜਦ ਕਾਲਾ ਬੱਦਲ ਗੜ ਕੇ ਨੀ ਸੀਨੇ ਵਿੱਚ ਭਾਂਬੜ ਫੜ ਕੇ ਨੀ
ਮਾਪਿਆਂ ਦੇ ਘਰ ਸੀ ਬਥੇਰਾ ਕੁਝ ਚੰਨਾ ਮਾਪਿਆਂ ਦੇ ਘਰ ਸੀ ਬਥੇਰਾ ਕੁਝ ਚੰਨਾ ਪਰ ਰੱਜ ਕੇ ਮੌਜ ਨਾ ਮਾਣੀ
ਤੂੰ ਨਖਰੇ ਨਾ ਕਰਨੀ ਮੈਂ ਚੋਬਰ ਤੂੰ ਨਿਆਣੀ ਤੂੰ ਨਖਰੇ ਨਾ ਕਰਨੀ ਮੈਂ ਚੋਬਰ ਤੂੰ ਨਿਆਣੀ
ਮੇਰੇ ਭਿੱਜ ਕੇ ਵਰੀ ਦੇ ਲੀੜੇ ਵੇ ਹੁਣ ਹੋਰ ਵੀ ਹੋ ਗਏ ਪੀੜੇ ਵੇ ਮੇਰੇ ਭਿੱਜ ਕੇ ਵਰੀ ਦੇ ਲੀੜੇ ਵੇ ਹੁਣ ਹੋਰ ਵੀ ਹੋ ਗਏ ਪੀੜੇ ਵੇ ਅੱਜ ਖੁੱਲ ਖੁੱਲ ਜਾਂਦੇ ਬੀੜੇ ਵੇ
ਸੰਭਲੇ ਨਾ ਬੜਾ ਹੀ ਸੰਭਾਲਿਆ ਮੈਂ ਬਿੱਲੂ ਸੰਭਲੇ ਨਾ ਬੜਾ ਹੀ ਸੰਭਾਲਿਆ ਮੈਂ ਬਿੱਲੂ ਹੁਣ ਦਿਲ ਦੀ ਪੇਸ਼ਨ ਹੈ ਜਾਣੀ
ਮੁੰਗੀਆ ਭਿੱਜ ਗਿਆ ਵੇ ਤੂੰ ਛਤਰੀ ਨਾ ਤਾਣੀ ਮੁੰਗੀਆ ਭਿੱਜ ਗਿਆ ਵੇ ਤੂੰ ਛਤਰੀ ਨਾ ਤਾਣੀ
ਫਿਰ ਗਦ ਗਦ ਲੰਮੇ ਵਾਲ ਕੁੜੇ ਇੱਥੋਂ ਹੁੰਦੇ ਨਹੀਂ ਸੰਭਾਲ ਕੁੜੇ ਫਿਰ ਗਦ ਗਦ ਲੰਮੇ ਵਾਲ ਕੁੜੀ ਇੱਥੋਂ ਹੁੰਦੇ ਨਹੀਂ ਸੰਭਾਲ ਕੁੜੀ ਚੱਕ ਬੈਠੇ ਕੰਧਾ ਨਾਲ ਕੁੜੀ
ਚੱਕ ਦੇ ਟਕਾਂਦੇ ਪਾਉ ਲੰਘਣਾ ਮਰਾਣਾ ਦੀਆਂ ਚੱਕ ਦੇ ਟਕਾਂਦੇ ਪਾਉ ਲੰਘਣਾ ਮਰਾਣਾ ਦੀਆਂ ਪੀੜੀਆਂ ਗਲੀਆਂ ਥਾਣੀ
ਤੂੰ ਨਖਰੇ ਨਾ ਕਰਨੀ ਮੈਂ ਚੋਬਰ ਤੂੰ ਨਿਆਣੀ
ਮੁੰਗੀਆ ਭਿੱਜ ਗਿਆ ਵੇ ਤੂੰ ਛਤਰੀ ਨਾ ਤਾਣੀ
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ
ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ
ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਵੀਕਐਂਡ ਵੀ ਚੱਲ ਰਿਹਾ ਤੇ ਦਿਲ ਵਾਲੀ ਗੱਲ ਵੀ ਚੱਲ ਰਹੀ ਹੈ ਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਜੀ ਸਿਡਨੀ ਤੋਂ ਮੀਂਹ ਦੇ ਵਿਚ ਰਜਾਈ ਵਿਚ ਬੈਠ ਕੇ ਪਕੌੜਿਆਂ ਦੀ ਇੰਤਜ਼ਾਰ ਕਰ ਰਹੇ ਨੇ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ ਤੇ ਵਿਦੇਸ਼ ਵਿਚ ਇਸ ਪ੍ਰੋਗਰਾਮ ਸੁਣ ਰਹੇ ਆ ਅਤੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਦਾਬ ਤੇ ਤਾਇਆ ਜੀ ਨੂੰ ਵੀ ਸਤਿ ਸ੍ਰੀ ਅਕਾਲ ਇੱਥੋਂ ਸਿਡਨੀ ਦੇ ਵਿਚ ਸਾਡੇ ਪ੍ਰੋਗਰਾਮ ਸੁਣ ਰਹੇ ਆ ਇੱਕ ਹੋਰ ਵੀ ਤਾਇਆ ਜੀ ਸਾਡੇ ਦੋ ਤਾਇਆ ਜੀ ਹਰਮਨ ਰੇਡੀਓ ਤੇ ਇੱਕ ਤਾਇਆ ਬਿਸ਼ਨ ਸਿੰਘ ਤੇ ਇੱਕ ਤਾਇਆ ਗਿਆਨੀ ਸੰਤੋਖ ਸਿੰਘ ਜੀ ਹੋਣੀ
ਸੋ ਇੱਦਾਂ ਐ ਵੀ ਦੋ ਤਿੰਨ ਤਾਏ ਹੋਣ ਤਾਂ ਬਾਕੀ ਜਿਹੜੇ ਭਤੀਜੇ ਉਹ ਠੀਕ ਰਹਿੰਦੇ ਨੇ ਡਰ ਵੀ ਰਹਿੰਦਾ ਤਾਇਆ ਦਾ
ਤਾਏ ਰੁੱਸ ਵੀ ਜਾਂਦੇ ਆ ਜੀ
ਹਾਂਜੀ ਹਾਂਜੀ ਬਾਕੀ ਇਹ ਵੀ ਸਿਡਨੀ ਜਾਂ ਕਹਿ ਲੋ ਕਿ ਬ੍ਰਿਸਬੇਨ ਮੈਲਬਰਨ ਸਾਰੇ ਮੀਂਹ ਪੈ ਰਿਹਾ ਤੇ ਇਧਰ ਸਾਡੇ ਨਾਲ ਹਰਬੰਸ ਸਿੰਘ ਹੁਣੀ ਜੁੜੇ ਨੇ ਪੰਜਾਬ ਤੋਂ ਤੇ ਕਹਿੰਦੇ ਨੇ ਕਿ ਮਿਹਰਬਾਨੀ ਕਰਕੇ ਥੋੜਾ ਜਿਹਾ ਮੀਂਹ ਕਹਿੰਦੇ ਆ ਪੰਜਾਬ ਦੇ ਵਿਚ ਵੀ ਭੇਜ ਦਿਓ ਕਿਉਂਕਿ ਉਥੇ ਤਾਂ ਰੜ ਰਹੇ ਆ ਜੀ ਜਿਸ ਹਿਸਾਬ ਨਾਲ 40-45 ਡਿਗਰੀ ਤਾਪਮਾਨ ਹੋਇਆ ਪਿਆ ਤੇ ਕਿਆ ਬਾਤ ਹੀ ਆ ਇੰਨਾ ਮੈਂ ਤਾਂ ਹੁਣ ਅੱਗੇ ਵੈਸੇ ਤਾਂ ਉੱਥੇ 20-21 ਸਾਲ ਰਹੇ ਆ ਪਰ ਫਿਰ ਵੀ ਉਹ ਝੁੰਚਣੀ ਕਈ ਵਾਰੀ ਆ ਜਾਂਦੀ ਆ ਇੰਨੀ ਗਰਮੀ ਨੂੰ ਚੇਤੇ ਕਰਕੇ ਵੀ
ਜੀ ਅਮਨਦੀਪ ਪੰਜਾਬ ਦੇ ਵਿਚ ਹੁਣ ਮੈਂ ਚੱਬੇਵਾਲ ਜਾਂ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਦੀ ਗੱਲ ਕਰਦਾ ਉੱਥੇ ਵੀ ਜਿਹੜਾ ਤਾਪਮਾਨ ਆ 45-50 ਡਿਗਰੀ ਤੱਕ ਵੀ ਟੈਂਪਰੇਚਰ ਉੱਥੇ ਚਲੇ ਗਿਆ ਤੇ ਐਸਾ ਪੰਜਾਬ ਵਿਚ ਬਹੁਤ ਜ਼ਿਆਦਾ ਗਰਮੀ ਪਈ ਮੈਂ ਵੀ ਪੰਜਾਬ ਵਿਚ ਹੋ ਕੇ ਆਇਆ ਪਿਛਲੇ ਮਹੀਨੇ ਕਾਫੀ ਗਰਮੀ ਅਨੁਭਵ ਹੋਈ ਹੈ ਕਾਫੀ ਗਰਮੀ ਸੰਤਾਪ ਮੈਂ ਭੋਗਣ ਵਾਲੀ ਗੱਲ ਹੈ ਵੈਸੇ ਇੰਨੀ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਹਾਲਾਂਕਿ ਅੱਜ ਕੱਲ ਏਅਰ ਕੰਡੀਸ਼ਨ ਕੂਲਰ ਵਗੈਰਾ ਕਾਫੀ ਆ ਗਏ ਆ ਲੇਕਿਨ ਫਿਰ ਵੀ ਗਰਮੀ ਤੁਹਾਨੂੰ ਚੁੱਭਦੀ ਜ਼ਰੂਰ ਹੈ ਉੱਥੇ ਚਲੋ ਇਹ ਵੀ ਇੱਕ ਵਰਤਾਰਾ ਹੁੰਦਾ ਜਿਹਨੂੰ ਤੁਹਾਨੂੰ ਮੰਨਣਾ ਪੈਂਦਾ ਵਿਚ ਰਹਿਣਾ ਹੀ ਪੈਂਦਾ
ਬਿਲਕੁਲ ਤੇ ਮੈਸੇਜ ਹੋਰ ਲੈਣੇ ਹਰਦੀਪ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਕਹਿੰਦੇ ਨੇ ਕਿ ਸੋਹਣਾ ਲੱਗਾ ਜੀ ਗੱਲਬਾਤ ਤੁਹਾਡੀ ਸੁਣ ਕੇ ਤੇ ਆ ਰਹੇ ਹੋ ਜੀ ਗ੍ਰਿਫਤ ਹੋਪ ਟੂ ਸੀ ਯੂ ਦੇਅਰ ਬਿਲਕੁਲ ਗ੍ਰਿਫਤ ਆ ਰਹੇ ਜੀ ਤੇ ਅਮਰੀਕ ਜੀ ਤੇ ਸ਼ਹੀਦੀ ਟੂਰਨਾਮੈਂਟ
ਅਗਲੇ ਹਫ਼ਤੇ ਹਾਂਜੀ
ਜੀ ਸ਼ਹੀਦੀ ਟੂਰਨਾਮੈਂਟ ਹੋ ਰਿਹਾ 20 ਤੇ ਅਗਲੇ ਵੀਕਐਂਡ ਤੇ ਸ਼ਨਿਚਰਵਾਰ ਤੇ ਐਤਵਾਰ ਪੂਰੇ ਰੌਣਕਾਂ ਲੱਗਣਗੀਆਂ ਜੀ ਤੇ ਕਾਫੀ ਟੀਮਾਂ ਮੈਂ ਸੁਣਿਆ ਮੇਰੇ ਪ੍ਰਬੰਧਕਾਂ ਨਾਲ ਗੱਲ ਵੀ ਹੋਈ ਹੈ ਤੀਰਤ ਸਿੰਘ ਹੋਣਾ ਨਾਲ ਵੀ ਤੇ ਬਹੁਤ ਸਾਰੀਆਂ ਟੀਮਾਂ ਆ ਰਹੀਆਂ ਨੇ ਕਬੱਡੀ ਦੀਆਂ ਵੀ ਆ ਰਹੀਆਂ ਨੇ ਫੁੱਟਬਾਲ ਦੀਆਂ ਤੇ ਹੋਰ ਕਈ ਗਤੀਵਿਧੀਆਂ ਹੋਣਗੀਆਂ ਗੱਤਕਾ ਹੋਏਗਾ ਸੋ ਇੱਕ ਮਤਲਬ ਪੂਰਾ ਸਿੱਖੀ ਜਾਲੋ ਜਲੌਲ ਦਾ ਜਿਹੜਾ ਪੂਰਾ ਡਿਸਪਲੇ ਕੀਤਾ ਜਾਏਗਾ ਜੀ ਤੇ ਬਹੁਤ ਵੱਡੇ ਪੱਧਰ ਤੇ ਇਹ ਗੇਮਾਂ ਜਿਹੜੀਆਂ ਨੇ ਆਸਟ੍ਰੇਲੀਆ ਦੇ ਕੈਲੰਡਰ ਤੇ ਆ ਰਹੀਆਂ ਨੇ ਸਿੱਖ ਖੇਡਾਂ ਤੋਂ ਬਾਅਦ ਦੂਜੇ ਨੰਬਰ ਤੇ ਇਹਨਾਂ ਦਾ ਆਉਂਦਾ ਤੇ ਦੋਨੋਂ ਹੀ ਜਿਹੜੀਆਂ ਖੇਡਾਂ ਨੇ ਉਹ ਸਿੱਖ ਭਾਈਚਾਰੇ ਨਾਲ ਜੁੜੀਆਂ ਹੋਈਆਂ ਨੇ ਸੋ ਦੂਜੀ ਗੱਲ ਮੈਂ ਇਹ ਕਰਨਾ ਚਾਹੁੰਦਾ ਕਿ ਜਿਹੜੀਆਂ ਕਈ ਵਾਰੀ ਟੀਮਸ ਹੁੰਦੀਆਂ ਆ ਕਿਉਂਕਿ ਦੂਰੋਂ ਦੂਰੋਂ ਆਉਣੀਆਂ ਬ੍ਰਿਸਬੇਨ ਤੋਂ ਵੀ ਆਉਣੀਆਂ ਐਡਲੇਡ ਤੋਂ ਵੀ ਮੈਲਬਰਨ ਬਲਗੁਲਗਾ ਸਿਡਨੀ ਕਈ ਵਾਰੀ ਜਿਹੜੀਆਂ ਟੀਮਾਂ ਕਈ ਨਹੀਂ ਆ ਹੁੰਦੀਆਂ ਪਰ ਲੋਕ ਜਿਹੜੇ ਨੇ ਉੱਥੇ ਜ਼ਿਆਦਾਤਰ ਅਮਰੀਕ ਜੀ ਤੁਹਾਡਾ ਕੀ ਖਿਆਲ ਹੈ ਕਿ ਮਤਲਬ ਇੱਕ ਮਤਲਬ ਲੌਂਗ ਵੀਕਐਂਡ ਵੀ ਹੁੰਦਾ ਆ ਇੱਕ ਸਮਾਂ ਵੀ ਬਹੁਤ ਵਧੀਆ ਹੁੰਦਾ ਆ ਛੁੱਟੀਆਂ ਲਈ ਵੀ ਹੁੰਦਾ ਆ ਤੇ ਮਾਹੌਲ ਗ੍ਰਿਫਤ ਵਾਲਿਆਂ ਦੀ ਜਿਹੜੀ ਪਰਾਹੁਣਚਾਰੀ ਆ ਰੱਖ ਲਓ ਉਹਨਾਂ ਦਾ ਖਾਣਾ ਪੀਣਾ ਸਾਰਾ ਉਹ ਬਾਕਮਾਲ ਹੁੰਦਾ ਉਹਦੇ ਕਰਕੇ ਜ਼ਿਆਦਾ ਲੋਕ
ਜੀ ਅਮਨਦੀਪ ਮੈਂ ਇੱਥੇ ਗ੍ਰਿਫਤ ਵਾਲਿਆਂ ਦੀ ਪਰਾਹੁਣਚਾਰੀ ਤੇ ਵੀ ਕੁਛ ਆਪਣੇ ਵਿਚਾਰ ਪ੍ਰਗਟ ਕਰਾਂਗਾ 2 ਸਾਲ ਪਹਿਲਾਂ 2014 ਦੇ ਵਿਚ ਤੁਹਾਡੇ ਨਾਲ ਗ੍ਰਿਫਤ ਖੇਡਾਂ ਤੇ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਦੇ ਜਿਹੜੀਆਂ ਪਹਿਲੀ ਵਾਰ ਦੇਖਿਆ ਗਿਆ ਛੋਲਿਆਂ ਦੇ ਨਾਲ ਟਿੱਕੀਆਂ ਦੇ ਨਾਲ ਛੋਲੇ ਮਿਲੇ ਅਤੇ ਉਹ ਬਹੁਤ ਸਵਾਦ ਸੀ ਦੋ ਦੋ ਬਾਰੇ ਖਾਣੇ ਪਏ ਅਮਨਦੀਪ ਉੱਥੇ ਬਥੀ ਉੱਥੇ ਦੇਖ ਲੋ ਵੀ ਏਡੇ ਵੱਡੇ ਲੰਗਰ ਦੇ ਵਿਚ ਲੋਕ ਲਾਈਨ ਦੇ ਵਿਚ ਉੱਥੇ ਲੱਗ ਕੇ ਉਹਨਾਂ ਨੂੰ ਲੰਗਰ ਖਾਂਦੇ ਸੀ ਉਹ ਕਾਫੀ ਪ੍ਰਭਾਵਿਤ ਕੀਤਾ ਉਹਨਾਂ ਦੇ ਜਿਹੜਾ ਇੱਕ ਤਰ੍ਹਾਂ ਦਾ ਬਿਹੇਵੀਅਰ ਸੀ ਲੋਕਾਂ ਦਾ ਉੱਥੇ ਦਾ ਆਪਣਾ ਬਿਹੇਵੀਅਰ ਸਾਡਾ ਹੀ ਬਿਹੇਵੀਅਰ ਸੀ ਉਹ ਤੇ ਬਹੁਤ ਚੰਗਾ ਲੱਗਾ ਕਿਉਂਕਿ ਉੱਥੇ ਹਜ਼ਾਰਾਂ ਦੀ ਗਿਣਤੀ ਵਿਚ ਅਮਨਦੀਪ ਦਰਸ਼ਕ ਦੂਰੋਂ ਦੂਰੋਂ ਆਉਂਦੇ ਆ ਸਾਨੂੰ ਹੋਟਲ ਮੋਟਲ ਨਹੀਂ ਮਿਲਦੇ ਕਈ ਵਾਰੀ ਉਹਨਾਂ ਉਸ ਪ੍ਰਦੇਸ਼ ਦੇ ਵਿਚ ਜਿੱਥੇ ਵੀ ਸਿੱਖ ਗੇਮਾਂ ਹੁੰਦੀਆਂ ਜਾਂ ਕਿਸੇ ਤਰ੍ਹਾਂ ਦੀਆਂ ਵੀ ਸਿੱਖ ਗੇਮਾਂ ਹੁੰਦੀਆਂ ਉੱਥੇ ਤੁਹਾਨੂੰ ਅਕੋਮੋਡੇਸ਼ਨ ਦੀ ਪ੍ਰੋਬਲਮ ਜ਼ਰੂਰ ਆਉਂਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਉੱਥੇ ਗਏ ਹੁੰਦੇ ਆ ਤੇ ਬਹੁਤ ਚੰਗਾ ਲੱਗਾ ਅਮਨਦੀਪ ਉਦੋਂ ਜਾ ਕੇ ਤੇ ਇਸ ਵਾਰ ਦੇਖਦੇ ਹਾਂ ਕਿ ਕਿਸ ਤਰ੍ਹਾਂ ਲੱਗਦਾ
ਹਰ ਸਾਲ ਇਹ ਜਿਹੜੀਆਂ ਖੇਡਾਂ ਨੇ ਇਹ ਦਿਨ ਪਰ ਦਿਨ ਤਰੱਕੀ ਕਰ ਰਹੀਆਂ ਕਿਉਂਕਿ ਸਾਡੀ ਪਾਪੂਲੇਸ਼ਨ ਵੱਧ ਰਹੀ ਹੈ ਅਵੇਅਰਨੈਸ ਵੱਧ ਰਹੀ ਆ ਤੇ ਸਾਡੇ ਜਿਹੜੇ ਪੰਜਾਬੀ ਭਾਈਚਾਰਾ ਆ ਸਿੱਖ ਭਾਈਚਾਰਾ ਉਹ ਜਾਣਾ ਚਾਹੁੰਦਾ ਆ ਮਤਲਬ ਆਪਣੇ ਵਿਚਰਨਾ ਚਾਹੁੰਦਾ ਆ ਬਾਕੀ ਭਾਈਚਾਰੇ ਨਾਲ ਮਿਲਣਾ ਚਾਹੁੰਦਾ ਕੁਝ ਸਿੱਖਣਾ ਚਾਹੁੰਦਾ ਦੇਖਣਾ ਚਾਹੁੰਦਾ ਆ ਤੇ ਅਸੀਂ ਵੀ ਇਨਵਾਈਟ ਕਰਦੇ ਆ ਜੀ ਸਾਰੇ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਕਿ ਉਹ ਜ਼ਰੂਰ ਪਹੁੰਚਿਆ ਕਰਨ ਇੱਕ ਤਾਂ ਸਿੱਖ ਖੇਡਾਂ ਜਿੱਥੇ ਵੀ ਹੁੰਦੀਆਂ ਜਿਹੜੇ ਵੀ ਸ਼ਹਿਰ ਚ ਹੁੰਦੀਆਂ ਉੱਥੇ ਜ਼ਰੂਰ ਪਹੁੰਚਿਆ ਕਰਨ ਇੱਕ ਹੋ ਸਕੇ ਤਾਂ ਜਿਹੜੇ ਮੈਲਬਰਨ ਤੇ ਸਿਡਨੀ ਵਾਲੇ ਤਾਂ ਹਰੇਕ ਸਾਲ ਹੀ ਪਹੁੰਚਿਆ ਕਰਨ ਤੇ ਬਾਕੀ ਜਿਹੜੇ ਦੂਰ ਦੁਰਾਡੇ ਵਾਲੇ ਆ ਉਹ ਦੋ ਚੋਂ ਤਿੰਨੀ ਸਾਲੀ ਜ਼ਰੂਰ ਇੱਕ ਵਾਰੀ ਉੱਥੇ ਪਰਿਵਾਰ ਸਮੇਤ ਬੱਚਿਆਂ ਨੂੰ ਨਾਲ ਲੈ ਕੇ ਫੈਮਿਲੀ ਨੂੰ ਨਾਲ ਲੈ ਕੇ ਜ਼ਰੂਰ ਜਾਇਆ ਕਰਨ ਕਿਉਂਕਿ ਜਦੋਂ ਮੇਲਿਆਂ ਚ ਜਾਂਦੇ ਆ ਇਸ ਤਰ੍ਹਾਂ ਦੇ ਜਿਹੜੇ ਕਿ ਧਰਮ ਨਾਲ ਹੁੰਦੇ ਉੱਥੇ ਥੋੜਾ ਜਿਹਾ ਇੱਕ ਤਾਂ ਅਮਰੀਕੀ ਥੋੜੀ ਝੱਕ ਰਹਿੰਦੀ ਆ ਕਿ ਇੱਥੇ ਨਸ਼ਾ ਪੱਤਾ ਨਹੀਂ ਹੋਣਾ ਲੜਾਈਆਂ ਘੜਾਈਆਂ ਨਹੀਂ ਹੋਣੀਆਂ ਲੱਚਰਵਾਦ ਨਹੀਂ ਹੋਣਾ ਹਨਾ ਤੇ ਉਹ ਇੱਕ ਬਹੁਤ ਸਿਕਿਓਰ ਮਾਹੌਲ ਹੁੰਦਾ ਹੈ ਪਰਿਵਾਰਾਂ ਵਾਸਤੇ ਜਿਹੜਾ ਕਿ ਮਤਲਬ ਇੱਕ ਵਿਲੱਖਣ ਤਰੀਕੇ ਨਾਲ ਇਹ ਦੋ ਜਿਹੜੇ ਇਵੈਂਟ ਆ ਰਹੇ ਨੇ ਤੇ ਇੱਥੇ ਜਾਣਾ ਚਾਹੀਦਾ ਤੇ ਦੇਖਣਾ ਚਾਹੀਦਾ ਮਿਲਣਾ ਚਾਹੀਦਾ ਇੱਥੇ ਰਿਸ਼ਤੇ ਬਣਦੇ ਨੇ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਦਾ ਸੋ ਬਾਕੀ ਅਸੀਂ ਅਗਲੇ ਹਫਤੇ ਉੱਥੋਂ ਲਾਈਵ ਪ੍ਰੋਗਰਾਮ ਕਰਾਂਗੇ ਤੇ ਸਾਰੇ
ਇੱਕ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਮੇਲੇ ਹੁੰਦੇ ਚਾਹੇ ਜਿੰਨੇ ਵੀ ਖੇਡ ਮੇਲੇ ਦੂਜੇ ਤਰ੍ਹਾਂ ਦੇ ਮੇਲੇ ਹੁੰਦੇ ਆ ਉਹਨਾਂ ਦਾ ਜਿਹੜਾ ਉਦੇਸ਼ ਹੁੰਦਾ ਉਹ ਮਿਲਵਰਤਨ ਜੀ ਪੈਦਾ ਕਰਨ ਉਹ ਹੁੰਦਾ ਹੈ ਅਤੇ ਤੁਸੀਂ ਆਪਣੀ ਰੁਟੀਨ ਤੋਂ ਪਿੱਛੋਂ ਹਟ ਕੇ ਆਪਣੇ ਲੋਕਾਂ ਦੇ ਵਿੱਚ ਜਾਂਦੇ ਕਿਉਂਕਿ ਅਜਿਹਾ ਆਸਟ੍ਰੇਲੀਆ ਅਜਿਹਾ ਦੇਸ਼ ਹੈ ਜਿੱਥੇ ਮਲਟੀ ਕਲਚਰਲਿਜ਼ਮ ਬਹੁਤ ਆ ਕਮਿਊਨਿਟੀਆਂ ਆਪਣੇ ਆਪਣੇ ਮੇਲੇ ਕਰਾਉਂਦੀਆਂ ਜਿੱਦਾਂ ਲੈਬਨੀਜ਼ ਕਮਿਊਨਿਟੀ ਹੋਗੀ ਸਿੱਖ ਕਮਿਊਨਿਟੀ ਹੋਗੀ ਚਾਈਨੀਜ਼ ਕਮਿਊਨਿਟੀ ਹੋਗੀ ਵੀਤਨਾਮੀ ਕਮਿਊਨਿਟੀ ਹੋਗੀ ਇਹਨਾਂ ਦੇ ਆਪਣੇ ਆਪਣੇ ਮੇਲੇ ਹੁੰਦੇ ਆਪਣੇ 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 ਕਲਸਟਰਸ ਹੁੰਦੇ ਜਿਨ੍ਹਾਂ ਦੇ ਵਿੱਚ ਰਹਿੰਦੇ ਆ ਅਤੇ ਕੁਛ ਸਮੇਂ ਤੋਂ ਬਾਅਦ ਕਿਉਂਕਿ ਬਿਖਰਵਾਂ ਜਿਹੜੀ ਇੱਥੇ ਦੀ ਪਲੇਸਮੈਂਟ ਹੈ ਲੋਕਾਂ ਦੀ ਸੈਟਲਮੈਂਟ ਹੈ ਉਹ ਕਾਫੀ ਬਿਖਰਵੀ ਹੈ ਵੱਖ ਵੱਖ ਇਲਾਕਿਆਂ ਵਿੱਚ ਲੋਕ ਰਹਿੰਦੇ ਆ ਇੱਕ ਜਗ੍ਹਾ ਤੇ ਲੋਕ ਨਹੀਂ ਰਹਿੰਦੇ ਕਿਉਂਕਿ ਮਲਟੀਕਲਚਰ ਕੰਟਰੀ ਤੁਸੀਂ ਇੱਕ ਜਗ੍ਹਾ ਤੇ ਰਹਿ ਤਾਂ ਸਕਦੇ ਆ ਲੇਕਿਨ ਫਿਰ ਵੀ ਉਹਨਾਂ ਦੇ ਗਰੁੱਪਸ ਹੁੰਦੇ ਆ ਉਹ ਫੈਲੇ ਹੋਏ ਹੁੰਦੇ ਆ ਤੇ ਇੱਕ ਗਰੁੱਪ ਦਾ ਦੂਜੇ ਗਰੁੱਪ ਦੇ ਨਾਲ ਲਿੰਕ ਹੋਣਾ ਇਹਨਾਂ ਮੇਲਿਆਂ ਦੇ ਦੁਆਰਾ ਹੀ ਹੁੰਦਾ ਤੁਸੀਂ ਦੇਖੋ ਕਿ ਇਹਨਾਂ ਮੇਲਿਆਂ ਦੇ ਵਿੱਚ ਹੁਣ ਗ੍ਰਿਫਤ ਦੀ ਐਗਜ਼ਾਮਪਲ ਲੈ ਲਓ ਗ੍ਰਿਫਤ ਵਿੱਚ ਮੈਲਬੋਰਨ ਤੋਂ ਵੀ ਸਾਡੇ ਲੋਕ ਆਉਂਦੇ ਆ ਸੰਗਤ ਆਉਂਦੀ ਆ ਆਸਟ੍ਰੇਲੀਆ ਸਿਡਨੀ ਤੋਂ ਵੀ ਸੰਗਤ ਜਾਂਦੀ ਆ ਬਾਕੀ ਹੋਰ ਸ਼ਹਿਰਾਂ ਤੋਂ ਵੀ ਉੱਥੇ ਇਕੱਠੇ ਹੁੰਦੇ ਆ ਤੇ ਇੱਕ ਤਰ੍ਹਾਂ ਦੇ ਨਾਲ ਮਿਲਵਰਤਨ ਦੀ ਜਿਹੜੀ ਭਾਵਨਾ ਆ ਉਹ ਪੈਦਾ ਹੁੰਦੀ ਆ ਤੇ ਉਹ ਜਦੋਂ ਤੁਸੀਂ ਵੱਖ ਵੱਖ ਸ਼ਹਿਰਾਂ ਤੋਂ ਆਏ ਲੋਕਾਂ ਨੂੰ ਮਿਲਦੇ ਆ ਤਾਂ ਤੁਹਾਨੂੰ ਬਹੁਤ ਚੰਗਾ ਲੱਗਦਾ ਕਈ ਵਾਰੀ ਤੁਹਾਡੀਆਂ ਰਿਸ਼ਤੇਦਾਰੀਆਂ ਵੀ ਅਮਨਦੀਪ ਨਿਕਲ ਆਉਣੀਆਂ ਰਿਸ਼ਤੇਦਾਰੀਆਂ ਬਣਦੀਆਂ ਵੀ ਆ ਕਈ ਵਾਰੀ ਜਿਹੜੇ ਗੁੱਸੇ ਸ਼ਿਕਵੇ ਵੀ ਦੂਰ ਹੋ ਜਾਂਦੇ ਆ ਇਹਨਾਂ ਮੇਲਿਆਂ ਵਿੱਚ ਆ ਕੇ ਮਿਲ ਕੇ ਇੱਕ ਦੂਜੇ ਦੇ ਨਾਲ ਰਹਿ ਕੇ ਸੁਣ ਕੇ ਇੱਕ ਦੂਜੇ ਦੀ ਗੱਲ ਅਤੇ ਸਦਭਾਵਨਾ ਦੀ ਜਿਹੜੀ ਇੱਕ ਭਾਵਨਾ ਆ ਉਹ ਬਹੁਤ ਜ਼ਿਆਦਾ ਫੈਲਦੀ ਹੈ ਮੈਨੂੰ ਬਹੁਤ ਚੰਗਾ ਲੱਗਦਾ ਮਨਦੀਪ ਇਹਨਾਂ ਮੇਲਿਆਂ ਵਿੱਚ ਜਾ ਕੇ ਤੇ ਆਸ ਕਰਦੇ ਹਾਂ ਕਿ ਇਹ ਮੇਲਾ ਕਾਫੀ ਸਕਸੈਸਫੁਲ ਰਹੇਗਾ
ਜੀ ਬਿਲਕੁਲ ਉਧਰ ਕਰਨਵੀਰ ਸ਼ੈਪਟਨ ਵਾਲੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਰਾਜੀ ਭੰਗੂ ਸਿੰਘਾਪੁਰ ਤੋਂ ਜਗਤਾਰ ਜੋਲ ਮਨੀਲਾ ਤੋਂ ਨਿਰਵੈਰ ਨਵੀ ਕੈਨੇਡਾ ਵਾਲੇ ਸਾਡੇ ਨਾਲ ਜੁੜ ਗਏ ਨੇ ਤੇ ਉਹਨਾਂ ਦੇ ਆਪਾਂ ਮੈਸੇਜ ਲੈਣੇ ਆ ਜਸਪ੍ਰੀਤ ਸਿੰਘ ਬੈਂਸ ਯੂ ਐਸ ਏ ਤੋਂ ਹਰਪ੍ਰੀਤ ਸਿੰਘ ਵੀ ਸਾਡੇ ਨਾਲ ਆ ਗਏ ਨੇ ਪ੍ਰੋਗਰਾਮ ਦੇ ਵਿਚ ਸੋ ਸਾਰੇ ਮੈਸੇਜ ਆਪਾਂ ਡਿਟੇਲ ਚ ਪੜਾਂਗੇ ਪਰ ਪਹਿਲਾਂ ਨਾ ਕੁਝ ਖਬਰਾਂ ਸਾਂਝੀਆਂ ਕਰਨਾ ਚਾਹੁੰਦੇ ਆ ਜੀ ਅਮਰੀਕ ਜੀ ਆਪਣੇ ਸਰੋਤਿਆਂ ਨਾਲ ਇੱਕ ਤਾਂ ਇਹ ਹੈ ਕਿ ਆਸਟ੍ਰੇਲੀਆ ਦੇ ਵਿਚ ਜਿਹੜਾ ਮੀਂਹ ਪੈ ਰਿਹਾ ਇਸ ਤੋਂ ਜਿਹੜਾ ਬਚਾਅ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਹਰੇਕ ਮੀਡੀਆ ਦੇ ਵਿਚ ਵੈਦਰ ਡਿਪਾਰਟਮੈਂਟ ਵੱਲੋਂ ਵੀ ਦੱਸਿਆ ਗਿਆ ਕਿਉਂਕਿ ਮੀਂਹ ਹਨੇਰੀ ਜਿਹੜੀ ਆ ਕਾਫੀ ਜ਼ਿਆਦਾ ਦੱਸੇ ਗਏ ਨੇ ਫਲੈਸ਼ ਫਲੱਡਿੰਗ ਹੋਣ ਦੇ ਵੀ ਚਾਂਸਿਸ ਹਨ ਸੋ ਬੜੇ ਧਿਆਨ ਦੇ ਨਾਲ ਜੀ ਵੈਦਰ ਜਿਹੜਾ ਲੋਕਲ ਵੈਦਰ ਦੇਖ ਕੇ ਰਡਾਰ ਦੇਖ ਕੇ ਉਹ ਤੁਸੀਂ ਕਿਤੇ ਬਾਹਰ ਜਾਣਾ ਕਿਉਂਕਿ ਫਲੈਸ਼ ਫਲੱਡਿੰਗ ਦੇ ਵਿਚ ਤੁਹਾਡੀਆਂ ਕਾਰਾਂ ਫਸ ਸਕਦੀਆਂ ਤੁਸੀਂ ਆਪ ਆਈਸੋਲੇਟ ਹੋ ਸਕਦੇ ਹੋ ਤੇ ਭਾਰਤ ਦੀਆਂ ਖਬਰਾਂ ਦੇ ਵਿਚ ਜਿਹੜੀਆਂ ਮੁੱਖ ਸੁਰਖੀਆਂ ਇਹ ਬਣੀਆਂ ਨੇ ਕਿ ਜਲੰਧਰ ਦੇ ਵਿਚ ਇਕ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤੇ ਸਭ ਤੋਂ ਕਹਿੰਦੇ ਵੱਧ ਰੁਝੇਵੇਂ ਭਰੀਆਂ ਸੜਕਾਂ ਚੋਂ ਇਕ ਸ੍ਰੀ ਰਾਮ ਚੌਂਕ ਜਿਹੜੇ ਕਿ ਕੰਪਨੀ ਬਾਗ ਦੇ ਵਿਚ ਪ੍ਰੈਸ ਕਲੱਬ ਸਾਹਮਣੇ ਪਾਲ ਗਾਰਮੈਂਟ ਸ਼ੋਅਰੂਮ ਤੇ ਸੂਰਿਆ ਵਾਲਵ ਇੰਡਸਟਰੀ ਦੇ ਮਾਲਕ ਤੇ ਮਨੀ ਐਕਸਚੇਂਜਰ ਅਨਿਲ ਕੁਮਾਰ ਉਰਫ ਬਿੱਲਾ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜੀ ਤੇ
ਥੋੜੀ ਜਿਹੀ ਕਮੈਂਟ ਕਰੀਏ ਜਿਹੜੀ ਇਹ ਖਬਰ ਜਿਹੜੀ ਲੱਗੀ ਆ ਪੰਜਾਬ ਦੇ ਵਿਚ ਪੰਜਾਬ ਦੇ ਵਿਚ ਅਮਨਦੀਪ ਕਾਫੀ ਗੈਂਗਵਾਰ ਜੀ ਸ਼ੁਰੂ ਹੋ ਗਈ ਇਸ ਤਰ੍ਹਾਂ ਦੇ ਨਾਲ ਅਮਰੀਕਾ ਵਰਗਾ ਮਾਹੌਲ ਬਣਦਾ ਜਾ ਰਿਹਾ ਜਿੱਥੋਂ ਤੱਕ ਹਥਿਆਰਾਂ ਦੀ ਖੁੱਲ ਦੇ ਦਿੱਤੀ ਗਈ ਜਿਸ ਤਰ੍ਹਾਂ ਚਾਹੇ ਉਹ ਸਰਕਾਰਾਂ ਨੇ ਦਿੱਤੀ ਹੋਵੇ ਚਾਹੇ ਉਹ ਗਵਰਨਮੈਂਟ ਪਾਲਿਸੀਆਂ ਹੋਣ ਜਾਂ ਸਾਡੇ ਸਮਾਜ ਦੇ ਵਿਚ ਹਥਿਆਰਾਂ ਨੂੰ ਪਿਆਰ ਕਰਨ ਵਾਲੀ ਗੱਲ ਹੋਵੇ ਇਹਨਾਂ ਦੀ ਖੁੱਲ ਦੇਣ ਦੇ ਕਾਰਨ ਅਜਿਹੀਆਂ ਜਿਹੜੀਆਂ ਘਟਨਾਵਾਂ ਆਮ ਤੌਰ ਤੇ ਅੱਜ ਕੱਲ ਸ਼ਹਿਰਾਂ ਵਿਚ ਦੇਖਣ ਨੂੰ ਮਿਲਦੀਆਂ ਅਤੇ ਜਿਹੜੀ ਪੁਲਿਸ ਦੀ ਅਹਿਮੀਅਤ ਹੈ ਉਹਦੇ ਤੇ ਵੀ ਹੁਣ ਜਿਹੜੇ ਸ਼ਿਕਵੇ ਜਾਂ ਉਹਤੇ ਵੀ ਗਿਲਾ ਕੀਤਾ ਜਾਂਦਾ ਕਿ ਉਹਨਾਂ ਦੀ ਮੌਜੂਦਗੀ ਦੇ ਵਿਚ ਆਸ ਪਾਸ ਹੋਣ ਦੇ ਬਾਵਜੂਦ ਵੀ ਲੋਕ ਨਹੀਂ ਡਰਦੇ ਅਤੇ ਹਥਿਆਰਾਂ ਦਾ ਸ਼ਰੇਆਮ ਅਮਨਦੀਪ ਇਸਤੇਮਾਲ ਕਰਦੇ ਆ ਜੀ
ਜੀ ਮਤਲਬ ਇਹ ਗੈਂਗਵਾਰ ਦੀ ਗੱਲ ਕਰੀਏ ਹੁਣ ਦੇਖੋ ਹੁਣ ਫੇਸਬੁੱਕ ਦੇ ਇਕ ਸਿੰਗਰ ਨੇ ਹਾਰਪ ਫਾਰਮਰ ਨੇ ਚਲਾਇਆ ਸੀ ਸਟਾਪ ਡੀਫੇਮਿੰਗ ਪੰਜਾਬ ਤੇ ਜਦੋਂ ਹੁਣ ਪੰਜਾਬ ਦੇ ਵਿਚ ਇਹੋ ਜਿਹੀਆਂ ਖਬਰਾਂ ਫੈਲ ਰਹੀਆਂ ਨੇ ਕਿ ਸ਼ਰੇਆਮ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਨਸ਼ੇ ਵਿਕ ਰਹੇ ਨੇ ਗੀਤ ਵੀ ਆ ਰਹੇ ਨੇ ਪਤਾ ਹੀ ਆ ਹੁਣ ਪਹਿਲਾਂ ਵੀ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਤੇ ਫਿਰ ਹੁਣ ਜੇ ਅਗਰ ਅਸੀਂ ਖਬਰਾਂ ਪੜ੍ਹਦੇ ਹਾਂ ਤੇ ਬਹੁਤ ਸਾਰੇ ਸਿੰਗਰ ਕਹਿਣਗੇ ਇਹ ਜੀ ਪੰਜਾਬ ਨੂੰ ਡੀਫੇਮ ਕਰ ਰਹੇ ਨੇ ਤੇ ਪੰਜਾਬ ਦੇ ਬਾਰੇ ਹੁਣ ਅਖਬਾਰਾਂ ਵੀ ਬੰਦ ਇਹ ਡੈਫੇਮੇਸ਼ਨ ਨਹੀਂ ਹੈਗੀ ਪੰਜਾਬ ਦੀ ਇਹ ਜਿਹੜੇ ਪੰਜਾਬ ਦੇ ਵਿਚ ਜਾਂ ਕਿਸੇ ਵੀ ਖਿੱਤੇ ਦੀ ਖ਼ਬਰ ਹੈ ਹੁਣ ਆਸਟ੍ਰੇਲੀਆ ਦੇ ਵਿਚ ਵੀ ਬੰਦੇ ਮਾਰਦੇ ਨੇ ਇੱਥੇ ਵੀ ਗੋਲੀ ਚੱਲਦੀ ਹੈ ਇੱਥੇ ਵੀ ਕਈ ਕੁਛ ਹੁੰਦਾ ਹੈ ਅਮਰੀਕਾ ਚ ਚੱਲਦਾ ਜੇ ਹੁਣ ਅਸੀਂ ਉਹਦੀਆਂ ਖ਼ਬਰਾਂ ਬੰਦ ਕਰ ਦਈਏ ਜਾਂ ਦੱਸੀਏ ਨਾ ਲੋਕਾਂ ਨੂੰ ਵੀ ਇੱਥੇ ਆਹ ਹੋ ਗਿਆ ਇੱਥੇ ਉਹ ਹੋ ਗਿਆ ਲੋਕਾਂ ਨੂੰ ਸੁਚੇਤ ਨਾ ਕਰੀਏ ਜਿਹੜਾ ਕਿ ਸਾਡਾ ਫਰਜ਼ ਬਣਦਾ ਆ ਤਾਂ ਫੇਰ ਮਤਲਬ ਕੁਛ ਗੱਲ ਇਹ ਤਾਂ ਜੀ ਮਤਲਬ ਪੰਜਾਬ ਦੀ ਡੈਫਾਮੇਸ਼ਨ ਕਰ ਰਹੇ ਨੇ ਸੋ ਜਿਹੜਾ ਵੀ ਕੋਈ ਕ੍ਰਿਤੀ ਆ ਧਰਮ ਦੇ ਵਿਚ ਵੀ ਸਾਡੇ ਕ੍ਰਿਤੀ ਆਉਂਦੀ ਹੈ ਜਿਵੇਂ ਆਪਾਂ ਸਵੇਰੇ ਵੀ ਗੱਲ ਕੀਤੀ ਸੀ ਭਾਈਆਂ ਦੀ ਗ੍ਰੰਥੀਆਂ ਦੀ ਉਹ ਵੀ ਇੱਕ ਮਤਲਬ ਪ੍ਰੋਬਲਮ ਬਣਦੀ ਜਾ ਰਹੀ ਹੈ ਜੇ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਤਾਂ ਕਈ ਲੋਕ ਕਹਿੰਦੇ ਜੀ ਧਰਮ ਨੂੰ ਭੰਡ ਰਹੇ ਨੇ ਜਾਂ ਇਹ ਐਂਟੀ ਹੈ ਪਰ ਜੇ ਆਪਾਂ ਗੱਲ ਨਹੀਂ ਕਰਦੇ ਤਾਂ ਉਹ ਜਿਹੜੀ ਸਮੱਸਿਆ ਉਹ ਦਿਨ ਪਰ ਦਿਨ ਵਧੀ ਜਾ ਰਹੀ ਹੈ ਸੋ ਕਿਤੇ ਨਾ ਕਿਤੇ ਮਤਲਬ ਇਹ ਨਹੀਂ ਹੈਗਾ ਵੀ ਸਾਡੇ ਇਹ ਪ੍ਰੋਬਲਮ ਹੈ ਨਹੀਂ ਆਈ ਥਿੰਕ ਇਟਸ ਬੈਟਰ ਟੂ ਟਾਕ ਅਬਾਊਟ ਇਟ ਹਨਾ ਰਾਦਰ ਦੈਨ
ਅਮਨਦੀਪ ਮੈਂ ਇੱਥੇ ਇੱਕ ਹੋਰ ਗੱਲ ਕਰਨੀ ਚਾਹਨਾ ਆ
ਜੀ
ਤਿੰਨ ਚਾਰ ਦਿਨ ਪਹਿਲਾਂ ਮੈਨੂੰ ਪੰਜਾਬ ਦੇ ਮੇਰੇ ਦੋਸਤ ਆ ਸਾਡੇ ਰਿਸ਼ਤੇਦਾਰ ਵੀ ਕਹਿ ਲੋ ਉਹ ਸਾਡੇ ਘਰ ਆਏ ਇੱਥੇ ਤੇ ਉਹ ਵਿਆਹ ਕਰਕੇ ਆਏ ਜਿੱਦਾਂ ਮੈਂ ਵਿਆਹ ਦੇਖਣ ਗਿਆ ਸੀ ਨਾ ਉਹ ਵੀ ਵਿਆਹ ਆਪਣੇ ਭਤੀਜੇ ਦਾ ਵਿਆਹ ਕਰਕੇ ਆਏ ਤੇ ਉਹ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਤਾਂ ਚਲੋ ਤੁਸੀਂ ਤਾਂ ਮੀਟ ਵਗੈਰਾ ਜਾਂ ਸ਼ਰਾਬ ਨੀ ਵੈਸ਼ਨੂ ਬੰਦੇ ਆ ਤੁਹਾਡੇ ਤਾਂ ਜਿੱਦਾਂ ਪਹਿਲਾਂ ਵਿਆਹ ਹੋਏ ਤੁਹਾਡੇ ਭਰਾਵਾਂ ਦੇ ਮੁੰਡਿਆਂ ਦੇ ਕੁੜੀਆਂ ਦੇ ਇਹ ਵੀ ਵਿਆਹ ਇੱਦਾਂ ਦਾ ਹੋਇਆ ਹੁਣ ਨਹੀਂ ਨਹੀਂ ਭਾਜੀ ਉਹ ਕਹਿੰਦਾ ਇਹ ਵਿਆਹ ਇੱਦਾਂ ਦਾ ਨੀ ਹੋਇਆ ਇਹ ਵਿਆਹ ਬਿਲਕੁਲ ਅੱਜ ਦੇ ਵਿਆਹਾਂ ਵਰਗਾ ਹੀ ਹੋਇਆ ਜਿੱਦਾਂ ਅਸੀਂ ਵਿਆਹ ਦੇਖਿਆ ਉਹਦੇ ਤੋਂ ਵੀ ਜ਼ਿਆਦਾ ਟੱਪ ਕੇ ਹੋਇਆ ਕਹਿੰਦੇ ਇਸ ਵਿਆਹ ਦੇ ਵਿੱਚ ਪਤਾ ਕੀ ਹੋਇਆ ਕਹਿੰਦਾ ਇਸ ਵਿਆਹ ਦੇ ਵਿੱਚ ਸ਼ਰੇਆਮ ਕਹਿੰਦਾ ਜਿੱਦਾਂ ਨਾ ਮੁੰਡਿਆਂ ਕੋਲ ਪਿਸਤੌਲ ਹੁੰਦੇ ਆ 25 ਮੁੰਡਿਆਂ ਕੋਲ ਪਿਸਤੌਲ ਸੀ ਉਹਨਾਂ ਨੇ ਹਵਾ ਦੇ ਵਿੱਚ ਕਈ 100 ਗੋਲੀਆਂ ਚਲਾਈਆਂ ਹਵਾ ਦੇ ਵਿੱਚ ਤੰਬੂਆਂ ਦੇ ਉੱਪਰ ਨੂੰ ਇੱਧਰ ਉੱਧਰ ਮਤਲਬ ਕੰਧਾਂ ਤੇ ਵੀ ਗੋਲੀਆਂ ਲੱਗੀਆਂ ਜਿਹਨੇ ਇੱਕ ਇੱਕ ਫੋਕੀਆਂ ਗੋਲੀਆਂ ਚਲਾਉਣ ਦਾ ਜਿਹੜੀਆਂ ਅਸਲੀ ਗੋਲੀਆਂ ਹੁੰਦੀਆਂ ਉਹਨਾਂ ਨੂੰ ਫੋਕੇ ਰੂਪ ਦੇ ਚਲਾਉਣ ਦਾ ਜਿਹੜਾ ਇੱਕ ਵੀ ਰਿਵਾਜ ਪੈ ਗਿਆ ਪੰਜਾਬ ਦੇ ਵਿੱਚ ਇਹ ਵੀ ਦੱਸਦਾ ਕਿ ਪੰਜਾਬ ਚ ਖੁੱਲੇ ਆਮ ਕਿੰਨੇ ਹਥਿਆਰ ਮਿਲ ਰਹੇ
ਹਥਿਆਰ ਵੀ ਮਿਲ ਰਹੇ ਮੁੜ ਕੇ ਟੈਂਟ ਵਾਲੇ ਨੀ ਲੜੇ ਘਰਦਿਆਂ ਨਾਲ
ਟੈਂਟ ਵਾਲੇ ਵੀ ਟੈਂਟ ਵਾਲੇ ਨਾਲ ਜਿਹੜਾ ਉਹ ਅਲੱਗ ਟੈਂਟ ਵਾਲਿਆਂ ਦਾ ਹੁੰਦੀ
ਟੈਂਟ ਵਾਲਿਆਂ ਦੇ ਜਿਹੜੇ ਉਹ ਗੋਲੀਆਂ ਮਾਰ ਮਾਰ ਕੇ ਟੈਂਟ ਚ ਮੋਰੀਆਂ ਕੱਢ ਦਿੰਦੇ ਆ ਉਹ ਮਗਰੋਂ ਜਿਹੜਾ ਖਮਿਆਜਾ ਘਰਦਿਆਂ ਨੂੰ ਭੁਗਤਣਾ ਪੈਂਦਾ ਉਹਦਾ
ਅੱਜ ਕੱਲ ਮੈਨੂੰ ਮੈਂ ਤਾਂ ਪਹਿਲਾਂ ਹੀ ਟੈਂਟ ਵਾਲਿਆਂ ਨੇ ਕਰ ਲੈਂਦੇ ਹੁਣ ਗੋਲੀਆਂ ਵੀ ਚੱਲਣੀਆਂ ਉਹਦਾ ਜਿਹੜਾ ਚਾਰਜ ਪਹਿਲਾਂ ਹੀ ਪਾ ਲਿਓ
ਮਤਲਬ ਪ੍ਰਤੀ ਗੋਲੀ ਇੰਨੇ ਮੋਰੀ ਦਾ ਇੰਨਾ ਖਰਚਾ
ਦੇਖ ਲੈ ਵੀ ਆਹ ਤਾਂ ਤੁਹਾਡਾ ਕਲਚਰ ਆ ਅਮੈਰੀਕਨ ਸਿਚੁਏਸ਼ਨ ਦੀ ਅਮੈਰੀਕਨ ਸਟਾਈਲ ਜਿਹੜੀ ਆਰਮ ਰੇਸ ਜਿਹੜੀ ਆ ਨਾ ਸਮਾਜ ਦੇ ਵਿਚ ਜਿਹੜੀ ਆਰਮ ਰੇਸ ਚ ਮਿਲਟਰੀ ਆਰਮ ਰੇਸ ਤੇ ਜੁਦੀ ਗੱਲ ਆ ਉਹ ਤਾਂ ਲੱਗੀ ਰਹਿੰਦੀ ਮਿਲਟਰੀ ਵਿਚ ਹੁਣ ਆਰਮ ਰੇਸ ਜਿਹੜੀ ਆ ਸਮਾਜ ਦੇ ਵਿਚ ਵਿਅਕਤੀਗਤ ਤੌਰ ਤੇ ਵੀ ਲੱਗ ਗਈ ਆ ਇਹ ਜਿਹੜੀ ਕਾਫੀ ਘਾਤਕ ਸਿੱਧ ਹੋ ਸਕਦੀ ਆ
ਪਹਿਲਾਂ ਕਹਿੰਦੇ ਲੋਕੀ ਕਹਿੰਦੇ ਹੁੰਦੇ ਸੀ ਸਾਡੇ ਕੋਲ ਧਨ ਹੋ ਜਾਵੇ ਠੀਕ ਹੈ ਨਾ ਤੇ ਜਦੋਂ ਹੁਣ ਧਨ ਹੋ ਗਿਆ ਤੇ ਲੋਕੀ ਕਹਿੰਦੇ ਹੁਣ ਬਸ ਸਾਡੀ ਧਨ ਹੋ ਜਾਵੇ ਤੇ ਉਹ ਧਨ ਦੇ ਚੱਕਰ ਦੇ ਵਿਚ ਇਹ ਗੱਲਾਂ ਜਿਹੜੀਆਂ ਨੇ ਕਰੀਆਂ ਹਥਿਆਰਾਂ ਦੀ ਗੱਲ ਕਰ ਰਹੇ ਆ ਗੈਂਗਵਾਰ ਦੀ ਗੱਲ ਚੱਲ ਰਹੀ ਆ ਤੇ ਜਿਹੜੀ ਖ਼ਬਰ
ਪਹਿਲਾਂ ਅਮਨਦੀਪ ਮੈਂ ਥੋੜਾ ਜਿਹਾ ਇੱਥੇ ਹੋਰ ਵੀ ਪਿੱਛੇ ਨੂੰ ਜਾਵਾਂ ਤਾਂ ਪਹਿਲਾਂ ਜਦੋਂ ਇਨਸਾਨ ਦੀਆਂ ਲੋੜਾਂ ਸੀਮਿਤ ਹੁੰਦੀਆਂ ਸੀ ਉਹ ਕਹਿੰਦਾ ਹੁੰਦਾ ਸੀ ਮੇਰੇ ਕੋ ਅੰਨ ਹੋ ਜਾਵੇ ਮਤਲਬ ਖਾਣ ਪੀਣ ਜੋਗਾ ਮੇਰੇ ਕੋ ਸਮਾਨ ਹੋ ਜਾਵੇ ਜਿਸ ਵੇਲੇ ਉਹ ਸਾਰਾ ਮਹੀਆ ਹੋ ਗਿਆ ਫਿਰ ਜਿੱਦਾਂ ਤੁਸੀਂ ਕਿਹਾ ਹੁਣ ਮੇਰੇ ਕੋ ਧਨ ਵੀ ਹੋ ਜਾਵੇ ਥੋੜਾ ਪੈਸਾ ਵੀ ਹੋ ਜਾਵੇ ਪੂੰਜੀਵਾਦ ਦੇ ਨਾਲ ਉਹ ਫੈਲਿਆ ਤੇ ਹੁਣ ਜਦੋਂ ਪੈਸਾ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਹੁਣ ਧਨ ਵਾਲੀ ਗੱਲ
ਧਨ ਹੋ ਜਾਵੇ ਚਲੋ ਜਿਹੜੀ ਦੂਜੀ ਖ਼ਬਰ ਹੈ ਜੀ ਉਧਰ ਜਿਹੜੀ ਧਨ ਹੋ ਰਹੀ ਹੈ ਮਥੁਰਾ ਦੇ ਵਿਚ ਹਿੰਸਾ ਹੋ ਰਹੀ ਹੈ 22 ਦੰਗਾਈ ਮਾਰੇ ਗਏ ਨੇ 320 ਗ੍ਰਿਫ਼ਤਾਰ ਕੀਤੇ ਗਏ ਨੇ ਤੇ ਇਹ ਇਲਾਕਾ ਜੀ ਹਿਮਾ ਮਾਲਣੀ ਦਾ ਜਿੱਥੋਂ ਇਹ MLA ਆ ਤੇ ਉਹ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ ਤੇ ਉਹ ਟਵੀਟ ਕਰ ਰਹੀ ਹੈ ਉਹ ਇਸ ਇਲਾਕੇ ਦੇ ਵਿਚ ਨਹੀਂ ਹੈ ਪਰ ਉਸ ਦੇ ਇਲਾਕੇ ਦੇ ਵਿਚ 22 ਦੰਗਾਕਾਰੀ ਮਾਰੇ ਗਏ ਨੇ 320 ਗ੍ਰਿਫ਼ਤਾਰ ਕਰ ਗਏ ਨੇ ਮਸਲਾ ਇਹ ਹੈ ਜੀ ਕਹਿੰਦੇ ਅਮਰੀਕ ਜੀ ਕਿ 2 ਸਾਲ ਤੋਂ 110 ਏਕੜ ਜ਼ਮੀਨ ਦੇ ਉੱਤੇ ਕਬਜ਼ਾ ਕਰਕੇ ਜਿਹੜੇ ਬੈਠੇ ਸਨ ਅੰਦੋਲਨਕਾਰੀ 2 ਸਾਲ ਤੋਂ ਤੇ ਖ਼ਬਰ ਇਹ ਆ ਰਹੀ ਹੈ ਸਰਕਾਰ ਵੱਲੋਂ ਵੀ ਇਹ ਜਿਹੜੇ ਅੰਦੋਲਨਕਾਰੀ ਨਹੀਂ ਸਨ ਇਹ ਦਹਿਸ਼ਤਗਰਦ ਸਨ ਕਿਉਂਕਿ ਜਿਹੜੀਆਂ ਖ਼ਬਰਾਂ ਆ ਰਹੀਆਂ ਨੇ ਉਸ ਦੇ ਵਿਚ ਇਹ ਆ ਰਿਹਾ ਕਿ ਉਨ੍ਹਾਂ ਨੇ ਹਥਿਆਰਾਂ ਦਾ ਜ਼ਖੀਰਾ ਇਕੱਠਾ ਕੀਤਾ ਹੋਇਆ ਸੀ ਉਨ੍ਹਾਂ ਕੋਲ ਹਥਿਆਰ ਵੀ ਸੀ ਜਿਹੜੇ ਅੰਦੋਲਨ ਕਰ ਰਹੇ ਸੀ 2 ਸਾਲ ਤੋਂ ਔਰ ਉਹ ਛੱਡ ਨਹੀਂ ਸੀ ਰਹੇ ਉਹ ਹਟ ਨਹੀਂ ਸੀ ਰਹੇ ਉਹ ਸਰਕਾਰੀ ਥਾਂ ਤੋਂ ਤੇ ਹਥਿਆਰਾਂ ਨੂੰ ਚਲਾਉਣ ਦੇ ਸਿਖਲਾਈ ਦੇਣ ਲਈ ਸੈਂਟਰ ਖੋਲਿਆ ਹੋਇਆ ਸੀ ਉਨ੍ਹਾਂ ਨੇ ਉਸ ਸਾਈਡ ਦੇ ਉੱਤੇ ਤੇ ਬਾਕੀ ਕਹਿੰਦੇ ਜਿਹੜਾ ਉਨ੍ਹਾਂ ਦਾ ਜਿਹੜਾ ਅੰਦੋਲਨਕਾਰੀਆਂ ਦਾ ਗੁੱਟ ਹੈ ਉਹ ਛੱਡਣ ਵਾਲਿਆਂ ਨੂੰ ਸਜ਼ਾ ਦੇਣ ਲਈ ਜੇਲ੍ਹ ਵੀ ਬਣਾਈ ਹੋਈ ਸੀ ਸਾਈਡ ਦੇ ਉੱਤੇ ਜਿਹੜਾ ਉਥੋਂ ਛੱਡ ਕੇ ਜਾਂਦਾ ਆਪਣੀ ਮਤਲਬ ਟੋਟਲ ਮਤਲਬ ਹਾਂਜੀ ਸੋ ਇਹਦੇ ਵਿਚ ਮਤਲਬ ਟੋਟਲ ਕਹਿੰਦੇ ਕਿ ਉਹਨਾਂ ਦੀ ਟ੍ਰੇਨਿੰਗ ਹੁੰਦੀ ਸੀ ਪ੍ਰੋਪਰ ਹੁੰਦੀ ਸੀ ਤੇ ਉਥੇ ਉਨ੍ਹਾਂ ਨੂੰ ਖਾਲੀ ਕਰਾਉਣ ਦੇ ਚੱਕਰ ਦੇ ਵਿਚ ਉਹ ਇਲਾਕਾ ਉਥੇ ਗੋਲੀ ਚੱਲੀ ਆ ਉਸ ਦੇ ਵਿਚ ਪੁਲਿਸ ਵਾਲੇ ਵੀ ਕਹਿੰਦੇ ਜ਼ਖਮੀ ਹੋਏ ਨੇ ਤੇ 320 ਜਿਹੜੇ ਗ੍ਰਿਫ਼ਤਾਰ ਕੀਤੇ ਨੇ ਉਹਨਾਂ ਦੇ ਵਿੱਚੋਂ 116 ਔਰਤਾਂ ਵੀ ਨੇ। ਔਰ ਇਹ ਇੱਕ ਮਤਲਬ ਬੜੀ ਮੰਦਭਾਗੀ ਖਬਰ ਹੈ ਜਿਹੜੀ ਕਿ ਮਥੁਰਾ ਦੇ ਵਿੱਚ ਹੋ ਰਹੀ ਹੈ ਇਹ ਗੱਲ। ਤੇ ਦੂਜੇ ਪਾਸੇ ਜਿਹੜੀ ਮੁੱਖ ਖਬਰ ਜੀ ਸਨਸਨੀਖੇਜ਼ ਇਹ ਹੈ ਕਿ ਤੁਹਾਨੂੰ ਪਤਾ ਬਾਦਲ ਸਾਹਿਬ ਚੀਫ ਮਿਨਿਸਟਰ ਨੇ ਪੰਜਾਬ ਦੇ,
ਹਾਂਜੀ ਹਾਂਜੀ,
ਤੇ ਉਹਨਾਂ ਨੂੰ ਸਰੋਪਾ ਨਹੀਂ ਕਹਿੰਦੇ ਦਿੱਤਾ ਗਿਆ ਦਰਬਾਰ ਸਾਹਿਬ ਦੇ ਵਿੱਚ।
ਅੱਛਾ ਜੀ।
ਤੇ ਉਹ ਗਏ ਉਹਨਾਂ ਨੂੰ ਸਰੋਪਾ ਨਹੀਂ ਦਿੱਤਾ ਤੇ ਉਹ ਸਰੋਪਾ ਨਾ ਦੇਣ ਦੇ ਉੱਤੇ ਭਾਈ ਬਲਵੀਰ ਸਿੰਘ ਤੇ ਭਾਈ ਗੁਰਬਚਨ ਸਿੰਘ ਜਿਹੜੇ ਭਾਈ ਸਾਹਿਬ ਸੀਗੇ ਨੇ ਗ੍ਰੰਥੀ ਨੇ ਉੱਥੇ, ਆਪਾਂ ਗ੍ਰੰਥੀਆਂ ਦੀ ਸਵੇਰੇ ਗੱਲ ਕਰ ਰਹੇ ਸੀਗੇ, ਉਹਨਾਂ ਨੇ ਮਤਲਬ ਮਨਾ ਕਰਤਾ ਵੀ ਅਸੀਂ ਨਹੀਂ ਦੇਣਾ ਇਹਨਾਂ ਨੂੰ ਸਰੋਪਾ। ਤੇ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਤਬਦੀਲ ਕਰ ਦਿੱਤਾ ਗਿਆ, ਉਹਨਾਂ ਦਾ ਤਬਾਦਲਾ ਕਰ ਦਿੱਤਾ ਵੀ ਤੁਸੀਂ ਸਰੋਪਾ ਨਹੀਂ ਦਿੱਤਾ ਤੁਹਾਨੂੰ ਅਸੀਂ ਚੇਂਜ ਕਰ ਦਿੱਤਾ। ਉਹਨਾਂ ਨੂੰ ਮਾਛੀਵਾੜਾ ਤੇ ਸੰਗਰੂਰ ਦੇ ਵਿੱਚ ਉਹਨਾਂ ਦੀ ਟਰਾਂਸਫਰ ਕਰ ਦਿੱਤੀ ਗਈ ਹੈ ਕਿ ਬਾਦਲ ਸਾਹਿਬ ਨੂੰ ਸਰੋਪਾ ਕਿਉਂ ਨਹੀਂ ਦਿੱਤਾ ਗਿਆ ਇਹਦੇ ਬਾਰੇ
ਕਮੈਂਟ ਕਰਾਂ ਇਹਦੇ ਬਾਰੇ ਥੋੜਾ ਜਿਹਾ।
ਨਹੀਂ ਮੈਂ ਤੁਹਾਨੂੰ ਕਦੋਂ ਰੋਕਿਆ ਦੱਸੋ, ਕਮੈਂਟ ਕਰਨ ਲਈ ਤਾਂ ਆਪਾਂ ਖਬਰ ਪੜ੍ਹੀ ਹੈ
ਅਮਨਦੀਪ। ਜਿੱਦਾਂ ਤੁਸੀਂ ਪਹਿਲਾਂ ਕਿਹਾ ਹੀ ਆ ਕਿ ਇਹ ਜਿਹੜੇ ਪੇਡ ਵਰਕਰ ਆ, ਜਿੱਦਾਂ ਭਾਈ ਸਾਹਿਬ ਪੇਡ ਵਰਕਰ, ਜਿਸ ਵੇਲੇ ਕਿਸੇ ਨੂੰ ਪੇ ਦਿੱਤੀ ਜਾਂਦੀ, ਤਨਖਾਹ ਦਿੱਤੀ ਜਾਂਦੀ ਹੈ, ਤਾਂ ਉਹਨਾਂ ਨੂੰ ਕਿਤੇ ਵੀ ਟ੍ਰਾਂਸਫਰ ਕੀਤਾ ਜਾ ਸਕਦਾ, ਚਾਹੇ ਉਹ ਗਲਤੀ ਕਰਦੇ ਆ ਜਾਂ ਨਹੀਂ ਕਰਦੇ, ਇਹ ਤੁਹਾਡੀ ਮਾਲਕ ਦੀ ਮਰਜ਼ੀ ਹੁੰਦੀ ਹੈ ਕਿ ਉਹਨਾਂ ਨੂੰ ਟ੍ਰਾਂਸਫਰ ਕਰ ਸਕਦਾ ਕਿਤੇ ਵੀ ਕਰ ਸਕਦਾ। ਮੇਰੇ ਖਿਆਲ ਦੇ ਵਿੱਚ ਅਜਿਹੀ ਹੀ ਕਾਰਨ ਕਰਕੇ ਉਹਨਾਂ ਨੂੰ ਟ੍ਰਾਂਸਫਰ ਕੀਤਾ ਗਿਆ। ਜਿੱਥੋਂ ਤੱਕ ਬਾਦਲ ਸਾਹਿਬ ਦਾ ਸਵਾਲ ਹੈ, ਬਾਦਲ ਸਾਹਿਬ ਦੇ ਅੱਜ ਕੱਲ ਜਿਹੜੀ ਆ ਸਮਾਜ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਉਹਨਾਂ ਦੇ ਖਿਲਾਫ਼ ਜਿਹੜੀ ਹਵਾ ਚੱਲ ਰਹੀ ਆ, ਅਗਰ ਕੋਈ ਵੀ ਬਾਦਲ ਸਾਹਿਬ ਦੇ ਖਿਲਾਫ਼ ਅਸੀਂ ਬੋਲਦੇ ਆ ਜਾਂ ਕੁਛ ਕਰਦੇ ਆ, ਤਾਂ ਮੇਰੇ ਖਿਆਲ ਦੇ ਵਿੱਚ ਇੱਕ ਪ੍ਰਸਿੱਧੀ ਹਾਸਲ ਕਰਨ ਦਾ ਬਹੁਤ ਸੌਖਾ ਤੇ ਬਹੁਤ ਆਸਾਨ ਤਰੀਕਾ ਹੁੰਦਾ ਬਾਦਲ ਸਾਹਿਬ ਦੇ ਖਿਲਾਫ਼ ਬੋਲਣਾ।
ਨਹੀਂ ਉਹਨਾਂ ਦਾ ਵੀਡੀਓ ਵੀ ਆਇਆ ਜੀ, APB ਸਾਂਝਾ ਤੇ ਵੀਡੀਓ ਵੀ ਆਇਆ, ਉਹਦੇ ਇੰਟਰਵਿਊ ਹੋਇਆ, ਕਹਿੰਦੇ ਮੈਂ ਨਹੀਂ ਦੇਣਾ, ਮਤਲਬ ਆਈ ਡੋਂਟ ਫੀਲ ਇੰਪੋਰਟੈਂਟ। ਹੁਣ ਦੂਜੀ ਗੱਲ ਇਹ ਹੈ, ਮੈਨੂੰ ਜਿੱਥੇ ਤੱਕ ਲੱਗਦਾ ਆ, ਕਈ ਵਾਰੀ ਇੱਦਾਂ ਹੁੰਦਾ ਕਿ ਬਾਦਲ ਸਾਹਿਬ ਦਾ ਨਾਂ ਤਾਂ ਐਵੇਂ ਬਦਨਾਮ ਹੀ ਹੋ ਜਾਂਦਾ ਆ ਕਿ ਉਹ ਹੁਣ ਚਲੋ ਆਏ ਮੱਥਾ ਟੇਕਣ, ਉਹਨਾਂ ਨੇ ਮੱਥਾ ਟੇਕਿਆ, ਜਿਹੜੇ ਨਾ ਚਮਚੇ ਹੁੰਦੇ ਨੇ ਉਹ ਬਹੁਤ ਕੰਮ ਖਰਾਬ ਕਰਦੇ ਨੇ ਨਾਲ ਦੇ। ਹੁਣ ਉਹਨਾਂ ਨੇ ਭਾਈ ਸਾਹਿਬ ਨੂੰ ਕਿਹਾ ਹੋਣਾ ਇਹਨਾਂ ਨੂੰ ਦਿਓ ਸਰੋਪਾ ਜੀ, ਜਿਹੜੇ ਉਹਨਾਂ ਦੇ ਮਤਲਬ ਪੈਰੋਕਾਰ ਹੋਣੇ ਆ, ਜਿਹੜੇ ਕਮੇਟੀ ਵਾਲੇ ਵੀ ਉਹਨਾਂ ਦੇ ਬੰਦੇ ਹੋਣੇ ਆ, ਉਹਨਾਂ ਦੀ ਆਓ ਭਗਤ ਕਰਨ ਵਾਲੇ ਬੰਦੇ ਹੋਣ, ਇਹਨਾਂ ਨੂੰ ਸਰੋਪਾ ਦਿਓ ਜੀ, ਇਹਨਾਂ ਨੂੰ ਸਰੋਪਾ ਦਿਓ, ਹਨਾ। ਉਹ ਭਾਈ ਸਾਹਿਬ ਨੇ ਕਹਿ ਦੇਣਾ ਮੈਂ ਨਹੀਂ ਦੇਣਾ ਯਾਰ, ਮੈਂ ਨਹੀਂ ਦੇਣਾ, ਹਨਾ। ਤੇ ਉਹ ਜਦੋਂ ਨਹੀਂ ਦੇਣਾ ਤੇ ਉਹ ਮੈਨੂੰ ਲੱਗਦਾ ਬਾਦਲ ਸਾਹਿਬ ਨੂੰ ਪਤਾ ਵੀ ਨਹੀਂ ਹੋਣਾ ਵੀ ਮੈਨੂੰ ਸਰੋਪਾ ਦੇਣਾ ਜਾਂ ਨਹੀਂ ਦੇਣਾ, ਉਹ ਚਲੇ ਗਏ ਹੋਣੇ ਆ ਮਗਰੋਂ, ਮਤਲਬ ਉਹਦੀ ਖਬਰ ਬਣਾ ਕੇ ਉਹਨਾਂ ਨੇ ਆਪ ਹੀ ਟ੍ਰਾਂਸਫਰ ਕਰ ਦਿੱਤੀ ਵੀ। ਹੁਣ ਬਾਦਲ ਸਾਹਿਬ ਨੇ ਨੀ ਮੈਨੂੰ ਜਿੱਥੇ ਤੱਕ ਲੱਗਦਾ ਟ੍ਰਾਂਸਫਰ ਕਰਵਾਈ ਉਹਨਾਂ ਦੀ, ਉਹ ਜਿਹੜੇ ਉਹਨਾਂ ਦੇ ਉੱਤੇ ਸਟੂਜ ਜਾ ਕਹਿ ਲੋ ਕਿ ਜਿਹੜੇ ਉਹਨਾਂ ਦੇ ਪਲਾਂਟ ਕੀਤੇ ਹੋਏ ਬੰਦੇ ਜਾਂ ਜਿਹੜੀ ਉਹਨਾਂ ਦੀ ਚਮਚਾਗਿਰੀ ਕਰਦੇ ਨੇ, ਉਹਨਾਂ ਨੇ ਇੰਪ੍ਰੈਸ ਕਰਨ ਦੇ ਲਈ, ਮਤਲਬ ਸਰਕਾਰੀ ਦਰਬਾਰੇ ਇੰਪ੍ਰੈਸ ਕਰਨ ਦੇ ਲਈ ਆਪਣੇ ਆਕਾਵਾਂ ਨੂੰ ਇਹ ਕੀਤਾ ਲੈ, ਉਹਨਾਂ ਨੇ ਤੁਹਾਨੂੰ ਦਿੱਤਾ ਨਹੀਂ ਤੇ ਅਸੀਂ ਦੇਖ ਲਓ ਚੱਕ ਕੇ ਮਾਰੇ ਸੰਗਰੂਰ ਤੇ ਮਾਛੀ ਵਾਲਾ, ਹਨਾ। ਸੋ ਇਹ ਜਿਹੜਾ ਵਰਤਾਰਾ ਵਰਤਿਆ ਤੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਵੱਡੇ ਬਾਦਲ ਸਾਹਿਬ ਦਾ ਕੋਈ ਏਡਾ ਬਹੁਤਾ ਜ਼ਿਆਦਾ ਕਸੂਰ ਨਹੀਂ ਹੈਗਾ, ਤੇ ਜਿਹੜਾ ਉਹਨਾਂ ਦਾ ਪਰ ਨੈਟਵਰਕ ਹੈ ਉਥੇ, ਉਹ ਜ਼ਰੂਰ ਮਤਲਬ ਇਹੋ ਜਿਹੀਆਂ ਉਣਕਤਾਈਆਂ ਕਰ ਰਿਹਾ, ਜਿਸ ਤਰ੍ਹਾਂ ਇੱਦਾਂ ਕਹਿ ਲਓ ਕਿ ਚੀਫ ਮਿਨਿਸਟਰ ਹੁਣ ਅਰਵਿੰਦ ਕੇਜਰੀਵਾਲ ਹੈ ਦਿੱਲੀ ਦੇ, ਹੁਣ ਉਹ ਉਹਨਾਂ ਦੇ ਹੇਠਾਂ ਜਿਹੜਾ ਪ੍ਰਸ਼ਾਸਨ ਹੈ, ਉਹਨਾਂ ਦੇ ਆਫਿਸਰ ਹੈ, ਅਗਰ ਉਹ ਕੋਈ ਕਰਪਸ਼ਨ ਕਰਦਾ ਹੈ ਤੇ ਉਹਦੀ ਜਿਹੜੀ ਉਂਗਲ ਹੈ ਉਹ ਕੇਜਰੀਵਾਲ ਸਾਹਿਬ ਤੇ ਵੀ ਉੱਠਦੀ ਹੈ,
ਠੀਕ
ਹੈ ਨਾ। ਸੋ ਇਸੇ ਤਰ੍ਹਾਂ ਮੈਨੂੰ ਇਸ ਕੇਸ ਦੇ ਵਿੱਚ ਵੀ ਇਹ ਨਜ਼ਰ ਆ ਰਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਬਾਦਲ ਸਾਹਿਬ ਨੇ ਕਿਹਾ ਹੋਣਾ ਵੀ ਮੈਨੂੰ ਸਰੋਪਾ ਦਿਓ, ਉਹ ਜਿਹੜੇ ਉਹਨਾਂ ਦੇ ਬੰਦੇ ਉਹਨਾਂ ਦੇ ਪਹਿਲਾਂ ਉਹਨਾਂ ਨੇ ਹੀ ਜ਼ੋਰ ਪਾਇਆ ਹੋਣਾ, ਉਹਨਾਂ ਨੂੰ ਜਵਾਬ ਦਿੱਤਾ ਹੋਣਾ ਤੇ ਉਹਨਾਂ ਨੇ ਮਗਰੋਂ ਤਬਾਦਲੇ ਕੀਤੇ ਆ, ਇਨ ਦਾ ਐਂਡ ਜਿਹੜਾ ਬਦਨਾਮ ਹੈ ਉਹ ਬਾਦਲ ਹੋ ਗਿਆ ਵਿਚਾਰਾ, ਠੀਕ ਹੈ। ਸੋ ਇਹ ਮੇਰੀ ਅੰਡਰਸਟੈਂਡਿੰਗ ਹੈ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਪਰ
ਅਮਨਦੀਪ ਅੱਜ ਸਰੋਪਾ ਸਾਹਿਬ ਦੇਣ ਤੇ ਜਾਂ ਸਰੋਪਾ ਦੇਣ ਤੇ ਵੀ ਅਸੀਂ, ਮੈਂ ਤਾਂ ਇਹਦੇ ਬਾਰੇ ਬਹੁਤ ਜ਼ਿਆਦਾ ਨਹੀਂ ਜਾਣਦਾ, ਇਹਦੇ ਇਤਿਹਾਸ ਬਾਰੇ ਜਾਂ ਕਿਉਂ ਦਿੱਤੇ ਜਾਂਦੇ ਜਾਂ ਇਹਦੀ ਵਿਸ਼ੇਸ਼ਤਾ ਕੀ ਆ। ਅਮਨਦੀਪ ਇਸ ਬਾਰੇ ਵੀ ਕਿਸ ਵੇਲੇ ਅਸੀਂ ਗਿਆਨੀ ਸੰਤੋਖ ਸਿੰਘ ਹੋਣਾ ਤੋਂ ਪੁੱਛਾਂਗੇ। ਅੱਜ ਕੱਲ ਆਮ ਗੁਰਦੁਆਰਿਆਂ ਦੇ ਵਿੱਚ ਜਾਂ ਆਮ ਸੰਸਥਾਵਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਦੇ ਵਿੱਚ ਸਰੋਪੇ ਲੈਣ ਦਾ ਰਿਵਾਜ਼ ਆ, ਬਿਲਕੁਲ ਛੋਟੇ ਛੋਟੇ ਕੰਮਾਂ ਲਈ ਵੀ ਸਰੋਪੇ ਦਿੱਤੇ ਜਾਂਦੇ ਆ, ਤੇ ਇਸ ਦੀ ਜਿਹੜੀ ਇੰਪੋਰਟੈਂਸ ਹੈ ਉਹਦੇ ਬਾਰੇ ਵੀ ਇਸ ਵੇਲੇ ਗਿਆਨੀ ਹੋਣਾ ਤੋਂ
ਹਾਂਜੀ। ਵੈਸੇ ਉਹ ਜ਼ਿਆਦਾ ਡਿਟੇਲ ਦੇ ਵਿੱਚ ਇਸ ਨੂੰ ਦੱਸ ਸਕਦੇ ਨੇ, ਕਿਤੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਲੈ ਕੇ ਆਵਾਂਗੇ, ਪਰ ਜਿੱਥੇ ਤੱਕ ਮੈਨੂੰ ਪਤਾ ਆ, ਪਤਾ ਨਹੀਂ ਮੈਂ ਹੁਣ ਗਿਆਨੀ ਜੀ ਹੁਣੀ ਮੈਨੂੰ ਦਰੁਸਤ ਕਰ ਦੇਣਗੇ ਲੇਟਰ ਆਨ, ਜਿੱਥੇ ਤੱਕ ਮੈਨੂੰ ਪਤਾ ਹੈ ਕਿ ਇਹ ਜਿਹੜੇ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਰੁਮਾਲੇ ਸੀ, ਉਹਨਾਂ ਨੂੰ ਇਹ ਭੇਂਟ ਕਰ ਦਿੰਦੇ ਹੁੰਦੇ ਸੀਗੇ, ਕੋਈ ਵੀ ਜਦੋਂ ਸੇਵਾਦਾਰ ਆ ਜਾਂ ਸੇਵਾ ਕਰਦਾ ਆ, ਉਹਨਾਂ ਨੂੰ ਮਤਲਬ ਕੋਈ ਵੀ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਸੇਵਾ ਕਰਦਾ ਆ, ਗੁਰੂ ਦੀ ਮਹਿਮਾ ਪ੍ਰਾਪਤ ਹੈ, ਉਹਨਾਂ ਨੂੰ ਨਿਸ਼ਾਨੀ ਦੇ ਤੌਰ ਤੇ ਉਹਨਾਂ ਦੇ ਸਿਰ ਦੇ ਉੱਤੇ ਪੱਗ ਬੰਨ ਦਿੱਤੀ ਜਾਂਦੀ ਸੀ। ਸਿਰੋ ਪਾਓ ਦਾ ਮਤਲਬ ਹੈ ਸਿਰ ਦੇ ਉੱਤੇ ਪਾਉਣ ਦੇ ਲਈ, ਉਹ ਵੀ ਸਿਰ ਦੇ ਉੱਤੇ ਇਹਨੂੰ ਢੱਕ ਲਓ। ਗੁਰੂ ਸਾਹਿਬ ਦੇ ਅੰਗੀਕਾਰ ਹੋਇਆ ਇਹ ਕੱਪੜਾ ਆ, ਤੇ ਤੁਸੀਂ ਆਪਣੇ ਸਿਰ ਦੇ ਉੱਤੇ ਲੈ ਲਓ। ਇੱਕ ਤਰ੍ਹਾਂ ਨਾਲ ਇਹ ਟੋਕਨ ਸੀਗਾ ਮਤਲਬ ਮੇਹਰ ਦਾ, ਤੇ ਪਰ ਐਨੀਵੇ ਇਸ ਨੂੰ ਇੱਕ ਇਹ ਵੀ ਕਰਮ ਕਾਂਡ ਬਣ ਗਿਆ ਸਾਡੇ ਭਾਈ ਕਲਚਰ ਦੇ ਵਿਚ ਜਾਂ ਗ੍ਰੰਥੀ ਕਲਚਰ ਦੇ ਵਿਚ, ਤੇ ਇਹੀ ਹੁਣ ਅੱਜ ਦੀਆਂ ਮੁੱਖ ਖਬਰਾਂ ਦੇ ਵਿਚ ਲੱਗਿਆ ਹੋਇਆ ਫਰੰਟ ਪੇਜ ਦੇ ਉੱਤੇ। ਤੇ ਉਧਰ ਹੋਰ ਕਈ ਮਤਲਬ ਅਪਸੈਟ ਕਰਨ ਵਾਲੀਆਂ ਖਬਰਾਂ ਆ ਰਹੀਆਂ ਨੇ ਕਿ ਅਪੋਲੋ ਹਸਪਤਾਲ ਦੇ ਵਿਚ ਗੁਰਦਾ ਕਾਂਡ ਦਾ ਪਰਦਾਫਾਸ਼, ਰੈਕਟ ਦੇ ਵਿਚ ਸ਼ਾਮਲ 3 ਦਲਾਲ ਤੇ 2 ਕਰਮਚਾਰੀ ਗ੍ਰਿਫ਼ਤਾਰ, 6 ਮਹੀਨਿਆਂ ਚ 15 ਲੋਕਾਂ ਦੇ ਬਦਲੇ ਗੁਰਦੇ, ਹਸਪਤਾਲ ਪ੍ਰਸ਼ਾਸਨ ਦੀ ਭੂਮਿਕਾ ਸ਼ੱਕ ਦੇ ਘੇਰੇ ਦੇ ਵਿਚ। ਤੇ ਇਹ ਵੀ ਮਤਲਬ ਅੰਡਰ ਦਾ ਟੇਬਲ ਕਈ ਕੁਛ ਚੱਲ ਰਿਹਾ ਮੈਡੀਕਲ ਫੀਲਡ ਦੇ ਵਿਚ। ਤੇ ਅਮਰੀਕ ਜੀ ਆਪਾਂ ਗੱਲਾਂ ਬਾਤਾਂ ਕਰਾਂਗੇ, ਤੇ ਨਾਲ ਦੀ ਨਾਲ ਆਪਾਂ ਮੈਸੇਜ ਵੀ ਲੈ ਲਈਏ ਤਾਂ ਜ਼ਿਆਦਾ ਵਧੀਆ, ਕਿਉਂਕਿ ਬਹੁਤ ਸਾਰੇ ਸੱਜਣ ਕਾਫੀ ਦੇਰ ਤੋਂ ਮਤਲਬ ਮੈਸੇਜ ਭੇਜਿਆ ਹੋਇਆ। ਤੇ ਆ ਮੈਸੇਜ ਇੱਕ ਆਇਆ ਜੀ ਕੇਨਸ ਤੋਂ, ਤੇ ਹੈਪੀ ਗਿੱਲ ਤੁਹਾਡਾ ਜੀ ਮੈਸੇਜ ਮੈਂ ਬੁੱਕ ਮਾਰਕ ਕਰ ਲਿਆ, ਤੇ ਇੱਕ ਪੂਰਾ ਵੱਡਾ ਮਸਲਾ ਇੱਥੇ ਆਪਾਂ ਗੱਲ ਕਰਾਂਗੇ, ਇੱਕ ਵੋਟਾਂ ਦਾ ਮਸਲਾ ਜੀ ਉਹਤੇ ਗੱਲ ਕਰਨੀ ਆ। ਹਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ ਐਡਲੇਡ ਤੋਂ, ਤੇ ਉਨ੍ਹਾਂ ਨੇ ਕਿਹਾ ਕਿ 1984 ਦੇ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ, ਕੌਮ ਇਹ ਦਿਨ ਕਦੇ ਨਹੀਂ ਭੁੱਲ ਸਕਦੀ। ਐਡਲੇਡ ਵਿਚ ਵੈਦਰ ਥੋੜਾ ਕਲਾਉਡੀ ਹੈ ਜੀ। ਚਲੋ ਸ਼ੁਕਰੀਆ ਜੀ ਬਹੁਤ ਬਹੁਤ ਦੱਸਣ ਦੇ ਲਈ, ਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ। ਜਸਪ੍ਰੀਤ ਸਿੰਘ ਬੈਂਸ ਸਾਡੇ ਨਾਲ ਜੁੜੇ ਨੇ, ਤੋ ਇਕ ਕੋਟ ਸ਼ੇਅਰ ਕਰਨਾ ਚਾਹੁੰਦੇ ਨੇ ਜਿੱਥੇ ਹਸਪਤਾਲ ਦੇ ਵਿਚ ਲੱਗਾ ਹੋਇਆ, ਕਹਿੰਦੇ ਜਿੱਥੇ ਮੈਂ ਕੰਮ ਕਰਦਾ, ਬਾਕੀ ਕਹਿੰਦੇ ਨੇ ਕਿ ਜਿਹੜਾ ਮੀਂਹ ਦੇ ਵਿਚ ਡਰਾਈਵਿੰਗ ਡਿਫੀਕਲਟ ਹੈ ਕਰਨੀ, ਪਿਛਲੇ ਦਿਨ ਵੀ ਇਦਾਂ ਹੀ ਹੋਇਆ ਮੇਰੇ ਨਾਲ। ਤੇ ਜਿਹੜਾ ਉਹ ਕੋਟ ਸਾਂਝਾ ਕਰਨਾ, ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ ਹਸਪਤਾਲ ਦੀ ਕੰਧ ਤੋਂ, ਉਨ੍ਹਾਂ ਨੇ ਫੋਟੋ ਖਿੱਚ ਕੇ ਭੇਜੀ ਹੈ ਕਿ ਆਈ ਹੈਵ ਸੀਨ ਬੈਟਰ ਡੇਜ਼ ਬਟ ਆਈ ਹੈਵ ਆਲਸੋ ਸੀਨ ਵਰਸ। ਇਹ ਹਸਪਤਾਲ ਦੀ ਗੱਲ ਹੈ ਜੀ। ਆਈ ਡੋਂਟ ਹੈਵ ਐਵਰੀਥਿੰਗ ਦੈਟ ਆਈ ਵਾਂਟ ਬਟ ਆਈ ਡੂ ਹੈਵ ਆਲ ਆਈ ਨੀਡ। ਆਈ ਵੋਕ ਅਪ ਵਿਦ ਸਮ ਏਕਸ ਐਂਡ ਪੇਨਸ ਬਟ ਆਈ ਵੋਕ ਅਪ। ਮਾਈ ਲਾਈਫ ਮੇ ਨਾਟ ਬੀ ਪਰਫੈਕਟ ਬਟ ਆਈ ਐਮ ਬਲੈਸਡ। ਕਿਆ ਬਾਤ ਹੀ ਹੈ ਵੀ ਜਦੋਂ ਹਸਪਤਾਲ ਬੰਦਾ ਹੁੰਦਾ ਤੇ ਉਦੋਂ ਅਕਸਰ ਕੰਪਲੇਨ ਕਰਦਾ ਹੈ ਰੱਬਾ ਮੈਨੂੰ ਕਿਉਂ ਹੋ ਗਿਆ, ਇੱਦਾਂ ਕਿਉਂ ਹੋ ਗਿਆ। ਤੇ ਉਦੋਂ ਜਦੋਂ ਇਹ ਪੜ੍ਹਦੇ ਆ ਤੇ ਦੇਖੋ ਕਹਿੰਦੇ ਠੀਕ ਹੈ ਜਦੋਂ ਮੈਂ ਉੱਠਿਆ ਤੇ ਹੋ ਸਕਦਾ ਮੈਨੂੰ ਕੁਛ ਦਰਦ ਮਹਿਸੂਸ ਹੋਇਆ ਹੋਵੇ, ਪਰ ਮੈਂ ਲੱਕੀ ਆ ਕਿ ਮੈਂ ਉੱਠ ਤਾਂ ਖੜਿਆ ਹੈ ਨਾ, ਆਈ ਵੋਕ ਅਪ, ਮੈਂ ਜਿੰਦਾ ਤਾਂ ਹੈ ਨਾ
ਜੀ। ਅਮਨਦੀਪ ਹਸਪਤਾਲ ਜਿਹੜੀ ਇੰਪੋਰਟੈਂਸ ਹੈ ਬਹੁਤ ਜ਼ਿਆਦਾ ਹੁੰਦੀ ਹੈ, ਤੇ ਸਾਡੀ ਜ਼ਿੰਦਗੀ ਵਿਚ ਜਿਹੜੇ ਹਸਪਤਾਲ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੇ ਆ। ਮੈਨੂੰ ਪਿਛਲੇ ਆਪਣੇ ਸਾਊਥ ਦੇ ਟੂਰ ਤੇ ਇਹਦਾ ਐਕਸਪੀਰੀਅੰਸ ਹੋਇਆ ਕਿ ਮੇਰੀ ਵਾਈਫ ਨੂੰ ਐਨਾਫਲੈਕਸਿਸ ਹੈ, ਉਹਨਾਂ ਨੂੰ ਕਿਸੇ ਜਿਹੜਾ ਨਟਸ ਖਾਣ ਤੋਂ ਜਾਂ ਹੋਰ ਕਿਸੇ ਚੀਜ਼ ਖਾਣ ਤੋਂ ਉਹਨਾਂ ਦੇ ਐਨਾਫਲੈਕਸਿਸ ਹੋ ਜਾਂਦੀ, ਐਨਾਫਲੈਕਸਿਸ ਐਲਰਜੀ, ਸਕਿਨ ਐਲਰਜੀ ਹੋ ਜਾਂਦੀ ਆ। ਤੇ ਅਚਾਨਕ ਸੈਕੰਡ ਲਾਸਟ ਡੇ ਸਾਡਾ ਸੀਗਾ ਕੋਚੀਨ ਦੇ ਵਿਚ, ਤਾਂ ਉਹਨਾਂ ਨੂੰ ਐਨਾਫਲੈਕਸਿਸ ਦਾ ਅਟੈਕ ਹੋ ਗਿਆ। ਫਿਰ ਸਾਨੂੰ ਹਸਪਤਾਲ ਜਾਣਾ ਪਿਆ ਉਸੇ ਵੇਲੇ, ਕਿਉਂਕਿ ਰਾਤ ਦੇ 10 ਵਜੇ, ਕਿਉਂਕਿ ਜਿਸ ਅਗਰ ਤੁਸੀਂ ਐਨਾਫਲੈਕਸਿਸ ਜਿਹੜੀ ਬਿਮਾਰੀ ਆ ਇਹਦੇ ਵਿਚ ਤੁਸੀਂ ਹਸਪਤਾਲ ਨਹੀਂ ਜਾਂਦੇ ਤਾਂ ਫਿਰ ਮੌਤ ਦੇ ਵੀ ਚਾਂਸ ਹੋ ਸਕਦੇ ਆ, ਕਿਉਂਕਿ ਉਹਦੇ ਨਾਲ ਤੁਹਾਡਾ ਜਿਹੜਾ ਗਲਾ ਵਗੈਰਾ ਘੁੱਟ ਹੋ ਜਾਂਦਾ ਤੇ ਸਾਹ ਆਉਣ ਚ ਕਾਫੀ ਪ੍ਰੋਬਲਮ ਹੁੰਦੀ ਹੈ। ਤੇ ਉੱਥੇ ਹਸਪਤਾਲ ਲੈ ਕੇ ਗਏ ਤੇ 24 ਘੰਟੇ ਐਮਰਜੈਂਸੀ ਵਿਚ ਰਹਿਣਾ ਪਿਆ, ਇੱਕ ਦਿਨ ਡਿਲੇ ਵੀ ਕਰਨਾ ਪਿਆ, ਏਅਰ ਟਿਕਟਾਂ ਵੀ ਕੈਂਸਲ ਕਰਾਣੀਆਂ ਪਈਆਂ, ਲੇਕਿਨ ਹਸਪਤਾਲ ਨੇ ਉਨ੍ਹਾਂ ਨੂੰ ਕਾਫੀ ਚੰਗੀ ਤਰ੍ਹਾਂ ਟ੍ਰੀਟ ਕੀਤਾ। ਹਾਲਾਂਕਿ ਚਾਰਜ ਕਾਫੀ ਕਰਦੇ ਆ ਪ੍ਰਾਈਵੇਟ ਹਸਪੀਟਲ, ਲੇਕਿਨ ਟ੍ਰੀਟ ਚੰਗੀ ਤਰ੍ਹਾਂ ਕੀਤਾ। ਇੱਕ ਤਰ੍ਹਾਂ ਦੇ ਮੌਕੇ ਦੇ ਅਨੁਸਾਰ ਉਨ੍ਹਾਂ ਨੂੰ ਜਿਹੜੀ ਮੈਡੀਕਲ ਸਹਾਇਤਾ ਪ੍ਰਾਪਤ ਹੋ ਗਈ, ਤੇ ਇੱਥੋਂ ਪਤਾ ਲੱਗਦਾ ਜਿਹੜੇ ਹਸਪਤਾਲ ਆ ਉਹ ਕੁੱਲ ਮਿਲਾ ਕੇ ਇੱਕ ਬਹੁਤ ਚੰਗਾ ਰੋਲ ਅਦਾ ਕਰਦੇ ਸਾਡੇ ਜੀਵਨ ਦੇ ਵਿਚ। ਤੇ ਕਈ ਵਾਰੀ ਉਨ੍ਹਾਂ ਬਾਰੇ ਅੱਜ ਕੱਲ ਇਨ੍ਹਾਂ ਨੂੰ ਬਿਜ਼ਨਸ ਬਣਾਇਆ।
ਦੇਖੋ ਇਹੀ ਗੱਲ ਹੈ ਨਾ ਵੀ ਆਪਾਂ ਪਹਿਲਾਂ ਗੁਰਦੁਆਰਿਆਂ ਦੀ ਗੱਲ ਕੀਤੀ ਕਿ ਜਿਹੜੇ ਗ੍ਰੰਥੀ ਆ ਉਨ੍ਹਾਂ ਨੇ ਆਪਣਾ ਬਿਜ਼ਨਸ ਵਾਂਗਰ ਉਹਨੂੰ ਪ੍ਰਾਈਵੇਟ ਕਰਨ ਲੱਗ ਪੈਂਦੇ ਨੇ। ਇਹ ਤੇ ਆਪਾਂ ਗੱਲ ਕਰਾਂਗੇ ਥੋੜੀ ਜਿਹੀ ਹੋਰ ਫਰਦਰ। ਤੇ ਇਦਾਂ ਹੀ ਜਿਹੜਾ ਆਪਾਂ ਧਰਮ ਨੂੰ ਨਿੰਦਦੇ ਆ ਜੀ, ਧਰਮ ਨੇ ਐਂ ਕਰਤਾ ਉਹ ਕਰਤਾ, ਇਹ ਤੇ ਆਪਾਂ ਕਵਿਤਾ ਵੀ ਸਾਂਝੀ ਕਰਨੀ ਆ ਅੱਜ। ਤੇ ਪਰ ਆਪਾਂ ਹੋਰ ਡਿਟੇਲ ਦੇ ਵਿਚ ਬਾਅਦ ਚ ਜਾਈਏ, ਪਹਿਲਾਂ ਇੱਕ ਗੀਤ ਨਾ ਸੁਣ ਲਈਏ, ਨਾਲ ਛੋਟੀ ਜਿਹੀ ਬ੍ਰੇਕ ਲੈ ਲਈਏ
ਜੀ। ਅਮਨਦੀਪ
ਗੀਤ ਮੈਂ ਅੱਜ ਨਾ ਥੋੜੇ ਪੁਰਾਣੇ ਲਾ ਰਿਹਾ ਜੀ, ਵਧੀਆ ਟੋਪ ਟੋਪ ਦੇ ਗੀਤ ਲਾ ਰਿਹਾ। ਤੇ ਅੱਜ ਮੈਂ ਕੁਲਦੀਪ ਮਾਣਕ ਦਾ ਤੁਹਾਨੂੰ ਇੱਕ ਹੋਰ ਗੀਤ ਸੁਣਾਉਣਾ, ਛੱਡ ਕੇ ਤੂੰ ਚੰਨਾ ਮੈਨੂੰ ਜਾਈ ਨਾ।
ਅਮਨਦੀਪ ਗਾਣੇ ਤੁਸੀਂ ਜਾਂ ਗੀਤ ਤੁਸੀਂ ਪਹਿਲਾਂ ਬਹੁਤ ਹੀ ਵਧੀਆ ਲਾਣੇ ਆ।
ਆਹ ਦੇਖੋ ਜੀ, ਆਹ ਸੁਣੋ
ਜਾਈ ਨਾ ਛੱਡ ਕੇ ਤੂੰ ਚੰਨਾ ਮੈਨੂੰ ਜਾਈ ਨਾ, ਛੱਡ ਕੇ ਤੂੰ ਚੰਨਾ ਮੈਨੂੰ ਜਾਈ ਨਾ, ਜਾਈ ਨਾ ਜਾਈ ਨਾ ਛੱਡ ਕੇ ਤੁਝੇ ਨਾ ਮੈਨੂੰ ਜਾਇਣਾ, ਛੱਡ ਕੇ ਤੁਝੇ ਨਾ ਮੈਨੂੰ ਜਾਇਣਾ। ਖੁਦਾ ਦੀ ਚੰਨਾ ਜਾਨ ਤੋਂ ਪਿਆਰਾ ਲੱਗੇ ਜਦੋਂ ਆ ਕੇ ਮੇਰੇ ਕੋਲ ਬਹਿਨੇ ਵੇ, ਮਿੱਠੇ ਮਿੱਠੇ ਪਿਆਰੇ ਪਿਆਰੇ ਲੱਗਦੇ ਨੇ ਬੋਲ ਤੇਰੇ ਜਦੋਂ ਹੌਲੀ ਜਿਹੀ ਨਾ ਲੈਣਾ ਵੇ। ਪਾਈਨਾ ਪਾਈਨਾ ਸੱਜਣਾ ਵਿਛੋੜਾ ਮੈਨੂੰ ਪਾਈਨਾ ਵੇ, ਛੱਡ ਕੇ ਤੂੰ ਜੰਨਾ ਮੈਨੂੰ ਜਾਇਨਾ। ਬਗੈਰ ਮੈਨੂੰ ਮਿੱਤਰਾ ਪਿਆਰ ਆਵੇ, ਸੁਣਾ ਸੁਣਾ ਜਾਪੂ ਜਗ ਸਾਰਾ ਵੇ। ਤੂੰ ਹੀ ਮੇਰੇ ਸਾਹਾਂ ਦੀ ਸੁਗੰਧ ਮੇਰੇ ਹਾਣੀ ਆਵੇ, ਤੂੰ ਹੀ ਮੇਰੀ ਜਾਨ ਦਾ ਸਹਾਰਾ ਵੇ। ਲਾਈਨਾ ਲਾਈਨਾ ਅੱਗ ਮੈਨੂੰ ਗਵਾਂ ਵਾਲੀ ਲਾਈਨਾ ਵੇ, ਛੱਡ ਕੇ ਤੂੰ ਜੰਨਾ ਮੈਨੂੰ ਜਾਇਨਾ। ਮੈਂ ਤੇਰੀ ਚੰਨਾ ਕਿੰਨੇ ਵਾਰੀ ਕਿਹਾ ਤੈਨੂੰ, ਫਿਰ ਵੀ ਤੂੰ ਕਰੇ ਇਸ ਵਾਰਨਾ। ਦੇਹੀ ਵਿੱਚ ਕੀੜੇ ਪੈਣ ਦਗਾ ਦੇਵੇ ਸੱਜਣਾ ਨੂੰ, ਧੋਖੇਬਾਜ ਹੋਵੇ ਕੋਈ ਯਾਰਨਾ। ਤੜਫਾਈਨਾ ਤੜਫਾਈਨਾ ਮੱਛੀ ਵਾਂਗੂ ਮੈਨੂੰ ਤੜਫਾਈਨਾ, ਛੱਡ ਕੇ ਤੂੰ ਜੰਨਾ ਮੈਨੂੰ ਜਾਇਨਾ। ਨਜ਼ਾਰੇ ਲੈਣ ਸੁਰਗਾਂ ਦੇ ਇਸ ਦੁਨੀਆ ਦੇ ਉੱਤੇ, ਕਰਦੇ ਨੇ ਜਿਹੜੇ ਸੱਚਾ ਪਿਆਰ ਵੇ। ਉਹਨੂੰ ਤਿੰਨਾਂ ਲੋਕਾਂ ਦੇ ਅੰਦਰ ਫਿਟਕਾਰਾ ਪੈਣ, ਜਿਹੜਾ ਚੰਨਾ ਕਰੇ ਯਾਰ ਮਾਰਵੇ। ਖਾਈਨਾ ਖਾਈਨਾ ਮਾਣਕਾਵੇ ਧੋਖਾ ਕਿਤੇ ਖਾਈਨਾ ਹੈ, ਛੱਡ ਕੇ ਜਲਾਲ ਕਿਤੇ ਜਾਇਨਾ ਹੈ, ਛੱਡ ਕੇ ਜਲਾਲ ਕਿਤੇ ਜਾਇਨਾ।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ 1 ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ।
ਸੀਕਰੇਟ ਡ੍ਰੌਪਸ?
ਜੀ ਹਾਂ, मेरे सीक्रेट ड्रॉप्स हन 1-2-3 डाइट ड्रॉप्स खरीदने वेले हरमन रेडियो का रेफरेंस दो ते दो शीशियां खरीदन ते एक मुफ्त प्राप्त करो एहे ड्रॉप्स दुनिया भर च किते भी मंगवाए जा सकते हैं 1-2-3 डाइट का फोन नंबर है 1-300-987-193 या वेबसाइट विजिट करो 1-2-3-diet.com.au
ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ ਡੋਮੈਸਟਿਕ ਵਾਇਲੈਂਸ ਜਾਇਦਾਦ ਸੰਬੰਧੀ ਝਗੜੇ ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਦਿਲ ਵਾਲੀ ਗੱਲ ਪ੍ਰੋਗਰਾਮ ਪੂਰੇ ਜੋਬਨ ਤੇ ਚੱਲ ਰਿਹਾ ਦਿਨ ਸ਼ਨਿਚਰਵਾਰ 4 ਜੂਨ 10:08 ਸਿਡਨੀ ਸਮੇਂ ਦੇ ਮੁਤਾਬਕ ਹੋ ਚੁੱਕੇ ਨੇ ਈਸਟ ਕੋਸਟ ਦੇ ਉੱਤੇ ਸਾਰੇ ਮੀਂਹ ਪੈ ਰਿਹਾ ਤੇ ਸਿਡਨੀ ਤੋਂ ਮੇਰੇ ਨਾਲ ਜੁੜੇ ਹੋਏ ਨੇ ਜੀ ਅਮਰੀਕ ਸਿੰਘ ਫਲੋਰਾ ਜਿਹੜੇ ਕਿ ਪਕੌੜਿਆਂ ਦਾ ਆਰਡਰ ਕਰ ਚੁੱਕੇ ਨੇ ਤੇ ਮੈਨੂੰ ਲੱਗਦਾ ਸਾਡੀਆਂ ਗੱਲਾਂ ਸੁਣ ਕੇ ਬਹੁਤ ਸਾਰੇ ਸਰੋਤੇ ਜਿਹੜੇ ਮੀਂਹ ਦਾ ਆਨੰਦ ਲੈਣ ਦੇ ਲਈ ਘਰੇ ਤੰਗ ਕਰ ਰਹੇ ਹੋਣੇ ਕਹਿੰਦੇ ਨੇ ਟੁੱਟ ਪੈਣੇ ਰੇਡੀਓ ਵਾਲੇ ਨਵਾਂ ਪੰਗਾ ਪਾ ਦਿੰਦੇ ਆ ਬੰਦ ਕਰੋ ਰੇਡੀਓ ਤੇ ਚਲੋ ਇਧਰ ਪਕੌੜਿਆਂ ਦੀ ਗੱਲ ਚੱਲੀ ਆ ਤੇ ਇੱਕ ਸੂਚਨਾ ਆਈ ਆ ਜੀ ਸਾਨੂੰ ਸ਼ੈਪਟਨ ਤੋਂ ਤੇ ਸੂਚਨਾ ਇਹ ਹੈ ਜੀ ਰੌਕਿਆਂ ਵਾਲਾ ਜਗਸੀਰ ਸਿੰਘ ਸੀਰਾ ਧਾਲੀਵਾਲ ਹਾਂਜੀ ਅਨਾਊਂਸਮੈਂਟ ਕਰਾ ਰਹੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਕਹਿੰਦੇ ਬਈ ਗ੍ਰਿਫਤ ਜਾਣ ਵਾਲੇ ਸਾਰੇ ਸੱਜਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 11 ਜੂਨ ਦਿਨ ਸ਼ਨਿਚਰਵਾਰ ਨੂੰ ਸ਼ੈਪਟਨ ਗੁਰੂ ਘਰ ਚ ਚਾਹ ਪਕੌੜਿਆਂ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਜੀ ਸੋ ਸਾਰੇ ਹੀ ਜਿੰਨੇ ਵੀ ਦਰਸ਼ਕ ਜਿੰਨੇ ਵੀ ਮੇਲਾ ਦੇਖਣ ਜਾ ਰਹੇ ਨੇ ਗ੍ਰਿਫਤ ਨੂੰ ਦਿਨ ਸ਼ਨਿਚਰਵਾਰ ਨੂੰ ਅਗਲੇ ਸ਼ਨਿਚਰਵਾਰ ਨੂੰ ਤਾਂ ਉਹ ਸ਼ੈਪਟਨ ਗੁਰੂ ਘਰ ਦੇ ਬਿਲਕੁਲ ਨਾਲੋਂ ਲੰਘ ਕੇ ਜਾਂਦੇ ਨੇ ਤੇ ਉਹ ਜ਼ਰੂਰ ਉੱਥੇ ਰੁਕ ਕੇ ਜਾਣ। ਚਾਹ ਪਾਣੀ ਤੇ ਲੰਗਰ ਦਾ ਪ੍ਰਬੰਧ ਸਾਰਾ ਦਿਨ ਚੱਲੇਗਾ। ਸੋ ਇਹ ਸ਼ੈਪਟਨ ਵੱਲੋਂ ਸੂਚਨਾ ਆਈ ਹੈ। ਹੁਣ ਤਾਂ ਅਮਰੀਕ ਜੀ ਮੇਰਾ ਵੀ ਦਿਲ ਕਰਦਾ ਕਿ ਮੈਂ ਵੀ ਮੈਲਬਨ ਜਾ ਕੇ ਉਧਰੋਂ ਇਧਰ ਨੂੰ ਆਵਾਂ ਤਾਂ ਜ਼ਿਆਦਾ ਵਧੀਆ ਲੱਗੇਗਾ।
ਜਹਾਜ਼ਾਂ ਚ ਧੱਕੇ ਖਾਣੇ ਪੈਣੇ ਆ, ਪਹਿਲਾਂ ਇੱਥੋਂ ਜਹਾਜ਼ ਜਾਊਂਗੇ ਸਿਡਨੀ, ਸਿਡਨੀ ਤੇ ਫੇਰ ਬੈਠੋਗੇ ਮੈਲਬਰਨ।
ਬਹੁਤ ਔਖਾ ਜੀ,
ਤੁਹਾਡੀ ਮਰਜ਼ੀ ਆ, ਜੇ ਤੁਸੀਂ ਪਕੌੜਿਆਂ ਦਾ ਆਨੰਦ ਮਾਨਣਾ ਹੀ ਆ ਤੇ ਇਹਨਾਂ ਨੂੰ ਮਹਿਮਾਨ ਨਵਾਜੀ ਦਾ।
ਪਰ ਹੁਣ ਇਹਨਾਂ ਨੇ ਦੇਖੋ ਪਕੌੜਿਆਂ ਦਾ ਪ੍ਰਬੰਧ ਕਰਕੇ ਮੈਨੂੰ ਜਹਾਜ਼ਾਂ ਚ ਧੱਕੇ ਖਾਣ ਲਈ ਮਜਬੂਰ ਕਰਨਾ। ਇਹਨਾਂ ਨੇ ਮੈਨੂੰ ਪਹਿਲਾਂ ਮੈਲਬਨ ਜਾਣਾ ਪੈਣਾ, ਨਹੀਂ ਤਾਂ ਅਸੀਂ ਇਧਰੋਂ, ਮੈਂ ਤਾਂ ਕੁਲਜੀਤ ਖੋਸਾ ਨੇ ਆਰਾਮ ਨਾਲ ਗੱਡੀ ਫੜਨੀ ਸੀ, ਗਿਆਨੀ ਸੰਤੋਖ ਸਿੰਘ ਜੀ ਉਨ੍ਹਾਂ ਨੂੰ ਚੱਕ ਕੇ ਅਸੀਂ 14 ਘੰਟਿਆਂ ਚ ਬੜੇ ਆਰਾਮ ਨਾਲ ਉੱਥੇ ਪਹੁੰਚ ਜਾਣਾ ਸੀ ਲਗਾਤਾਰ। ਹੁਣ ਮੈਨੂੰ ਉਧਰ ਜਾਣਾ ਪੈਣਾ ਜਹਾਜ਼ ਚ, ਕਿਉਂਕਿ ਚਾਹ ਪਕੌੜੇ ਵੀ ਮੈਨੂੰ ਛਕਣੇ ਪੈਣੇ ਆ, ਠੀਕ ਹੈ ਨਾ, ਤੇ ਗਿਆਨੀ ਜੀ ਵੀ ਮੌਕਾ ਜਾਣ ਨੀ ਦਿੰਦੇ ਚਾਹ ਪਕੌੜਿਆਂ ਦਾ, ਤੇ ਕੁਲਜੀਤ ਖੋਸੇ ਦਾ ਤਾਂ ਮੈਨੂੰ ਪਤਾ ਹੀ ਆ, ਤੇ ਜਾਣ ਦਾ ਤੁਸੀਂ ਵੀ ਨਹੀਂ ਦਿੰਦੇ ਮੌਕਾ ਕਿਤੇ ਚਾਹ ਪਕੌੜਿਆਂ ਦਾ।
ਇਹ ਵੀ ਗੱਲ ਠੀਕ ਹੈ, ਤੁਹਾਡੀ ਆਬਜ਼ਰਵੇਸ਼ਨ
ਵਧੀਆ। ਸੋ ਚਲੋ ਇੱਦਾਂ ਵੀ ਇੱਕ ਵਾਰੀ ਫੇਰ ਦੁਹਰਾ ਦਈਏ ਵੀ ਅਗਲੇ ਸ਼ਨਿਚਰਵਾਰ ਨੂੰ ਵੀ ਜਿੰਨੀਆਂ ਵੀ ਸੰਗਤਾਂ ਮੈਲਬਨ ਦੀਆਂ ਜਾ ਰਹੀਆਂ ਨੇ ਗ੍ਰਿਫਤ ਨੂੰ, ਉਹ ਗੁਰਦੁਆਰਾ ਸ਼ੈਪਟਨ ਸਾਹਿਬ ਗੁਰੂ ਘਰ ਦੇ ਵਿਚ ਨਾ ਪਕੌੜਿਆਂ ਤੇ ਲੰਗਰ ਦਾ ਜਿਹੜਾ ਪ੍ਰਬੰਧ ਕੀਤਾ ਗਿਆ। ਸੋ ਮਾਈ ਭਾਈ ਜਿਹੜਾ ਵੀ ਲੋੜਵੰਦ ਹੈ ਉਹ ਗੁਰੂ ਘਰ ਰੁਕੋ, ਮੱਥਾ ਟੇਕੋ, ਹਾਜ਼ਰੀਆਂ ਭਰੋ, ਪਰਿਵਾਰ ਨੂੰ ਉੱਥੇ ਸਿੱਖ ਕੌਮ ਦੇ ਜਿਹੜੇ ਉਸ ਇੰਸਟੀਟਿਊਸ਼ਨ ਨਾਲ ਜੋੜੋ ਤੇ ਚਾਹ ਤੇ ਪਕੌੜਿਆਂ ਦੇ ਲਈ ਜਿਹੜਾ ਪ੍ਰਬੰਧ ਕੀਤਾ ਗਿਆ। ਇਹ ਵੈਸੇ ਪੁੰਨ ਦਾ ਕੰਮ ਹੈ ਜੀ, ਲੌਂਗ ਜਿਹੜੀਆਂ ਡਰਾਈਵਸ ਹੈ ਉਸ ਦੇ ਉੱਤੇ ਸਟਾਪ ਰਿਵਾਈਵ ਸਰਵਾਈਵ ਦੀਆਂ ਮੁਹਿੰਮਾਂ ਚੱਲਦੀਆਂ ਰਹਿੰਦੀਆਂ ਨੇ ਆਸਟ੍ਰੇਲੀਆ ਦੇ ਵਿਚ। ਤੁਸੀਂ ਦੇਖਿਆ ਹੋਣਾ ਕਿ ਲੌਂਗ ਵੀਕਐਂਡ ਦੇ ਉੱਤੇ ਰੈੱਡ ਕਰਾਸ ਜਾਂ ਲਾਇਨਸ ਕਲੱਬ ਨੇ 200-300 ਕਿਲੋਮੀਟਰ ਹਰੇਕ ਤਕਰੀਬਨ ਸ਼ਹਿਰ ਦੇ ਵਿਚ ਕਿਤੇ ਨਾ ਕਿਤੇ ਮੁਫ਼ਤ ਚਾਹ ਦਾ ਪ੍ਰਬੰਧ ਕੀਤਾ ਹੁੰਦਾ ਕਿ ਤੁਸੀਂ ਲੌਂਗ ਡਰਾਈਵ ਕਰਦੇ ਹੋ ਰੁਕੋ, ਰੁਕ ਕੇ ਬਰੇਕ ਲਓ, ਚਾਹ ਪੀਓ ਤਾਂ ਕਿ ਆਰਾਮ ਆ ਜਾਵੇ, ਐਕਸੀਡੈਂਟ ਘੱਟ ਹੋਣ। ਸੋ ਇਹ ਇਕ ਪੁੰਨ ਦਾ ਹੀ ਕੰਮ ਹੈ ਤੇ ਆਪਾਂ ਦੇਖੋ ਇਹ ਤਾਂ ਪੁੰਨ ਦਾ ਵੀ ਡਬਲ ਪੁੰਨ ਦਾ ਕੰਮ ਹੈ ਵੀ ਇੱਕ ਤਾਂ ਤੁਸੀਂ ਗੁਰੂ ਘਰ ਦਰਸ਼ਨ ਕਰੋਗੇ, ਪਰਮਾਤਮਾ ਨਾਲ ਜੁੜੋਗੇ, ਤੇ ਦੂਜਾ ਇਹਨਾਂ ਦੀ ਬੜੇ ਧੰਨ ਭਾਗ ਨੇ ਜੀ, ਸ਼ੈਪਟਨ ਦੀ ਸੰਗਤ ਬੜੀ ਮਤਲਬ ਖੁੱਲਦਲੀ ਨਾਲ ਸਾਰਾ ਕੁਝ ਪ੍ਰਬੰਧ ਕਰ ਰਹੀ ਹੈ ਗੁਰੂ ਘਰ ਦੇ ਵਿਚ। ਸੋ ਵਾਈ ਨਾਟ, ਹੈ ਨਾ, ਅਸੀਂ ਕੱਲ ਨੂੰ ਵੀ
ਦੇ ਵਿਚ ਸਾਡੇ ਬਹੁਤ ਹਰਮਨ ਪਿਆਰੇ ਸਰੋਤੇ ਹਰਮੀਤ ਚੰਨਾ ਜੀ ਤੇ ਅਮਰੀਕ ਫੌਜੀ,
ਹਾਂਜੀ
ਇਸੇ ਇਲਾਕੇ ਚ ਰਹਿੰਦੇ ਹੋ?
ਹਾਂਜੀ, ਇਸ ਕੋਬਰਮ ਇਲਾਕੇ ਜੀ, ਸਾਰੇ ਜਿੰਨੇ ਵੀ ਆਪਣੇ ਹੈਗੇ ਨੇ ਬੰਦੇ, ਦਇਆ ਸਿੰਘ ਹੋਣੀ ਆ, ਕਰਨਵੀਰ ਹੋਣੀ ਆ, ਉਧਰ ਆਪਣੇ ਪ੍ਰਭਜੋਤ ਸ਼ੈਪਟਨ ਵਾਲੇ ਤੇ ਆਪਣੇ ਦੀਪ ਪੜਾਹੀ ਹੋਣੀ, ਸਾਰੇ ਜਿੰਨੇ ਵੀ ਆਪਣੇ ਉਧਰ ਸਰੋਤੇ ਨੇ ਇਹ ਸਾਰੇ ਮਤਲਬ ਉਥੇ ਹੋਣਗੇ, ਤੇ ਵੈਸੇ ਤਾਂ ਇਹ ਗ੍ਰਿਫਤ ਵੀ ਹੋਣਗੇ। ਹੁਣ ਅਸੀਂ ਐਵੇਂ ਧੱਕੇ ਨਾਲੇ ਇਹਨਾਂ ਨੂੰ ਕਹੀ ਜਾਂਦੇ, ਕੋਈ ਗੱਲ ਨੀ, ਪਰ ਦੇਖੋ ਮਾਇਆ ਤੇ ਸਰਮਾਇਆ ਤਾਂ ਇਹਨਾਂ ਦਾ ਹੀ ਆ, ਚਾਹੇ ਸੇਵਾਦਾਰ ਕੋਈ ਹੋਵੇ, ਸਾਰੇ ਜਿੰਨੇ ਵੀ ਸ਼ੈਪਟਨ ਦੀਆਂ ਸੰਗਤਾਂ ਜੀ ਵਧਾਈ ਦੀਆਂ ਪਾਤਰ ਨੇ। ਤੇ ਮੈਸੇਜ ਆਪਾਂ ਅੱਗੇ ਲੈਣੇ ਆ ਕਿਉਂਕਿ ਮਸਲੇ ਵੀ ਬਹੁਤ ਆਏ ਹੋਏ ਨੇ ਤੇ ਉਹ ਵੀ ਆਪਾਂ ਸਾਂਝੇ ਕਰਨੇ। ਗੁਰਜੰਟ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਕਾਫੀ ਲੰਬਾ ਮੈਸੇਜ ਉਹਨਾਂ ਨੇ ਭੇਜਿਆ ਜੀ, ਮੈਂ ਥੋੜਾ ਪੜ੍ਹ ਕੇ ਕੱਲ ਨੂੰ ਭੇਜਾਂਗਾ, ਪੜਾਂਗਾ ਜੀ। ਇਹ ਮਲਡੂਰੇ ਤੋਂ ਸਾਡੇ ਨਾਲ ਜੁੜੇ ਨੇ ਤੇ 1986 ਨੂੰ ਰਾਜੀਵ ਗਾਂਧੀ ਦੇ ਸਬੰਧ ਵਿਚ ਜਿਹੜਾ ਕਾਂਡ ਹੋਇਆ ਸੀਗਾ ਜੀ, ਕਰਮਜੀਤ ਸਿੰਘ ਸੁਨਾਮ ਵੱਲੋਂ ਉਹਦੇ ਬਾਰੇ ਲਿਖਿਆ, ਮੈਂ ਕੱਲ ਨੂੰ ਸ਼ੇਅਰ ਕਰਾਂਗਾ ਤੇ ਸੂਚਨਾ ਆਪਾਂ ਪੜ੍ਹ ਦਿੱਤੀ ਆ ਕਰਨਵੀਰ ਹੋਣਾ ਦੀ। ਤੇ ਜਗਤਾਰ ਗਿੱਲ ਹੁਣੀ ਸਾਡੇ ਨਾਲ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਕਿ ਵੱਡੇ ਬਾਦਲ ਨੂੰ ਹਰਿਮੰਦਰ ਸਾਹਿਬ ਇਕ ਸਿੰਘ ਵੱਲੋਂ ਪਾਏ ਵੱਲੋਂ ਸਰੋਪੇ ਦੇਣ ਤੋਂ ਮਨਾ ਕਰਨ ਕੀ ਸਾਬਤ ਕਰਦਾ ਹੈ? ਕੀ ਇਸ ਤਰ੍ਹਾਂ ਦੇ ਰੁਝਾਨ ਸਾਡੇ ਸਿੱਖਾਂ ਦੇ ਗ੍ਰੰਥੀ ਸਿੰਘਾਂ ਦੇ ਸਤਿਕਾਰ ਦੇ ਇਜਾਫਾ ਕਰਨਗੇ? ਬਿਲਕੁਲ ਨਹੀਂ ਕਰਨਗੇ, ਇਹ ਤਾਂ ਆਪਾਂ ਪਹਿਲਾਂ ਹੀ ਦੱਸਤਾ ਜੀ। ਬਾਕੀ ਇਹ ਦੇਣਾ ਵੀ ਕੱਲ ਹੀ ਆ, ਜਿਹੜਾ ਬੰਦਾ ਆਉਂਦਾ ਮੱਥਾ ਟੇਕਣ। ਹੁਣ ਤੁਸੀਂ ਜਾਣੇ ਆ ਬਾਦਲ ਸਾਹਿਬ ਦੇ, ਆਪਣੇ ਮੈਂ ਹੀ ਜਾਣਾ, ਮਤਲਬ ਮੈਂ ਬਾਦਲ ਸਾਹਿਬ ਦੇ ਪਿੱਛੇ ਖੜਾ ਆ, ਉਨ੍ਹਾਂ ਨੂੰ ਸਰੋਪਾ ਕਿਉਂ, ਮੈਨੂੰ ਕਿਉਂ ਨਹੀਂ? ਮੈਂ ਵੀ ਤਾਂ ਉਦਾਂ ਦਾ ਹੀ ਬੰਦਾ, ਠੀਕ ਹੈ ਨਾ, ਉਨ੍ਹਾਂ ਨੂੰ ਸਰੋਪਾ ਦੇਣਾ ਕਿਉਂ ਹੈ? ਹੁਣ ਬੰਦਾ ਮਤਲਬ ਉਹ ਅਕਬਰ ਮਹਾਰਾਜਾ ਸੀਗਾ ਸਾਰੇ ਹਿੰਦੁਸਤਾਨ ਦਾ, ਉਹ ਆਇਆ ਸੀ ਤਾਂ ਉਹ ਪੰਗਤ ਦੇ ਵਿਚ ਬਿਠਾ ਲਿਆ, ਉਹਨੂੰ ਲੰਗਰ ਛਕਾਇਆ, ਫੇਰ ਜਾ ਕੇ ਕਿਤੇ ਗੱਲਬਾਤ ਕੀਤੀ। ਉਹਦੇ ਨਾਲ ਵੱਧ ਟਾਈਮ ਤਾਂ ਸਿੱਖਾਂ ਦੇ ਨਾਲ ਗੁਰੂ ਸਾਹਿਬ ਟਾਈਮ ਸਪੈਂਡ ਕਰਦੇ ਸੀ, ਉਨ੍ਹਾਂ ਨੂੰ ਪ੍ਰਵਚਨ ਕਰਦੇ ਸੀ। ਸੋ ਇਹ ਜਿਹੜੀ VIP ਫੀਲਿੰਗ ਕਿਉਂ, ਬਾਦਲ ਸਾਹਿਬ ਨੂੰ ਕਿਉਂ ਸਰੋਪਾ, ਮਤਲਬ ਮੈਨੂੰ ਕਿਉਂ ਨਹੀਂ, ਜਾਂ ਤੁਹਾਨੂੰ ਕਿਉਂ ਨਹੀਂ, ਜਾਂ ਅਮਰੀਕ ਸਿੰਘ ਫਲੋਰਾ ਨੂੰ ਕਿਉਂ ਨਹੀਂ? ਸੋ ਉਹ ਦੋਨੋਂ ਪਾਸੇ ਲੱਗਦਾ ਜੀ, ਪਰ ਉਹ ਜਿਹੜਾ ਦਵਾਂ ਦੇ ਪਹਿਲਾਂ ਤਾਂ ਇਹ ਹੈ, ਉਹਨਾਂ ਨੂੰ ਜਿਹੜੇ ਦਵਾਣ ਵਾਲੇ ਸੀ ਉਹਨਾਂ ਨੂੰ ਫੜਨਾ ਚਾਹੀਦਾ, ਵੀ ਕਿਹੜਾ ਉਹਨਾਂ ਨੂੰ ਕਹਿੰਦਾ ਸੀਗਾ ਵੀ ਇਹਨਾਂ ਨੂੰ ਸਰੋਪਾ ਦਿਓ, ਉਹਨਾਂ ਨੂੰ ਫੜਨਾ ਚਾਹੀਦਾ ਵੀ ਤੁਸੀਂ ਕੇਸ ਪ੍ਰੋਟੋਕਾਲ ਦੇ ਅੰਡਰ ਇਹਨਾਂ ਨੂੰ ਸਰੋਪਾ ਦਵਾ ਰਹੇ ਸੀ, ਹਨਾ। ਤੇ ਬਾਕੀ ਦੂਜੀ ਕਹਿੰਦੇ ਕਿ ਆਮ ਆਦਮੀ ਪਾਰਟੀ ਚ ਮੇਜਰ ਸਿੰਘ ਪੱਤਰਕਾਰ ਤੇ ਰਾਜੀਵ ਹਾਕੀ ਗੋਲਡ ਗਰਲ ਵਾਲੀਆਂ ਸ਼ਖਸੀਅਤਾਂ ਦਾ ਆਉਣਾ ਕੀ ਸਾਬਤ ਕਰਦਾ? ਇਹ ਕੱਲ ਨੂੰ ਟਾਪਿਕ ਕਰਾਂਗੇ ਜੀ, ਕਿਉਂਕਿ ਉਹ ਜ਼ਿਆਦਾ ਮਤਲਬ ਆਪਣੇ ਜਿਹੜੇ ਮਿੰਟੂ ਬਰਾੜ ਜੀ ਇਸ ਤੇ ਨਜ਼ਰ ਰੱਖਦੇ ਨੇ ਤੇ ਆ ਸੁਖਬੀਰ ਬਾਦਲ ਵਾਲਾ ਮਸਲਾ ਵੀ ਆਪਾਂ ਕੱਲ ਨੂੰ ਕਰਾਂਗੇ ਤੇ ਉਹਨਾਂ ਨੇ ਇੱਕ ਨਾ ਫੋਟੋ ਭੇਜੀ ਆ ਤੇ ਇਹ ਮੈਨੂੰ ਲੱਗਦਾ ਬਲੈਕਬੇਰੀ ਦੀ ਫੋਟੋ ਹੈ ਵਿਸ਼ਵਾਸ ਰੂਹਾਂ ਦਾ ਸੁਮੇਲ ਹੁੰਦਾ ਹੈ ਜੋ ਚੁੱਪ ਦੀ ਭਾਸ਼ਾ ਵੀ ਸਮਝ ਲੈਂਦਾ ਹੈ ਸ਼ੁਭ ਸਵੇਰ ਦੋਸਤੋ ਜਗਤਾਰ ਗਿੱਲ ਉਹਨਾਂ ਨੇ ਭੇਜੀ ਇਹ ਨੇਚਰ ਦੀ ਬੜੀ ਫੋਟੋਆਂ ਖਿੱਚਦੇ ਨੇ ਮੈਨੂੰ ਲੱਗਦਾ ਜੇ ਰੈਸਬੇਰੀ ਵਾਇਲਡ ਰੈਸਬੇਰੀ ਦੀ ਫੁੱਲਾਂ ਦੀ ਫੋਟੋ ਹੈ ਜਾਂ ਇਹ ਬਲੈਕਬੇਰੀ ਦੀ ਫੋਟੋ ਇੱਥੇ ਲੂਣ ਕੰਡੇ ਵੀ ਹੈ ਥੋੜੇ ਜਿਹੇ ਮੈਨੂੰ ਤਾਂ ਥੋੜਾ ਮੈਂ ਪਛਾਣ ਗਿਆ ਇਹਨੂੰ ਤੇ ਦਲਜੀਤ ਸਿੰਘ ਮਹਿਤਾ ਚੌਂਕ ਕਹਿ ਰਹੇ ਨੇ ਕਿ ਪੰਜਾਬ ਦੇ ਵਿਚ ਲਾਗੂ ਹੋਣ ਵਾਲੇ ਪਕੋਕਾ ਲਾਅ ਬਾਰੇ ਵੀ ਗੱਲ ਕਰ ਲਵੋ ਜੀ ਇਹ ਮਿੰਟੂ ਬਰਾੜ ਜੀ ਇੱਥੇ ਨਿਗਾਹ ਰੱਖਣਗੇ ਜੀ ਕੱਲ ਨੂੰ ਤੇ ਨਰਵੈਰ ਸਿੰਘ ਨਵੀ ਕਹਿ ਰਹੇ ਨੇ ਕਿ ਬਾਕੀ ਕਹਿੰਦੇ ਨੇ ਕਿ ਭਾਜੀ ਬਾਦਲ ਨੇ ਇੰਨੇ ਸਰੋਪੇ ਕਰਨੇ ਵੀ ਕੀ ਆ ਭਲਾ ਬੰਨਣੀ ਤਾਂ ਨੀਲੀ ਪੱਗ ਗਈ ਆ ਤੇ ਕਹਿੰਦੇ ਨੇ ਕਿ ਭਾਜੀ ਇੰਡੀਆ ਚ ਡੀਜ਼ਲ ਕਾਰਾਂ ਤੇ 10 ਸਾਲ ਤੋਂ ਪੁਰਾਣੀਆਂ ਕਾਰਾਂ ਬੰਦ ਕਰ ਰਹੇ ਹਨ ਖੁਲਾਸਾ ਕਰ ਦਿਓ ਅਮਰੀਕ ਜੀ ਇੱਥੇ ਵੀ ਕਰਦੇ ਆ ਇੱਥੇ ਵੀ ਕਰਦੇ ਹੀ ਆ
ਇੱਥੇ ਵੀ ਕਰਦੇ ਜਿਹੜੀਆਂ ਪੁਰਾਣੀਆਂ ਕਾਰਾਂ ਉਹਨਾਂ ਨੂੰ ਬੰਦ ਕਰਦੇ ਇਹਦਾ ਰੀਜ਼ਨ ਹੁੰਦਾ ਮਨਦੀਪ ਇੱਕ ਤਾਂ ਜਿਹੜੀਆਂ ਪੁਰਾਣੀਆਂ ਕਾਰਾਂ ਹੁੰਦੀਆਂ ਉਹ ਉਹਨਾਂ ਦੀ ਜਿਹੜੀ ਸੇਫਟੀ ਉਹਨਾਂ ਨਾਲ ਜੁੜੇ ਹੋਏ ਹੁੰਦੇ ਆ ਉਹ ਐਕਸੀਡੈਂਟ ਜ਼ਿਆਦਾ ਹੋ ਸਕਦੇ ਉਹਨਾਂ ਦੇ ਨਾਲ ਮਕੈਨੀਕਲ ਉਹਨਾਂ ਵਿਚ ਡਿਫੈਕਟ ਪੈ ਜਾਂਦੇ ਆ ਦੂਜਾ ਉਹ ਪ੍ਰਦੂਸ਼ਣ ਬਹੁਤ ਜ਼ਿਆਦਾ ਆਮਦੀ ਫਲਾਨੀ ਆ ਕਿ ਜਿਹੜੀ ਨਿਊ ਟੈਕਨੋਲੋਜੀ ਆਈ ਆ ਨਾ ਹੁਣ ਨਿਊ ਟੈਕਨੋਲੋਜੀ ਚ ਕੰਪੈਕਟ ਇੰਜਨ ਲੱਗੇ ਹੋਆ ਤੇ ਹੋ ਸਕਦਾ ਕਿ ਉਹ 15 ਸਾਲ ਤੋਂ ਬਾਅਦ ਉਹਨਾਂ ਨੂੰ ਕਾਰਜ ਕੀਤਾ ਜਾਇਆ ਕਰੇਗਾ ਭਵਿੱਖ ਦੇ ਵਿਚ ਹੁਣ 10 ਸਾਲ ਦੀ ਜਿਹੜੀ ਇਹ ਰੂਲ ਰੈਗੂਲੇਸ਼ਨ ਅਪਲਾਈ ਹੁੰਦੇ ਆ ਤੇ ਸੇਫਟੀ ਇਸ਼ੂਜ਼ ਦੇ ਕਾਰਨ ਅਤੇ ਜਿਹੜਾ ਵਾਤਾਵਰਣ ਨੂੰ ਕਰਨ ਦੇ ਵਿਸ਼ੇ ਦੇ ਕਾਰਨ ਇਹਨਾਂ ਨੂੰ
ਅਮਰੀਕ ਜੀ ਉੱਥੇ ਜਿਹੜਾ ਇਹ ਬਲੈਂਕਟ ਪਤਾ ਨਹੀਂ ਹਜੇ ਮੈਨੂੰ ਤਹਿ ਤੱਕ ਤਾਂ ਨਹੀਂ ਗਏ ਪਰ ਮੈਨੂੰ ਲੱਗਦਾ ਹੈ ਕਿ ਇੱਥੇ ਆਸਟ੍ਰੇਲੀਆ ਦੇ ਵਿਚ ਤਾਂ ਕਾਰ ਤਾਂ ਜਿੰਨੀ ਮਰਜ਼ੀ ਹੋਵੇ ਪੁਰਾਣੀ ਉਹਦਾ ਤੁਹਾਨੂੰ ਜਦ ਤੱਕ ਉਹ ਮਕੈਨਿਕ ਤੁਹਾਨੂੰ ਉਹਦਾ ਰਜਿਸਟ੍ਰੇਸ਼ਨ ਨਹੀਂ ਦਿੰਦਾ ਨਾ ਪ੍ਰੋਪਰ ਤੇ ਉਹ ਨਹੀਂ ਤੁਸੀਂ ਕਿਉਂਕਿ ਕਾਰ ਇੱਕ ਵਧੀਆ ਤਰੀਕੇ ਨਾਲ ਬੰਦਾ ਰੱਖ ਸਕਦਾ ਉਹਨੂੰ ਮਤਲਬ 20-30 ਸਾਲ ਵੀ ਚਲਾ ਸਕਦਾ ਆ ਵਧੀਆ ਸਰਵਿਸ ਕਰਾ ਕੇ ਤੇ ਜਿਹੜਾ ਮੈਂ ਡੀਜ਼ਲ ਇੰਜਣ ਦੀਆਂ ਗੱਲਾਂ ਕਰ ਰਿਹਾ ਨਾ ਵੀ ਡੀਜ਼ਲ ਇੰਜਣ ਜਿਹੜਾ ਡੀਜ਼ਲ ਕਾਰਾਂ ਦਾ ਇੱਕੋ ਤੋੜ ਹੈ ਜੀ ਇਹਨਾਂ ਨੂੰ ਘਟਾਉਣ ਦਾ ਉਹ ਹੈਗਾ ਕਿ ਡੀਜ਼ਲ ਜਿਹੜਾ ਆ ਉਹ ਪੈਟਰੋਲ ਨਾਲੋਂ ਥੋੜਾ ਜਿਹਾ ਮਹਿੰਗਾ ਕਰ ਦਿੱਤਾ ਜਾਵੇ ਨਾ ਜਿਹੜੀ ਉੱਤੇ ਸਬਸਿਡੀ ਆ ਡੀਜ਼ਲ ਤੇ ਉਹ ਥੋੜੀ ਜਿਹੀ ਮਹਿੰਗੀ ਕਰ ਦਿੱਤੀ ਜਾਵੇ ਤਾਂ ਜ਼ਿਆਦਾ ਵਧੀਆ ਆਸਟ੍ਰੇਲੀਆ ਦੇ ਵਿਚ ਇੱਦਾਂ ਹੁੰਦੀ ਹੈ ਕਿ ਡੀਜ਼ਲ ਜਿਹੜਾ ਤੁਸੀਂ ਦੇਖਿਆ ਹੋਣਾ ਕਿ 10-15 ਸੈਂਟ ਵੱਧ ਤੇ ਮਤਲਬ ਜ਼ਿਆਦਾ ਹੁੰਦਾ ਕਈ ਵਾਰੀ ਰੇਟ ਇਹਦਾ ਪਰ ਦੂਜੇ ਪਾਸੇ ਜਿਹੜੇ ਕਿਸਾਨ ਹੈ ਜਾਂ ਜਿਹੜੇ ਮਤਲਬ ਟਰੱਕਾਂ ਵਾਲੇ ਆ ਉਹਨਾਂ ਨੂੰ ਉਹ ਫਿਰ ਜਿਹੜਾ ਗੈਪ ਹੁੰਦਾ 30 ਸੈਂਟ ਦਾ 35 ਸੈਂਟ ਦਾ ਵੱਧ ਪਾਇਆ ਉਹਦੇ ਵਿਚ ਉਹ ਫਿਰ ਸਬਸਿਡੀ ਮਿਲ ਜਾਂਦੀ ਐਂਡ ਆਫ ਦਾ ਈਅਰ ਉਹ ਵਾਪਸ ਦੇ ਦਿੰਦੇ ਆ ਸੋ ਇਸ ਕਰਕੇ ਕਿਸਾਨ ਦੇ ਉੱਤੇ ਲੋਡ ਨਹੀਂ ਪੈਂਦਾ ਟਰਾਂਸਪੋਰਟਰਾਂ ਤੇ ਲੋਡ ਨਹੀਂ ਪੈਂਦਾ ਪਰ ਜਿਹੜੇ ਆਮ ਲੋਕੀ ਡੀਜ਼ਲ ਦੀਆਂ ਗੱਡੀਆਂ ਭਜਾਈ ਜਾਂਦੇ ਪੋਲਿਊਸ਼ਨ ਬਹੁਤ ਕਰਦਾ ਨਾ ਡੀਜ਼ਲ ਹੈਵੀ ਹੁੰਦਾ ਆ ਤੇ
ਮੋਨੋਆਕਸਾਈਡ ਬਹੁਤ ਹੁੰਦੀ ਹੈ
ਕਾਰਬਨ ਮੋਨੋਆਕਸਾਈਡ ਬਹੁਤ ਛੱਡਦਾ ਤੇ ਇਸ ਕਰਕੇ ਮਤਲਬ ਇਹ ਫਾਰਮੂਲਾ ਉੱਥੇ ਅਪਣਾਉਣਾ ਪੈਣਾ ਆ ਪਰ ਇਹ ਤਾਂ ਹੀ ਅਪਣਾਇਆ ਜਾਂਦਾ ਕੱਲਾ ਇਹ ਫਾਰਮੂਲਾ ਬਣਾ ਕੇ ਨਹੀਂ ਗੱਲ ਬਣਦੀ ਨਾ ਉਹ ਤੁਹਾਨੂੰ ਉਹਦੇ ਲਈ ਆਡਿਟਿੰਗ ਸਿਸਟਮ ਜਿਹੜਾ ਪਹਿਲਾਂ ਉਹ ਵੀ ਇੰਪਲੀਮੈਂਟ ਕਰਨਾ ਪੈਣਾ ਟੈਕਸ ਸਿਸਟਮ ਵੀ ਇੰਪਲੀਮੈਂਟ ਕਰਨੇ ਪੈਣੇ ਆ ਹਨਾ ਕਈ ਕੁਛ ਉਹਦੀ ਮਿਸਯੂਜ਼ ਰੋਕਣ ਦੇ ਲਈ ਕਈ ਕੁਛ ਕਰਨਾ ਪੈਣਾ ਚਲੋ ਜਸ ਘੁੰਮਣ ਜੀ ਜੁੜੇ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਕੈਨ ਯੂ ਗਿਵ ਡੈਫੀਨੇਸ਼ਨ ਆਫ ਕੌਮ ਨੇਸ਼ਨ ਇਟ ਡਿਪੈਂਡ ਔਨ ਰਿਲੀਜਨ ਏਰੀਆ ਔਰ ਲੈਂਗੁਏਜ ਕਲਰ ਐਟਸੈਕਟਰਾ ਜਿਹੜੀ ਕੌਮ ਹੈ ਜੀ ਮੇਰੇ ਹਿਸਾਬ ਨਾਲ ਤਾਂ ਇਹਨਾਂ ਦੇ ਜਿੰਨੇ ਵੀ ਤੁਸੀਂ ਕਹੇ ਆ ਰਿਲੀਜਨ ਏਰੀਆ ਲੈਂਗੁਏਜ ਕਲਰ ਕਿਤੇ ਵੀ ਹੋ ਸਕਦੀ ਆ
ਜਿਹੜੀ ਕੌਮ ਦੀ ਪਰਿਭਾਸ਼ਾ ਨਾ ਜੇ ਇੱਕ ਗਰੁੱਪ ਦੀ ਪਰਿਭਾਸ਼ਾ ਈਵਨ ਕਲਚਰ ਦੀ ਪਰਿਭਾਸ਼ਾ ਇਹ ਕੋਈ ਲਿਮਿਟਿਡ ਪਰਿਭਾਸ਼ਾ ਨਹੀਂ ਹੈ ਇਹਦੀ ਪਰਿਭਾਸ਼ਾ ਕਾਫੀ ਵਿਆਪਕ ਹੁੰਦੀ ਹੈ ਇਹਨੂੰ ਵੱਖ ਵੱਖ ਪ੍ਰੋਸਪੈਕਟਿਵ ਐਂਗਲ ਦੇ ਨਾਲ ਦੇਖਿਆ ਜਾਂਦਾ
ਮੈਂ ਇਹਨੂੰ ਥੋੜਾ ਜਿਹਾ ਹੋਰ ਐਂਗਲ ਤੋਂ ਪੇਸ਼ ਕਰਨਾ ਚਾਹੁੰਦਾ ਅਮਰੀਕ ਜੀ ਕਿ ਇਹ ਜਿਹੜਾ ਜਿੱਦਾਂ ਹੁਣ ਕੌਮ ਹੈ ਉਹਨੂੰ ਕਮਰਸ਼ੀਅਲ ਦੇ ਹਿਸਾਬ ਨਾਲ ਵੀ ਦੇਖ ਲੈਣਾ ਚਾਹੀਦਾ ਕਾਮਰਸ ਕਿ ਜਿਹੜੇ ਬੰਦਿਆਂ ਦਾ ਆਪਸ ਦੇ ਵਿਚ ਲੈਣ ਦੇਣ ਚੱਲ ਰਿਹਾ ਕਾਮਰਸ ਚੱਲ ਰਹੀ ਆ ਰਾਈਟ ਉਹੀ ਕੌਮ ਹੁੰਦੀ ਆ ਜੇ ਹੁਣ ਮਤਲਬ ਸਾਡਾ ਲੈਣ ਦੇਣ ਕੀ ਆ ਤੁਹਾਡੇ ਨਾਲ ਜਾਂ ਹੋਰ ਕਿਸੇ ਨਾਲ ਅਸੀਂ ਇੱਕ ਰੇਡੀਓ ਦੇ ਜ਼ਰੀਏ ਸਾਡੀ ਆਪਣੀ ਇੱਕ ਛੋਟੀ ਕੌਮ ਹੈ ਰੱਖ ਲਓ
ਹਨਾ
ਫਿਰ ਫਰਦਰ ਕੀ ਆ ਕਿ ਆਪਾਂ ਦਾ ਧਰਮ ਇੱਕ ਆ ਠੀਕ ਹੈ ਤੇ ਉਹ ਸਾਡਾ ਆਪਸ ਦੇ ਵਿਚ ਕੀ ਆ ਅਸੀਂ ਇੱਕੋ ਗੁਰਦੁਆਰੇ ਜਾਂਦੇ ਆ ਅਸੀਂ ਇੱਕੋ ਹੀ ਮਤਲਬ ਸਿਸਟਮ ਨੂੰ ਫਾਲੋ ਕਰਦੇ ਆ ਉਹ ਵੀ ਇੱਕ ਮਤਲਬ ਕਾਮਰਸ ਹੋ ਗਿਆ ਨਾ ਆਦਾਨ ਪ੍ਰਦਾਨ ਸਾਂਝਾ ਹੋ ਗਿਆ ਤੇ ਜੇ ਜਿਨ੍ਹਾਂ ਚੀਜ਼ਾਂ ਦੇ ਵਿਚ ਜਿਨ੍ਹਾਂ ਦੇ ਵਿਚ ਸਾਂਝੀਵਾਲਤਾ ਹੋਵੇ ਉਹ ਉਸ ਨੂੰ ਕੌਮ ਕਹਿੰਦੇ ਨੇ ਮਤਲਬ ਜਿਹੜੇ ਆਪਸ ਚ ਲੋਕੀ ਕਹਿੰਦੇ ਵੀ ਇਹ ਸਾਡੀਆਂ ਸਾਂਝੀਆਂ
ਜਿੱਦਾਂ ਹੁਣ ਜੇ ਤੁਸੀਂ ਟੈਕਸਟ ਬੁੱਕ ਸਟਾਈਲ ਵਿਚ ਦੇਖੋ ਨਾ ਜਿੱਦਾਂ ਸਕੂਲ ਚ ਪੜ੍ਹਾਉਂਦੇ ਆ ਕਮਿਊਨਿਟੀ ਕੀ ਹੁੰਦੀ ਆ ਜਿੱਦਾਂ ਅਸੀਂ ਇੱਕ ਵਿਸ਼ਾ ਆ ਵਟ ਇਜ਼ ਏ ਕਮਿਊਨਿਟੀ ਉਹਦੇ ਵਿਚ ਹੁੰਦਾ ਕਮਿਊਨਿਟੀ ਬੇਸਡ ਔਨ ਸੋਸ਼ਲ ਆਰਗੇਨਾਈਜੇਸ਼ਨ ਕਮਿਊਨਿਟੀ ਬੇਸਡ ਓਨ ਸਪੈਸ਼ਲ ਸਪੇਸ ਸਪੈਸ਼ਲ ਸਪੇਸ ਜਿਦਾਂ ਹੁਣ ਇੱਕ ਕਮਿਊਨਿਟੀ ਆ ਉਹ ਜਿਦਾਂ ਸਕੂਲ ਦੀ ਕਮਿਊਨਿਟੀ ਆ ਸਪੋਜ ਕਰੋ ਕੋਪ ਸਰਵਰ ਸਕੂਲ ਆ ਉਹਦੇ ਸਕੂਲ ਦੇ ਵਿਚ ਜਿੰਨੇ ਵੀ ਸਟਾਫ ਆ ਲੋਕ ਆ ਸਟੂਡੈਂਟ ਆ ਉਹ ਇੱਕ ਸਕੂਲ ਦੀ ਕਮਿਊਨਿਟੀ ਹੋ ਗਈ ਆ ਉਹ ਹੋ ਗਿਆ ਤੁਹਾਡੇ ਕਮਿਊਨਿਟੀ ਬੇਸਡ ਓਨ ਏ ਸਪੇਸ ਜਿਹੜੇ ਕਿਸੇ ਤੁਸੀਂ ਰਹਿੰਦੇ ਆ ਹੁਣ ਇੱਕ ਸਟਰੀਟ ਦੀ ਕਮਿਊਨਿਟੀ ਵੀ ਹੋ ਸਕਦੀ ਜਿਦਾਂ ਸਾਡੀ ਪਲੇਨ ਸਟੇਟ ਆ ਸਾਡੀ ਪਲੇਨ ਸਟੇਟ ਦੀ ਕਮਿਊਨਿਟੀ ਆ ਕਮਿਊਨਿਟੀ ਬੇਸਡ ਓਨ ਸੋਸ਼ਲ ਆਰਗੇਨਾਈਜੇਸ਼ਨ ਜਿੱਦਾਂ ਇੱਕ ਰਿਲੀਜਨ ਹੈ ਰਿਲੀਜਨ ਦੇ ਬੇਸ ਤੇ ਕਮਿਊਨਿਟੀ ਹੋ ਗਈ ਸਿੱਖ ਕਮਿਊਨਿਟੀ ਹੋ ਗਈ ਮੁਸਲਿਮ ਕਮਿਊਨਿਟੀ ਹੋ ਗਈ ਜਾਂ ਕੋਈ ਹੋਰ ਕਮਿਊਨਿਟੀ ਹੋ ਗਈ ਜਿਹੜੀ ਕਿ ਰਿਲੀਜਨ ਦੇ ਬੇਸ ਤੇ ਆ ਹੁਣ ਸਪੋਰਟਸ ਬੇਸਡ ਕਮਿਊਨਿਟੀਆਂ ਜਾਂ ਕ੍ਰਿਕਟ ਕਮਿਊਨਿਟੀ ਆ ਜਾਂ ਰਗਬੀ ਲੀਗ ਦੀ ਕਮਿਊਨਿਟੀ ਆ ਜਾਂ ਹੋਰ ਕਮਿਊਨਿਟੀ ਜਿਹੜੇ ਸਪੋਰਟਸ ਆਰਗੇਨਾਈਜੇਸ਼ਨ ਦੇ ਨਾਲ ਬੱਝੀਆਂ ਜਿਹੜੀ ਇੱਕ ਕੌਮ ਆ ਇੱਕ ਕਮਿਊਨਿਟੀ ਆ ਇਹਦੀ ਜਿਹੜੀ ਇੱਕ ਡੈਫੀਨੇਸ਼ਨ ਨਹੀਂ ਆ
ਡੈਫੀਨੇਸ਼ਨ ਤਾਂ ਇੱਕੋ ਹੀ ਆ ਮਤਲਬ ਇਹਦੀ ਕੋਈ ਰੇਂਜ ਇੱਕ ਨੀ ਹੈਗੀ ਰਿਲੀਜਨ ਬੇਸਡ ਮਤਲਬ ਕਿਸੇ ਵੀ ਤਰ੍ਹਾਂ ਦੀ ਸਾਂਝੀਵਾਲਤਾ ਦੇ ਗਰੁੱਪ ਨੂੰ ਉਹਨੂੰ ਕੌਮ ਹੀ ਕਿਹਾ ਜਾ ਸਕਦਾ ਜਦੋਂ ਵੱਡੇ ਠੀਕ ਪਕੜੇ ਜੀ ਚਲੋ ਠੀਕ
ਬਿਲਕੁਲ
ਤੁਸੀਂ ਵੀ ਕੋਈ ਨਾਟਕ ਦੇਖਦੇ ਲੱਗਦੇ ਆ ਮੈਨੂੰ ਹਾਂਜੀ ਰਾਜੀ ਭੰਗੂ ਸਾਡੇ ਨਾਲ ਸਿੰਘਾਪੁਰ ਤੋਂ ਜੁੜੇ ਨੇ ਜੀ ਤੇ ਕਹਿੰਦੇ ਕਿ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰੇ ਪਰਿਵਾਰ ਨੂੰ ਕੀ ਹਾਲ ਚਾਲ ਹੈ ਜੀ ਤੇ ਸਾਡੇ ਵੀ ਕਹਿੰਦੇ ਮੀਂਹ ਪੈ ਰਿਹਾ ਜੀ ਤੇ ਹੁਣ ਵੀ ਕਹਿੰਦੇ ਸੂਰਜ ਦੇਵਤਾ ਝਾਤੀ ਮਾਰ ਕੇ ਲੁਕ ਜਾਂਦੇ ਆ ਜੀ ਹਲਕਾ ਹਲਕਾ ਰੇਨ ਹੋ ਰਹੀ ਹੈ ਤੁਹਾਡੇ ਮੌਸਮ ਹੀ ਇੱਦਾਂ ਦਾ ਜੀ ਸਿੰਘਾਪੁਰ ਦਾ ਜਿਹੜਾ ਟ੍ਰੋਪੀਕਲ ਵੈਦਰ ਹੈ ਸੋ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ ਜਗਤਾਰ ਜੋਲ ਸਾਡੇ ਨਾਲ ਮਨੀਲਾ ਤੋਂ ਜੁੜੇ ਨੇ ਬਾਈ ਜੀ ਕਹਿੰਦੇ ਗੀਤਾਂ ਦੀ ਚੋਣ ਵਿਚ ਤੁਸੀਂ ਪੂਰੇ ਮਾਸਟਰ ਹੋ ਮੈਂ ਤਾਂ ਨੀ ਮਾਸਟਰ ਸਾਡੇ ਨਾਲ ਮਾਸਟਰ ਅਮਰੀਕ ਸਿੰਘ ਜ਼ਰੂਰ ਸ਼ਾਮਲ ਹੁੰਦੇ ਨੇ ਪ੍ਰੋਗਰਾਮ ਦੇ ਵਿਚ ਤੇ ਸਾਡੇ ਨਾਲ ਮੱਖਣ ਸੋਈ ਜੁੜੇ ਨੇ ਜੀ ਤੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਤੇ ਹਰਮਨ ਰੇਡੀਓ ਦੀ ਟੀਮ ਨੂੰ ਵੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਵੀ ਪ੍ਰੋਗਰਾਮ ਸੋਹਣਾ ਚੱਲਦਾ ਜੀ ਸੋ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ ਇੰਦਰਜੀਤ ਸਿੰਘ ਬੱਟੂ ਸਾਡੇ ਨਾਲ ਜੁੜੇ ਨੇ ਜੀ ਤੇ ਉਨ੍ਹਾਂ ਨੇ ਕਹਿੰਦੇ ਨੇ ਕਿ ਹਾਂਜੀ ਹੁਣ ਉਹ ਜਿਹੜਾ ਆਪਾਂ ਸਵੇਰੇ ਖਬਰ ਲਾਈ ਦੱਸੀ ਸੀ ਨਾ ਵੀ ਜਿਹੜੇ ਗ੍ਰੰਥੀ ਸਿੰਘ ਆ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹਨਾ ਮਾਛੀਵਾੜਾ ਦੇ ਤੇ ਹੁਣ ਉਹ ਐਸ ਜੀ ਪੀ ਸੀ ਵਾਲਿਆਂ ਦਾ ਜਿਹੜਾ ਇਹ ਚਾਲ ਸੀਗੀ ਜਾਂ ਉਨ੍ਹਾਂ ਨੇ ਇਹ ਫੈਸਲਾ ਲਿਆ ਸੀ ਨਾ ਉਹ ਬਲਵੀਰ ਸਿੰਘ ਜਿਹੜੇ ਗ੍ਰੰਥੀ ਸਿੰਘ ਸੀ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਕਹਿੰਦਾ ਮੈਂ ਨੀ ਲੈਣਾ ਚਾਰਜ ਨੀ ਲੈਣਾ ਮੱਚ ਸੋ ਹੁਣ ਉਹ ਗਲੇ ਦੀ ਹੱਡੀ ਉਹ ਵੀ ਬਣ ਗਈ ਆ ਐਸ ਜੀ ਪੀ ਸੀ ਤੇ ਤੋ ਹੁਣ ਉਹ ਜਿਹੜੇ ਮੈਂ ਪਹਿਲਾਂ ਵੀ ਕਹਿ ਰਿਹਾ ਸੀ ਵੀ ਜਿਹੜੀ ਜਾਣੀ ਕਿ ਪਿੱਛੇ ਜਿਹੜੇ ਚਮਚੇ ਉਹ ਕੰਮ ਖਰਾਬ ਕਰ ਰਹੇ ਨੇ ਸਾਰਾ ਕੁਛ ਮਤਲਬ ਬਿਨਾਂ ਕਿਸੇ ਗੱਲ ਤੋਂ ਹੀ ਉਹ ਮਤਲਬ ਜਿਹੜਾ ਵੀ ਆਈ ਪੀ ਕਲਚਰ ਕ੍ਰੀਏਟ ਕਰ ਰਹੇ ਨੇ ਤੇ ਮਹਿੰਦਰ ਸਿੰਘ ਹੰਸ ਬਰੈਂਪਟਨ ਤੋਂ ਜੁੜੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਬਹੁਤ ਗੁੱਡ ਡਿਸਕਸ਼ਨ ਸਤਿ ਸ੍ਰੀ ਅਕਾਲ ਜੀ ਤੇ ਜਸ ਰਾਹੀ ਜੀ ਸਾਡੇ ਨਾਲ ਜੁੜੇ ਨੇ ਕਹਿੰਦੇ ਪੈਟਰੋਲ ਡੀਜ਼ਲ ਕਾਰਾਂ ਦੀ ਸੇਫਟੀ ਚੈੱਕਅਪ ਬਟ ਡੀਜ਼ਲ ਕਾਰ ਮਿਸ਼ਨ ਇਸ਼ੂ ਬਿਲਕੁਲ ਜੀ ਤੇ ਮਿਸ਼ਨ ਇਸ਼ੂ ਤਾਂ ਹੈਗਾ ਹੀ ਆ ਉਸਦੀ ਇੱਕੋ ਹੀ ਪ੍ਰੋਬਲਮ ਸੋਲਵ ਕੀਤੀ ਜਾ ਸਕਦੀ ਇੱਕੋ ਹੀ ਉਹਦਾ ਹੱਲ ਹੈਗਾ ਕਿ ਡੀਜ਼ਲ ਜਿਹੜਾ ਮਹਿੰਗਾ ਕਰ ਦਿੱਤਾ ਜਾਵੇ ਤਾਂ ਕਿ ਉਹ ਗੱਡੀਆਂ ਜਿਹੜੀਆਂ ਘੱਟ ਵਿਕਣ ਡੀਜ਼ਲ ਗੱਡੀਆਂ ਘੱਟ ਬਣਾਉਣੀਆਂ ਚਾਹੀਦੀਆਂ ਸਿਰਫ ਹੈਵੀ ਇੰਜਨ ਟਰੈਕਟਰ ਵੱਡੇ ਟਰੱਕ ਹੀ ਡੀਜ਼ਲ ਤੇ ਚੱਲਣੇ ਚਾਹੀਦੇ ਨੇ ਤੇ ਜਿਹੜੀਆਂ ਲੋਕਲ ਕਾਰਾਂ ਆ ਉਹ ਡੀਜ਼ਲ ਉਨ੍ਹਾਂ ਨੂੰ ਡਿਮੋਰਲਾਈਜ਼ ਕਰਨਾ ਚਾਹੀਦਾ ਲੋਕਾਂ ਨੂੰ ਇਹ ਕਹਿਣਾ ਮਤਲਬ ਇੱਦਾਂ ਹੋਵੇ ਵੀ ਇਹ ਨਹੀਂ ਯਾਰ ਲੈਣੀਆਂ ਨਹੀਂ ਡੀਜ਼ਲ ਦਾ ਕੋਈ ਫਾਇਦਾ ਨਹੀਂ ਹਨਾ ਸੋ ਇਸ ਕਰਕੇ ਹੁਣ ਡੀਜ਼ਲ ਇਸ ਕਰਕੇ ਰਹਿੰਦੇ ਕਿਉਂਕਿ ਡੀਜ਼ਲ ਸਸਤਾ ਹੈ ਨਾ ਹਾਂਜੀ ਉਹਦੇ ਨਾਲ ਕੀ ਆ ਵੀ ਜਿਹੜਾ ਡੀਜ਼ਲ ਉਹ ਸੜਕਾਂ ਤੇ ਫੂਕੀ ਜਾਂਦੇ ਨੇ ਉਹੀ ਡੀਜ਼ਲ ਜਿਹੜਾ ਅਵੇਲੇਬਲ ਹੈ ਟਰੱਕਾਂ ਵਾਲਿਆਂ ਲਈ ਜਾਂ ਫਾਰਮਿੰਗ ਦੇ ਲਈ ਉਹ ਵਰਤਿਆ ਜਾ ਸਕਦਾ ਹੈ
ਅਮਨਦੀਪ ਡੀਜ਼ਲ ਦੀ ਕਾਰਾਂ ਤਾਂ ਵੀ ਪਾਪੂਲਰ ਆ ਕਿਉਂਕਿ ਇੱਕ ਤਾਂ ਡੀਜ਼ਲ ਸਸਤਾ ਆ ਇੱਕ ਡੀਜ਼ਲ ਦੀ ਐਵਰੇਜ ਵੀ ਜ਼ਿਆਦਾ ਹੁੰਦੀ ਹੈ ਪੈਟਰੋਲ ਦੇ ਨਾਲੋਂ ਜ਼ਿਆਦਾ ਕਿਲੋਮੀਟਰ ਚੱਲਦਾ ਤੇ ਇੱਕ ਜਿਹੜੀਆਂ ਡੀਜ਼ਲ ਦੀਆਂ ਗੱਡੀਆਂ ਹੁੰਦੀਆਂ ਨਾ ਉਹਦੇ ਚ ਪਾਵਰ ਵੀ ਜ਼ਿਆਦਾ ਹੁੰਦੀ ਹੈ
ਜੀ ਤੇ ਗੁਰਪ੍ਰੀਤ ਗਿੱਲ ਹੋਣਾ ਨੇ ਇੱਕ ਰਸੀਦ ਭੇਜੀ ਆ ਟੈਕਸ ਦੀ ਉਹ ਮੈਂ ਤੁਹਾਨੂੰ ਭੇਜਾਂਗਾ ਕੱਲ ਨੂੰ ਆਪਾਂ ਡਿਸਕਸ ਕਰਾਂਗੇ ਤੇ ਸਾਡੇ ਨਾਲ ਹੈਪੀ ਹੋਣਾ ਦਾ ਮੈਸੇਜ ਆ ਉਹ ਆਪਾਂ ਲੈਣਾ ਦੋ ਮਿੰਟਾਂ ਚ ਤੇ ਮਨਦੀਪ ਸਿੰਘ ਕਰੇਗੀਵਾਰ ਨਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਭਾਜੀ ਜਿਹੜਾ ਜਗੀਰ ਜੈਕਰ ਨਾਇਕ ਹੈ ਨਾ ਜਿਹੜਾ ਜਿਹਦੀ ਆਪਾਂ ਪਹਿਲਾਂ ਨੀ ਖਬਰ ਪੜੀ ਸੀ ਜੀ ਉਹਨੇ ਚੈਲੰਜ ਕੀਤਾ ਵੀ ਕੋਈ ਗਲਤੀ ਕਰ ਲਵੇ ਗਲਤੀ ਲੱਭੇ ਕੁਰਾਨ ਦੇ ਵਿਚੋਂ ਤੇ ਕਹਿੰਦੇ ਕਿ ਉਹਨੇ ਰਾਮ ਰਹੀਮ ਦੀ ਐਮ ਐਸ ਜੀ ਮੂਵੀ ਨੀ ਦੇਖੀ ਤੇ ਫੇਰ ਉਹਨੂੰ ਪਤਾ ਲੱਗਦਾ ਕਿ ਲਾਸਟ ਮਸੰਜਰ ਕੌਣ ਹੈ
ਕਿਉਂਕਿ ਵੈਸੇ ਤੁਸੀਂ ਬਹੁਤ ਵਧੀਆ ਸਮੀਖਿਆ ਕੀਤੀ ਸੀ ਕਿ ਕਿਸੇ ਵੀ ਧਰਮ ਨੂੰ ਲੈ ਕੇ ਮਤਲਬ ਬਹਿਸ ਵਸੇਜਾ ਕਰਨਾ ਜਾਂ ਚੰਗਾ ਕਹਿਣਾ ਜਾਂ ਮਾੜਾ ਕਹਿਣਾ ਇਹਦੇ ਨਾਲ ਸਮਾਜ ਜੁੜਦਾ ਨੀ ਟੁੱਟਦਾ ਆ ਸਾਰੇ ਧਰਮ ਜਿੱਦਾਂ ਤੁਸੀਂ ਪਹਿਲਾਂ ਕਿਹਾ ਹੀ ਆ ਕਿ ਸਾਰੇ ਧਰਮਾਂ ਦੀ ਆਪਣੋ ਆਪਣੀ ਇੰਪੋਰਟੈਂਸ ਹੁੰਦੀ ਆ ਤੇ ਉਹਨਾਂ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਕੋਈ ਨਾ ਕੋਈ ਤਾਂ ਸ਼ਕਤੀ ਹੈਗੀ ਆ ਜਿਹੜੀ ਇਸ ਦੁਨੀਆਂ ਨੂੰ ਚਲਾਉਂਦੀ ਆ ਮੰਨਣਾ ਚਾਹੀਦਾ ਜੀ
ਕਰਾਂਗੇ ਜੀ ਇਹਦੇ ਬਾਰੇ ਹੁਣ ਲੰਬੀ ਚੌੜੀ ਗੱਲ ਕਰਾਂਗੇ ਥੋੜੀ ਜੀ ਤੇ ਪਰ ਪਹਿਲਾਂ ਮੈਸੇਜ ਆਪਾਂ ਲੈ ਲਈਏ ਜਗਵੀਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਦਿਲਪ੍ਰੀਤ ਢਿੱਲੋਂ ਦਾ ਗੀਤ ਸੁਣਨਾ ਚਾਹੁੰਦੇ ਨੇ ਜਗਵੀਰ ਸਿੱਖੋਂ ਕੇਂਜ ਤੋਂ ਮੈਂ ਕੋਸ਼ਿਸ਼ ਕਰਦਾ ਜੀ ਇਹ ਕੋਈ ਨਾ ਕੋਈ ਗੀਤ ਜ਼ਰੂਰ ਲੱਭ ਕੇ ਲਾਵਾਂਗੇ ਅੱਜ ਨਹੀਂ ਤਾਂ ਕੱਲ ਨੂੰ ਤੇ ਰੁਪਿੰਦਰਜੀਤ ਹੁਣੀ ਸਾਡੇ ਨਾਲ ਜੁੜੇ ਨੇ ਜੀ ਅੱਜ ਕਹਿੰਦੇ ਸਰੋਪਾ ਦੇਣ ਦੀ ਖਬਰ ਸੁਣੀ ਆ ਇਹ ਇਟਲੀ ਤੋਂ ਸਾਡੇ ਨਾਲ ਜੁੜੇ ਨੇ ਤੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਠੀਕ ਕੀਤਾ ਬਾਦਲ ਹੁਣੀ ਜੋ ਕਰ ਰਹੇ ਨੇ ਆਪਣੀ ਕੌਮ ਦੇ ਨਾਲ ਉਸ ਦੇ ਹਿਸਾਬ ਦੇ ਨਾਲ ਠੀਕ ਹੈ ਮੈਂ ਸੋਚਦਾ ਕਿ ਉਨ੍ਹਾਂ ਦੀ ਜ਼ਮੀਰ ਜਾਗੀ ਹੈ ਤੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਤਾਂ ਇਹ ਫੈਸਲਾ ਲਿਆ ਹੈ ਤੇ ਦੂਜੀ ਗੱਲ ਇੱਥੋਂ ਤੱਕ ਕਿ ਮੈਨੂੰ ਪਤਾ ਹੈ ਕਿ ਸਰੋਪੇ ਦਾ ਮਤਲਬ ਸਿਰੋਪਾ ਦਾ ਮਤਲਬ ਹੁੰਦਾ ਹੈ ਕਿ ਸਿਰ ਤੋਂ ਪੈਰਾਂ ਤੱਕ ਇਹ ਵੀ ਹੋ ਸਕਦਾ ਸਿਰੋਪਾ ਦਾ ਮਤਲਬ ਜਿੱਦਾਂ ਚਾਦਰ ਨਹੀਂ ਮਤਲਬ ਆਪਾਂ ਸ਼ਾਲ ਦੇ ਦਿੰਦੇ ਇਹ ਵੀ ਹੋ ਸਕਦਾ ਪਰ ਮੈਨੂੰ ਜਿੱਥੇ ਤੱਕ ਲੱਗਦਾ ਸਿਰ ਦੇ ਉੱਤੇ ਪਾਉਣ ਦੇ ਲਈ ਜਿਹੜਾ ਕੱਪੜਾ ਉਹਨੂੰ ਕਹਿ ਪਰ ਜੇ ਸਿਰੋਪਾਉ ਦਾ ਮਤਲਬ ਇਹ ਵੀ ਹੋ ਸਕਦਾ ਕਿ ਸਿਰਾਂ ਤੋਂ ਪੈਰਾਂ ਤੱਕ ਇੱਕ ਚਾਦਰ ਭੇਂਟ ਕਰ ਦੇਣੀ
ਇੱਕ ਤਰ੍ਹਾਂ ਦੇ ਸ਼ੋਭੇ ਸ਼ਾਵਾਂ ਦੇ ਹਾਂਜੀ ਕਿਰਿਆ ਨਹੀਂ ਹੁੰਦੀ
ਹਾਂਜੀ ਹਾਂਜੀ ਬਿਲਕੁਲ ਤੇ ਸਤਵੀਰ ਸਿੰਘ ਹਾਂਜੀ ਸਤਵੀਰ ਸਿੰਘ ਬਾਤ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ
ਆਪਣੀਆਂ ਸੀਧਾ ਦੇ ਦੋ ਆਪਣੇ ਸਰੋਤਿਆਂ ਨੂੰ ਜਿਨ੍ਹਾਂ ਨੇ ਸੁਨੇਹੇ ਸਾਨੂੰ ਭੇਜਿਆ ਉਸ ਤੋਂ ਬਾਅਦ ਇੱਕ ਮੈਂ ਵਿਚਾਰ ਪੜਾਂਗਾ ਨਰਿੰਦਰ ਸਿੰਘ ਕਪੂਰ ਦਾ
ਹਾਂਜੀ ਹੁਣੇ ਪੜ ਦੋ ਜੀ ਰਸੀਦਾਂ ਤਾਂ ਦੇ ਦਿੱਤੀਆਂ ਸਾਰਿਆਂ ਨੂੰ
ਅੱਛਾ ਜੀ
ਹਾਂਜੀ
ਵਿਚਾਰ ਅਮਦੀਪ ਅਸੀਂ ਹਰਮਨ ਰੇਡੀਓ ਤੇ ਵੈਸੇ ਰਿਕਾਰਡ ਕਰਦੇ ਹਾਂ ਮੈਂ ਅੱਜ ਲਾਈਵ ਵਿਚਾਰ ਪੜਨੇ ਆ
ਜੀ
ਵਿਚਾਰ ਹੈਗਾ ਫਸਲਾਂ ਧਰਤੀ ਦੀਆਂ ਸ਼ੁਭ ਇਸ਼ਾਵਾਂ ਹਨ
ਜੀ
ਪਾਣੀ ਚਸ਼ਮੇ ਦੀ ਸ਼ੁਭ ਇਸ਼ਾ ਹੈ ਸੂਰਜ ਦੀ ਸ਼ੁਭ ਇਸ਼ਾ ਹੈ ਧੁੱਪ ਮੀਂਹ ਬੱਦਲਾਂ ਦੇ ਸੁੱਖ ਸੁਨੇਹੇ ਹਨ ਕਿਤਾਬ ਆਮੋ ਸਾਹਮਣੇ ਨਰਿੰਦਰ ਸਿੰਘ ਕਪੂਰ ਤੇ ਚੰਗੇ ਵਿਚਾਰਾਂ ਲਈ ਜੁੜੇ ਨੇ
ਹਰਮਨ ਰੇਡੀਓ ਇਹ ਜਿਹੜੇ ਮਤਲਬ ਮੀਂਹ ਆ ਇਹ ਬੱਦਲਾਂ ਦੇ ਸ਼ੁਭ ਸੁਨੇਹੇ ਨੇ ਜੀ ਤੇ ਅੱਜ ਦਾ ਬਹੁਤ ਸੁਨੇਹੇ ਆ ਰਹੇ ਆ ਫਿਰ ਤਾਂ ਸਾਰੇ ਈਸਟ
ਕੋਸਟ ਦੇਖੋ ਈਵਨ ਗਰਮੀ ਵੀ ਆ ਅਮਨਦੀਪ ਇਹ ਵੀ ਇੱਕ ਸੁੱਖ ਸੁਨੇਹਾ ਹੀ ਹੁੰਦੀ ਆ ਕਿਉਂਕਿ ਕਈ ਜਿੱਦਾਂ ਪ੍ਰਕਿਰਤੀ ਦੇ ਵਿੱਚ ਗਰਮੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਉਸ ਦੇ ਨਾਲ ਕਈ ਫਸਲਾਂ ਪੈਦਾ ਹੁੰਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਵਾਤਾਵਰਣ ਚ ਬਾਦੀਆਂ ਫੈਲੀਆਂ ਹੁੰਦੀਆਂ ਉਹ ਦੂਰ ਹੁੰਦੀਆਂ ਸ਼ੁੱਧੀ ਹੁੰਦੀ ਆ ਈਵਨ ਧਰਤੀ ਦੀ ਆਲੇ ਦੁਆਲੇ ਦੀ ਕੋਈ ਵੀ ਜਿਹੜੀ ਕੁਦਰਤ ਨੇ ਕੋਈ ਵੀ ਚੀਜ਼ ਬਣਾਈ ਆ ਅਮਨਦੀਪ ਮੇਰੇ ਖਿਆਲ ਦੇ ਵਿੱਚ ਉਹਦੀ ਕੋਈ ਨਾ ਕੋਈ ਇੰਪੋਰਟੈਂਸ ਤਾਂ ਹੈ
ਹੁਣ ਇੱਦਾਂ ਆ ਅਮਰੀਕ ਜੀ ਕਿ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਬ੍ਰੇਕ ਤੋਂ ਬਾਅਦ ਨਾ ਦੋ ਮਸਲੇ ਬਹੁਤ ਮਤਲਬ ਅਹਿਮ ਮਸਲੇ ਆ ਇੱਕ ਤਾਂ ਬੱਚਿਆਂ ਦੇ ਨਾਮ ਰੱਖਣੇ ਜਿਹੜੇ ਆ ਉਹਨਾਂ ਦੇ ਮਤਲਬ
ਹਾਂਜੀ
ਉਹਨਾਂ ਦਾ ਇੱਕ ਮਸਲਾ ਆਇਆ ਹੋਇਆ ਮਤਲਬ ਧਰਮ ਦੇ ਨਾਲ ਸੰਬੰਧਿਤ ਤੇ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਬ੍ਰੇਕ ਤੋਂ ਬਾਅਦ ਫੇਰ ਜੁੜਦੇ ਆ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚ
ਜੀ
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8 6 7 6 7 5 0 2 6 4 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਦਿਸ ਆਰ ਇਜ਼ ਸਪਾਂਸਰਡ ਬਾਈ ਰਿਸ਼ਬਨ ਤੋਂ ਜਸਪਾਲ ਸੰਧੂ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ 10:28 ਹੋ ਚੁੱਕੇ ਨੇ ਘੜੀ ਦੇ ਉੱਤੇ ਔਰ ਜਿਹੜਾ ਮਸਲਾ ਜੀ ਹੁਣ ਆਪਾਂ ਡਿਸਕਸ ਕਰਨਾ ਹੈ ਜੀ ਅਮਰੀਕ ਜੀ ਤੇ ਉਹ ਹੈਗਾ ਜੀ ਇੱਕ ਤਾਂ ਆਪਾਂ ਵੋਟਾਂ ਦਾ ਕਰਨਾ ਉਹ ਥੋੜੀ ਦੇਰ ਬਾਅਦ ਕਰਾਂਗੇ ਹੈਪੀ ਗਿੱਲ ਕੇਨਸ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਇੱਕ ਛੋਟਾ ਜਿਹਾ ਕੁਐਸਚਨ ਹੈ ਕਿ ਜਦੋਂ ਆਪਾਂ ਕਹਿੰਦੇ ਕਿ ਬੇਬੀ ਦਾ ਨਾਮ ਰੱਖਦੇ ਆ ਹਨਾ ਤੇ ਉਹ ਰੱਖਣ ਤੋਂ ਪਹਿਲਾਂ ਉਸ ਦੇ ਨਾਮ ਦੇ ਜਿੱਦਾਂ ਪਹਿਲਾ ਅੱਖਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਢਵਾਉਣੇ ਆ
ਉਸ
ਦੀ ਕਿੰਨੀ ਕੁ ਇੰਪੋਰਟੈਂਸ ਹੈ ਕਹਿੰਦੇ ਜਦੋਂ ਕਿ ਸਾਰੇ ਹੀ ਅੱਖਰ ਗੁਰੂ ਗ੍ਰੰਥ ਸਾਹਿਬ ਦੇ ਵਿਚ ਮੌਜੂਦ ਨੇ ਇਸ ਦੀ ਕੀ ਇੰਪੋਰਟੈਂਸ ਹੈ ਦੱਸ ਸਕਦੇ ਹੋ ਤੇ ਅਮਰੀਕ ਜੀ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਥੋਂ ਹੋਈ ਸੀ ਅੱਜ ਜਿਹੜੇ ਵਿਚਾਰ ਦੇ ਨਾਲ ਨਾ ਗ੍ਰੰਥੀਆਂ ਤੋਂ ਕਿ ਅਸੀਂ ਮਤਲਬ ਰੀਅਲੀ ਮੈਂ ਤੁਹਾਨੂੰ ਦੱਸਾਂ ਇਹ ਪਿਛਲੇ ਤਕਰੀਬਨ 7 ਜਾਂ 8 ਸਾਲ ਤੋਂ ਇਹ ਰੁਝਾਨ ਦੇਖਿਆ ਵੀ ਉੱਥੇ ਜਾ ਕੇ ਜੀ ਗੁਰੂ ਘਰ ਜਾ ਕੇ ਆਪਾਂ ਨੌਂ ਕਢਾ ਕੇ ਆਉਣਾ ਮੈਂ ਪਹਿਲਾਂ ਕਦੇ ਨਹੀਂ ਸੀ ਸੁਣਿਆ ਤੁਸੀਂ ਕਦੇ ਸੁਣਿਆ ਸੀ ਇੰਡੀਆ ਚ
ਮੈਂ ਇਸ ਤੋਂ ਪਹਿਲਾਂ ਵੀ ਸੁਣਿਆ ਅਮਦੀਪ ਜਿੱਦਾਂ ਪਹਿਲਾਂ ਅੱਖਰ ਕਢਾਉਣ ਜਾਂਦੇ ਹੁੰਦੇ ਸੀ ਗੁਰਦੁਆਰੇ ਰੱਖਣ ਵਾਸਤੇ ਪਹਿਲਾਂ ਵੀ ਸੁਣਿਆ ਤੁਸੀਂ 7-8 ਸਾਲ ਤੋਂ ਨਹੀਂ ਮੈਂ ਤਾਂ 26-27 ਸਾਲ ਤੋਂ ਪਹਿਲਾਂ ਜਦੋਂ ਸਾਡੇ ਬੱਚੇ ਹੋਏ ਉਦੋਂ ਤੋਂ ਸੁਣਿਆ
ਪਰ ਮੈਂ ਮਤਲਬ ਆਪਣੇ ਏਰੀਏ ਚ ਨਹੀਂ ਸੀ ਸੁਣਿਆ ਸ਼ਾਇਦ ਸਾਡੇ ਏਰੀਏ ਚ ਨਾ ਹੁੰਦਾ ਹੋਵੇ ਕਿਉਂਕਿ ਕਦੇ ਵੀ ਉੱਥੇ ਮਤਲਬ ਹੈ ਹੀ ਨਹੀਂ ਸੀਗਾ ਸਾਡੇ ਏਰੀਏ ਚ ਤਾਂ ਦੁਆਬੇ ਨਵਾਂ ਸ਼ਹਿਰ ਏਰੀਏ ਚ ਤੇ ਪਰ ਆਹ ਜਿਹੜਾ ਰੁਝਾਨ ਹੈ ਬਈ ਜਿੱਦਾਂ ਹੁਣ ਇਹਨਾਂ ਦੀ ਗੱਲ ਠੀਕ ਹੈ ਹੈਪੀ ਉਹਨਾਂ ਦੀ ਜਿਹੜੇ ਸਾਰੇ ਅੱਖਰ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿਚ ਪਹਿਲੇ ਹੀ ਮੌਜੂਦ ਨੇ
ਹਨਾ
ਤੇ ਫੇਰ ਮਤਲਬ ਮੈਂ ਇਹਨੂੰ ਵੈਸੇ ਮੈਂ ਇਹਨਾਂ ਨੂੰ ਇੱਕ ਪਖੰਡਵਾਦ ਚ ਗਿਣਦਾ ਵੈਸੇ ਸਿੱਧੀ ਜੀ ਗੱਲ ਹੈ ਮੇਰੀ ਆਪਣੀ ਸੋਚ ਹੈ
ਠੀਕ
ਹੈ ਅੱਖਰ ਮੈਂ ਇੱਥੋਂ ਤੱਕ ਵੀ ਦੇਖੇ ਨੇ ਕਿ ਮਤਲਬ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਕਿ ਭਾਈ ਸਾਹਿਬ ਹੁਣੀ ਨਾ ਅੱਖਰ ਕੱਢ ਦਿੰਦੇ ਨੇ ਤੇ ਉਹ ਨਿਆਣਿਆਂ ਨੇ ਨੌ ਤਾਂ ਪਹਿਲਾਂ ਹੀ ਸੋਚਿਆ ਹੁੰਦਾ ਵੀ ਕੀ ਰੱਖਣਾ
ਹਨਾ
ਤੇ ਉਹ ਲਾਜ ਰੱਖਦੇ ਹੋਏ ਘਰਦਿਆਂ ਦੀ ਪ੍ਰੈਸ਼ਰ ਦੇ ਹੇਠਾਂ ਮਤਲਬ ਚਲੋ ਜੀ ਆਪਾਂ ਜਾਣਾ ਗੁਰੂ ਘਰ ਜਾਣਾ ਉਹ ਨਾ ਫਿਰ ਕਈ ਵਾਰੀ ਸੂਟ ਨੀ ਕਰਦਾ ਹਨਾ ਫੇਰ ਕਲੇਸ਼ ਪੈ ਜਾਂਦਾ ਆ ਉਹ ਲੈ ਵੀ ਇਹ ਤਾਂ ਸੂਟ ਨੀ ਕਰਦਾ ਫੇਰ ਰੱਫੜ ਪੇ ਹੀ ਰੱਖਦਾ ਫੇਰ ਕੀ ਕਰਦੇ ਨੇ ਨਾ ਅੱਜ ਕੱਲ ਕੀ ਕਰਦੇ ਨੇ ਭਾਈ ਸਾਹਿਬ ਮਤਲਬ ਗ੍ਰੰਥੀ ਜਿਹੜੇ ਨੇ ਉਹ ਇੱਕ ਦੀ ਜਾਂ ਦੋ ਦੇ ਦਿੰਦੇ ਜਾਂ ਆਹ ਰੱਖ ਲਿਓ ਜੀ ਜਾਂ ਉਹ ਰੱਖ ਲਿਓ ਠੀਕ ਹੈ ਮਤਲਬ ਇਹ ਫਾਇਦਾ ਕੀ ਹੈ ਮਤਲਬ ਉਹਦਾ ਫਾਇਦਾ ਕੀ ਹੈ ਜਦੋਂ ਜਿਹੜਾ ਨਿਕਲਿਆ ਉਹ ਕਿਉਂ ਨੀ ਰੱਖਣਾ ਹਨਾ ਫੇਰ ਉੱਥੇ ਦੂਜਾ ਕਿਉਂ ਉੱਥੇ ਮਤਲਬ ਦਵੈਤ ਕਿਉਂ ਠੀਕ ਹੈ ਪਹਿਲੀ ਗੱਲ ਤਾਂ ਚਾਹੀਦਾ ਹੀ ਨੀ ਪਹਿਲੀ ਗੱਲ ਤਾਂ ਇਹ ਹੈ ਜਿਹੜਾ ਕੁਦਰਤੀ ਵਰਤਾਰਾ ਆ ਜਿਹੜਾ ਨਾਮ ਰੱਖਣਾ ਆ ਉਹ ਇੱਦਾਂ ਹੈ ਕਿ ਉਹ ਜੋ ਵੈਸੇ ਹਸਬੈਂਡ ਵਾਈਫ ਜਿਹਨਾਂ ਦੇ ਮਾਂ ਬਾਪ ਹੈ ਉਹਨਾਂ ਨੂੰ ਆਪਣੇ ਆਪ ਰੱਖਣਾ ਚਾਹੀਦਾ ਇੱਥੇ ਦਾਦਾ ਦਾਦੀ ਨਾਨਾ ਨਾਨੀ ਨਾਨਕਿਆਂ ਦਾਦਕਿਆਂ ਦਾ ਬਹੁਤਾ ਨਹੀਂ ਪਾਉਣਾ ਚਾਹੀਦਾ ਇੱਥੇ ਕਿਉਂਕਿ ਉਹ ਪੇਰੈਂਟਸ ਉਹ ਹੈ ਉਹਨਾਂ ਨੇ ਉਹਨਾਂ ਨਾਲ ਸਾਰੀ ਜ਼ਿੰਦਗੀ ਵਿਚਰਨਾ ਉਹਨਾਂ ਨੂੰ ਆਪਣੇ ਪਸੰਦ ਦਾ ਨਾਮ ਰੱਖਣ ਦੇਣਾ ਚਾਹੀਦਾ ਆ ਪੇਰੈਂਟਸ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਉਹ ਜੋ ਚਾਹੁੰਦੇ ਆ ਜਿੱਦਾਂ ਪਰ ਇੱਕ ਇਹਦੇ ਤੇ ਡਿਬੇਟ ਕਰ ਲੈਣੀ ਚਾਹੀਦੀ ਪਹਿਲਾਂ ਗੱਲਬਾਤ ਕਰਕੇ ਸਾਰੇ ਟੱਬਰ ਨੂੰ ਰਜਾਬੰਦ ਹੋਣਾ ਚਾਹੀਦਾ ਵੀ ਜੇ ਲੜਕੀ ਹੋਈ ਤਾਂ ਆਹ ਨਾ ਰੱਖਣਾ ਜੇ ਲੜਕਾ ਹੋਇਆ ਤਾਂ ਆਹ ਨਾ ਰੱਖਣਾ ਸਾਰੇ ਰਜਾਬੰਦ ਹੋ ਜਾਣੇ ਚਾਹੀਦੇ ਆ ਤੇ ਈਵਨ ਕਿ ਜਿਹੜੇ ਮਾਂ ਬਾਪ ਵੀ ਆ ਜਿਨ੍ਹਾਂ ਦੇ ਉਹ ਬੇਟੇ ਨਾ ਬੇਟੀ ਨੇ ਜਨਮ ਲੈਣਾ ਆ ਕਿਉਂਕਿ ਉਹ ਕੱਲੇ ਉਹ ਨਹੀਂ ਹੁੰਦੇ ਦਾਦਾ ਦਾਦੀ ਵੀ ਹੋਣੇ ਆ ਨਾਨਾ ਨਾਨੀ ਵੀ ਹੋਣੇ ਆ ਚਾਚਾ ਉਹਨਾਂ ਨੂੰ ਵੀ ਕੋਨਫੀਡੈਂਸ ਦੇ ਵਿੱਚ ਲੈ ਲੈਣਾ ਚਾਹੀਦਾ ਸੋ ਇੱਕ ਕੰਪਲੀਟ ਰਜਾਮੰਦੀ ਜਿਹੜੀ ਆ ਉਹ ਪਹਿਲਾਂ ਬਣਾ ਲੈਣੀ ਚਾਹੀਦੀ ਆ ਠੀਕ ਆ ਤੇ ਸਾਰਿਆਂ ਨੂੰ ਫਿਰ ਪਤਾ ਹੋਵੇ ਵੀ ਆਪਾਂ ਕੀ ਨਾਂ ਰੱਖਣਾ ਆ ਤੇ ਉਹਦੇ ਵਿੱਚੋਂ ਠੀਕ ਆ ਆਪਾਂ ਗੁਰੂ ਦੀ ਮਿਹਰ ਲੈਣੀ ਆ ਕਰਨੀ ਆ ਜਦੋਂ ਜਣੇਪੇ ਤੋਂ ਬਾਅਦ ਫਿਰ ਸਾਰਾ ਟੱਬਰ ਗੁਰੂ ਘਰ ਜਾਓ ਮੱਥਾ ਟੇਕੋ ਖੁਸ਼ੀਆਂ ਪ੍ਰਾਪਤ ਕਰੋ ਅਰਦਾਸ ਕਰਾਓ ਜੋ ਮਰਜ਼ੀ ਕਰੋ ਠੀਕ ਹੈ ਪ੍ਰਸ਼ਾਦ ਉੱਥੇ ਕਰਵਾਓ ਸੋ ਗੁਰੂ ਸਾਹਿਬ ਦੀ ਮਿਹਰ ਬਾਅਦ ਚੋਂ ਲੈਣੀ ਚਾਹੀਦੀ ਹੈ ਵੀ ਹਾਂ ਵੀ ਉਹ ਆਹ ਜਿਹੜੇ ਮਤਲਬ ਆਪਾਂ ਲਓ ਜੀ ਪਹਿਲਾਂ ਨਾਮ ਵੀ ਉੱਥੋਂ ਕਢਾਉਣਾ ਜਾ ਕੇ ਫਿਰ ਉਹ ਮੂੰਹ ਦੇ ਵਿੱਚ ਅੰਮ੍ਰਿਤ ਵੀ ਪਾਉਣ ਉਹ ਜਿਹੜੀਆਂ ਜਿਹੜੇ ਪਖੰਡਵਾਦਾਂ ਚੋਂ ਸਾਨੂੰ ਕੱਢਿਆ ਮੁੜ ਕੇ ਫਿਰ ਉਹਦੇ ਵਿੱਚ ਹੀ ਆਪਾਂ ਜਾ ਕੇ ਬੜੀ ਜਾਂਦੇ ਹਾਂ ਬਿਨਾਂ ਕਿਸੇ ਗੱਲ ਤੋਂ
ਬਿਲਕੁਲ ਬਿਲਕੁਲ ਅਮਨਦੀਪ ਮੇਰੇ ਖਿਆਲ ਵਿੱਚ ਵਧੀਆ ਗੱਲ ਤਾਂ ਇਹੀ ਹੈ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਜੇ ਲੜਕੀ ਹੋਣੀ ਤਾਂ ਉਹਦਾ ਨਾਂ ਪਹਿਲਾਂ ਤੁਸੀਂ ਨਿਰਧਾਰਤ ਕੀਤਾ ਹੋਣਾ ਚਾਹੀਦਾ ਅਤੇ ਲੜਕਾ ਹੋਣਾ ਤਾਂ ਵੀ ਉਹਦਾ ਜਿਹੜਾ ਨਾਂ ਪਹਿਲਾਂ ਰਜਾਬੰਦੀ ਨਾਲ ਨਿਰਧਾਰਤ ਹੋਣਾ ਚਾਹੀਦਾ ਤੇ ਜਿੱਦਾਂ ਤੁਸੀਂ ਕਿਹਾ
ਇਹ ਫਿਰ ਪਤਾ ਕੀ ਆ ਇਹ ਜੇ ਜੇ ਤੁਹਾਡੇ ਟੱਬਰ ਦੇ ਵਿੱਚ ਇਤਫਾਕ ਨਹੀਂ ਹੈਗਾ ਰਾਈਟ
ਹਾਂਜੀ
ਜੇ ਮੰਨ ਲਓ ਤੁਹਾਡੀ ਰਜਾਮੰਦੀ ਨਹੀਂ ਬਣਦੀ ਦਾਦਕੇ ਵੀ ਲੜੀ ਜਾਂਦੇ ਆ ਨਾਨਕੇ ਵੀ ਲੜੀ ਜਾਂਦੇ ਆ ਚਾਚੇ ਵੀ ਭੂਆ ਵੀ ਲੜੀ ਜਾਂਦੀਆਂ ਹਸਬੈਂਡ ਵਾਈਫ ਵੀ ਆਪ ਲੜੀ ਜਾਂਦੇ ਆ ਠੀਕ ਹੈ ਨਾ ਫੇਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦਾ ਤਾਂ ਜਾ ਕੇ ਕਢਾਉਣਾ ਚਾਹੀਦਾ ਭਈ ਜੇ ਹੁਣ ਭਰਾਵਾ ਸਾਡੀ ਸਾਰੇ ਟੱਬਰ ਦੀ ਨਹੀਂ ਬਣਦੀ ਆਪਸ ਦੇ ਵਿੱਚ ਸਾਡੇ ਜੁੱਤੋ ਜੁੱਤੀ ਹੋ ਰਹੀ ਹੈ ਇੱਕ ਨੌ ਪਿੱਛੇ ਚਲੋ ਆਪਾਂ ਇੱਦਾਂ ਕਰਦੇ ਹਾਂ ਗੁਰੂ ਸਾਹਿਬ ਤੋਂ ਪੁੱਛ ਲੈਂਦੇ ਹਾਂ ਜਾ ਕੇ
ਅਮਨਦੀਪ ਹੋਰ ਇੱਕ ਹੋਰ ਵੀ ਰੁਝਾਨ ਹੈ ਸਦੀਆਂ ਤੋਂ ਚੱਲ ਰਿਹਾ ਆ ਜਿੱਦਾਂ ਜਿਹੜੇ ਨਾਂ ਰੱਖੇ ਜਾਂਦੇ ਆ ਇਹ ਧਾਰਮਿਕ
ਅਮਰੀਕ ਜੀ ਇਹਦੇ ਬਾਰੇ ਆਪਾਂ ਇਹਦੇ ਬਾਰੇ ਵੀ ਗੱਲ ਕਰਾਂਗੇ ਪਰ ਮੇਰੀ ਜਿਹੜੀ ਇਹ ਗੱਲ ਕਹਿਣ ਦਾ ਮਤਲਬ ਇਹ ਸੀਗਾ ਭੀ ਅਰਦਾਸ ਇਹ ਕਰਨੀ ਚਾਹੀਦੀ ਕਿ ਹੇ ਰੱਬਾ ਹੇ ਮਹਾਰਾਜ ਹੇ ਗੁਰੂ ਪਾਤਸ਼ਾਹ ਸਾਡੇ ਟੱਬਰ ਚ ਇਤਫਾਕ ਇਹ ਇੰਨਾ ਬਖਸ਼ ਕੇ ਸਾਰੇ ਰਜਾਮੰਦ ਹੋ ਜਾਣ ਪਹਿਲਾਂ ਹੀ ਹਨਾ ਇਹ ਅਰਦਾਸ ਕਰਨੀ ਚਾਹੀਦੀ ਆ ਕਿ ਸਾਰੇ ਰਜਾਮੰਦ ਹੋ ਜਾਣ ਜੇ ਸਾਰੇ ਰਜਾਮੰਦ ਹੋ ਗਏ ਤਾਂ ਅਸੀਂ ਅਰਦਾਸ ਕਰਾਂਗੇ ਪਰ ਇਹ ਵੀ ਕਰਨੀ ਚਾਹੀਦੀ ਆ ਇਹ ਵੀ ਚੰਗੀ ਗੱਲ ਹੈ ਵੀ ਸਾਰੇ ਟੱਬਰ ਦੇ ਵਿਚ ਪਹਿਲਾਂ ਹੀ ਜੁੱਤੀ ਖੜਕਦੀ ਆ ਨੌ ਪਿੱਛੇ ਠੀਕ ਹੈ ਫੇਰ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਜ਼ਰੂਰ ਲੈਣਾ ਚਾਹੀਦਾ ਮੈਂ ਇੱਥੇ ਇਹ ਸਾਰਿਆਂ ਨੂੰ ਕਹਿੰਦਾ ਵੀ ਜੇ ਤੁਹਾਡੀ ਨਹੀਂ ਬਣਦੀ ਨਾ ਟੱਬਰ ਦੇ ਵਿਚ ਤੁਸੀਂ ਇੱਕ ਨੌ ਤੇ ਹੀ ਰਜਾਮੰਦ ਨਹੀਂ ਹੋ ਰਹੇ ਫੇਰ ਗੁਰੂ ਘਰ ਜ਼ਰੂਰ ਜਾਓ
ਹਨਾ
ਫੇਰ ਵਜਾ ਕੇ ਇੱਕ ਦੀ ਬਜਾਏ ਦੋ ਅੱਖਰ ਕਢਾਓ ਫੇਰ ਤੁਹਾਨੂੰ ਮੰਨਣਾ ਹੀ ਪੈਣਾ ਕਿਉਂਕਿ ਫੇਰ ਗੁਰੂ ਸਾਹਿਬ ਨੇ ਜੋ ਫੈਸਲਾ ਦੇ ਤਾ ਉਹ ਤਾਂ ਮੰਨਣਾ ਹੀ ਪੈਣਾ ਫਿਰ ਹਨਾ ਸੋ ਇਸ ਕਰਕੇ ਇਹ ਜਿਹੜਾ ਰੁਝਾਨ ਹੈ ਇਸ ਨੂੰ ਇਸ ਐਂਗਲ ਤੋਂ ਦੇਖਣਾ ਚਾਹੀਦਾ। ਅਰਦਾਸ ਇਹ ਕਰਨੀ ਚਾਹੀਦੀ ਹੈ ਪਰਮਾਤਮਾ ਅੱਗੇ, ਗੁਰੂ ਗ੍ਰੰਥ ਸਾਹਿਬ ਅੱਗੇ, ਗੁਰੂ ਸਾਹਿਬ ਅੱਗੇ, ਕਿ ਸਾਡੇ ਟੱਬਰ ਚ ਇੰਨਾ ਇਤਫਾਕ ਬਖਸ਼ ਕਿ ਸਾਡੇ ਨੂੰ ਪਹਿਲਾਂ ਹੀ ਸੋਝੀ ਹੋ ਜਾਵੇ ਸਾਰੀ, ਹਨਾ। ਦੂਜੀ ਗੱਲ ਜਿਹੜੀ ਤੁਸੀਂ ਨਾਵਾਂ ਦੀ ਕੀਤੀ ਹੈ ਕਿ ਨਾਵਾਂ ਦੀ ਜਿਹੜੀ ਸਿਲੈਕਸ਼ਨ ਹੈ ਉਹ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਕਿ ਕਈ ਵਾਰੀ ਅਸੀਂ ਇਹੋ ਜਿਹੇ ਪਵਿੱਤਰ ਨਾਮ ਰੱਖ ਲਈਦੇ ਆ ਜਿਹੜੇ ਕਿ ਬਾਅਦ ਦੇ ਵਿੱਚੋਂ ਮਤਲਬ ਕਈ ਵਾਰੀ ਸਮਾਜ ਦੇ ਵਿੱਚ ਉਹ ਸ਼ੋਭਾ ਨਹੀਂ,
ਸ਼ਰਮਸ਼ਾਰ ਹੋਣਾ ਪੈਣਾ,
ਸ਼ਰਮਸ਼ਾਰ ਹੋਣਾ ਪੈਂਦਾ। ਜਿੱਦਾਂ ਹੁਣ ਮੇਰਾ ਹੀ ਨਾਮ ਅਮਨਦੀਪ ਰੱਖਿਆ ਆ, ਖਰਾਬ ਹੋ ਜਾਣਾ ਅਮਨਦੀਪ ਨਾ, ਲੋਕ ਵਿਸ਼ਵਾਸ ਉੱਠ ਜਾਣਾ ਅਮਨ ਦੇ ਉੱਤੇ। ਹੁਣ ਤੁਹਾਡਾ ਨਾ ਅਮਰੀਕ ਰੱਖਿਆ ਹੋਇਆ, ਹੈ ਨਾ, ਠੀਕ ਹੈ। ਤੁਸੀਂ ਕਦੇ ਅਮਰੀਕਾ ਗਏ ਨੀ, ਹੈਂ, ਅਮਰੀਕਾ ਨੂੰ ਤੁਸੀਂ ਭੰਡਦੇ ਆ, ਅਮਰੀਕਾ ਨੂੰ ਤੁਸੀਂ ਚੰਗਾ ਨੀ ਸਮਝਦੇ, ਹਨਾ। ਉਹ ਫੇਰ ਅਮਰੀਕਾ ਦਾ ਨਾਮ ਵੀ ਬਦਨਾਮ ਹੈ ਤੁਹਾਡੇ ਨਾਮ ਪਿੱਛੇ, ਹੈ ਨਾ। ਸੋ ਬੜਾ ਸੋਚ ਸਮਝ ਰੱਖਣੇ ਚਾਹੀਦੇ
ਅਮਨਦੀਪ, ਪਰ ਸਾਡੇ ਸਰੋਤੇ ਅਮਰੀਕਾ ਤੋਂ ਕਾਫੀ ਵਧੀਆ ਵਧੀਆ ਆਇਆ ਤੇ ਉਹਨਾਂ ਦਾ ਅਸੀਂ ਕਾਫੀ ਸਤਿਕਾਰ ਕਰਦੇ ਹਾਂ।
ਸਾਨੂੰ ਅਮਰੀਕਾ ਜਾਣ ਦੀ ਲੋੜ ਨਹੀਂ, ਅਸੀਂ ਤੁਹਾਡੇ ਕੋਲ ਆ ਲਈਦਾ।
ਹਾਂਜੀ, ਮਾਸਟਰ ਦੇ ਚੁਟਕਲੇ ਵੀ ਬੜੇ ਬਣੇ ਵਾ ਜੀ, ਅਮਰੀਕਾ ਕਿੱਥੇ ਆ,
ਕਹਿੰਦੇ ਅਮਰੀਕਾ ਕਿੱਥੇ ਆ ਜੀ, ਕਹਿੰਦਾ ਅਮਰੀਕਾ, ਕਹਿੰਦਾ ਉਹ ਟੱਟੀਆਂ ਚ ਲੁਕਿਆ ਜੀ। ਮੈਂ ਜਿਨ੍ਹਾਂ ਨੇ ਨਹੀਂ ਸੁਣਿਆ ਜੀ, ਪੁਰਾਣਾ ਸਭਿਆਚਾਰ ਹੈ ਆਪਣਾ ਇਹ, ਜਿਨ੍ਹਾਂ ਨੇ ਇਹ ਨਹੀਂ ਸੁਣਿਆ ਚੁਟਕਲਾ ਉਹਨਾਂ ਨੂੰ ਦੁਬਾਰਾ ਸੁਣਾ ਦਿੰਦੇ ਆ। ਹਾਂਜੀ, ਕਿ ਉਹ ਮੁੰਡੇ ਡਰਦੇ ਮੈਥ ਦੇ ਪੀਰੀਅਡ ਤੋਂ ਨਾ ਲੁਕ ਗਏ ਨਾ ਇੱਕ ਦਿਨ, ਕੰਮ ਨਹੀਂ ਸੀ,
ਜੋਗ੍ਰਾਫੀ
ਦਾ, ਜੋਗ੍ਰਾਫੀ ਦਾ ਸੀਗਾ, ਉਹ ਲੁਕ ਗਏ। ਉਹ ਬੜਾ ਦੂਜੇ ਦਿਨ ਉਹ ਫੇਰ ਨਾ ਆਇਆ, ਉਹ ਮਾਸਟਰ ਕਹਿੰਦਾ ਇਹ ਜ਼ਰੂਰ, ਕਹਿੰਦਾ ਇਹ ਕਿਤੇ ਨਾ ਕੋਈ, ਉਹ ਨਾ ਨਾਲ ਦੇ ਨੂੰ ਫੜ ਲਿਆ, ਉਹਨੂੰ ਕੁੱਟਣ ਲੱਗ ਪਿਆ, ਕਹਿੰਦਾ ਓਏ ਦੱਸ ਅਮਰੀਕਾ ਕਿੱਥੇ ਆ, ਕਹਿੰਦਾ ਜੀ ਉਹਦਾ ਜੀ ਟੱਟੀਆਂ ਚ ਲੁਕਿਆ ਆ ਟੋਇਲਟਾਂ ਚ, ਮਤਲਬ ਉਹ ਸ਼ੌਚਾਲਿਆ ਦੇ ਵਿਚ ਜਾ ਕੇ ਮਤਲਬ ਲੁਕਿਆ ਹੋਇਆ ਸੀ। ਉਹ ਅਮਰੀਕਾ ਸਮਝ ਜਾਂਦਾ, ਜਿੱਦਾਂ ਤੁਹਾਡਾ ਨਾਂ ਅਮਰੀਕ ਹੈ ਨਾ, ਪੰਜਾਬੀ ਛੋਟੇ ਹੁੰਦੇ ਅਮਰੀਕਾ ਕਹਿ ਦਿੰਦੇ ਇੱਕ ਦੂਜੇ ਨੂੰ,
ਨਕਸ਼ੇ ਦੇ ਪੁੱਛਣ ਅਮਰੀਕਾ ਕਿੱਥੇ,
ਕਹਿੰਦਾ ਅਮਰੀਕਾ ਦੱਸ ਕਿੱਥੇ ਆ, ਕਹਿੰਦਾ ਜੀ ਉਹ ਟੋਇਲਟਾਂ ਚ ਲੁਕਿਆ ਆ। ਹਾਂਜੀ, ਲਓ ਜੀ, ਮੈਨੂੰ ਲੱਗਦਾ ਆਪਾਂ ਇੱਥੇ ਗੱਲਬਾਤ ਕਰ ਲਈ ਆ, ਵੀ ਇਹ ਜਿਹੜੀਆਂ ਚੀਜ਼ਾਂ ਹੈ ਨਾ, ਮਤਲਬ ਇਹਨੂੰ ਆਪਾਂ ਸਿੰਪਲੀਫਾਈ ਕਰ ਲਈਏ ਆਪਣੇ ਧਰਮ ਨੂੰ ਵੀ, ਤੇ ਬਹੁਤਾ ਇਹਨੂੰ ਗੁੰਝਲਦਾਰ ਨਹੀਂ ਬਣਾਉਣਾ ਚਾਹੀਦਾ। ਬੇਨਤੀ ਸਾਡੇ ਭਾਈਆਂ ਨੂੰ ਵੀ ਆ, ਵੀ ਉਹ ਬਹੁਤਾ ਜ਼ਿਆਦਾ ਗੁੰਝਲਦਾਰ ਨਾ ਬਣਾਉਣ, ਇਹਨੂੰ ਮਤਲਬ ਸਿੰਪਲੀਫਾਈ ਰੱਖਣ ਤਾਂ ਜ਼ਿਆਦਾ ਵਧੀਆ।
ਨਾਮ ਧਾਰਮਿਕ ਨਾਵਾਂ ਦੀ ਵੀ ਥੋੜੀ ਜਿਹੀ ਦੱਸ ਦਿਓਗੇ, ਧਾਰਮਿਕ ਨਾਮ ਕਿੰਨੇ ਕੁ ਰੱਖਣੇ ਚਾਹੀਦੇ ਆ?
ਮੈਨੂੰ ਲੱਗਦਾ ਵੀ ਇੱਕ ਤਾਂ ਜਿੱਦਾਂ ਕਈ ਨਾਮ ਜਿਹੜੇ ਆ ਜਿਹੜੇ ਰਿਜ਼ਰਵ ਹੋਣੇ ਚਾਹੀਦੇ ਆ, ਠੀਕ ਹੈ, ਜਿਸ ਤਰ੍ਹਾਂ ਕਿ ਇੱਕ ਤਾਂ ਪਹਿਲਾਂ ਆਪਣੇ ਗੁਰੂਆਂ ਦੇ ਨਾਮ ਜਿਹੜੇ ਉਹ ਰਿਜ਼ਰਵ ਹੋਣੇ ਚਾਹੀਦੇ ਹਨ, ਤੇ ਭਗਤਾਂ ਦੇ ਨਾਮ ਵੀ ਚਾਹੀਦੇ ਆ, ਹਾਂ, ਤੇ ਦੂਜੀ ਜਿਹੜਾ ਜਿੱਦਾਂ ਹੁਣ ਓਅੰਕਾਰ ਹੈ, ਹਨਾ, ਅੱਖਰ ਹੈ ਓਅੰਕਾਰ ਸ਼ਬਦ, ਉਹ ਹੋਣਾ ਚਾਹੀਦਾ। ਸੱਤ ਨਾਮ ਜਿਹੜਾ ਉਹ ਵੀ ਥੋੜਾ ਜਿਹਾ ਮਤਲਬ ਰਿਜ਼ਰਵ ਹੋਣਾ ਚਾਹੀਦਾ, ਤੇ ਇਹ ਜਿਹੜੇ ਨਾਮ ਹੈ ਇਹਨਾਂ ਜਿੱਦਾਂ ਥੋੜਾ ਜਿਹਾ ਮਤਲਬ ਇੱਕ ਜਿੱਦਾਂ ਹੁਣ ਨਾਨਕ ਨਾਮ ਵੀ ਰੱਖ ਲੈਂਦੇ ਆ, ਇਹ ਵੀ ਰਿਜ਼ਰਵ ਹੋਣਾ ਚਾਹੀਦਾ, ਹਨਾ। ਨਾਨਕ ਸਿੰਘ ਬੜੇ ਮਤਲਬ ਉੱਘੇ ਇੱਕ ਨਾਵਲਕਾਰ ਵੀ ਹੋਏ ਨੇ, ਪਰ ਬਹੁਤ ਰੇਅਰ ਹੈ ਕਿ ਨਾਨਕ ਕਿਸੇ ਦਾ ਨਾਮ ਰੱਖਿਆ ਗਿਆ ਆ, ਠੀਕ ਹੈ। ਤੇ ਇਹ ਜਿਹੜੇ ਨਾਮ ਹੈ ਇਹ ਥੋੜੇ ਜਿਹੇ ਰਿਜ਼ਰਵ ਹੋਣੇ ਚਾਹੀਦੇ, ਓਅੰਕਾਰ ਸਤਨਾਮ, ਹਨਾ, ਇਹ ਏਦਾਂ ਦੇ ਨਾਮ। ਸੋ ਸਾਨੂੰ ਆਪੇ ਆਪ ਨਹੀਂ ਰੱਖਣੇ ਚਾਹੀਦੇ, ਆਪੇ ਸੋਝੀ ਹੋਣੀ ਚਾਹੀਦੀ, ਹਨਾ। ਸੋ ਉਹ
ਨਾਮ ਅਮਰਦੀਪ ਮੇਰੇ ਖਿਆਲ ਦੇ ਕੁਦਰਤ ਬੇਸ ਨਾਮ ਵੀ ਸੋਹਣੇ ਹੁੰਦੇ, ਜਿਵੇਂ ਸੂਰਜ ਸਿੰਘ ਆ, ਚੰਦ ਸਿੰਘ, ਏਦਾਂ ਦੇ ਨਾਮ ਵੀ ਹੁੰਦੇ ਆ ਨਾ ਜਿਹੜੇ ਕੁਦਰਤ ਨਾਲ ਰਿਲੇਟਡ ਹੁੰਦੇ ਆ,
ਹਾਂਜੀ,
ਵੀ ਨਾਮ ਰੱਖੇ ਜਾਂਦੇ ਆ, ਸੋਹਣੇ ਲੱਗਦੇ ਆ।
ਹਾਂਜੀ, ਸੋਹਣੇ ਆ, ਜਿੱਦਾਂ ਦੇਸ਼ਾਂ ਦੇ ਨਾਂ, ਜਿੱਦਾਂ ਤੁਹਾਡਾ ਨਾਮ, ਭਾਰਤ ਸਿੰਘ, ਹਨਾ, ਭਾਰਤ ਵੈਸੇ ਭਾਰਤ ਤੋਂ ਬਣਿਆ, ਭਾਰਤ ਜਿਹੜਾ ਭਾਰਤ ਤੋਂ ਬਣਿਆ, ਜਿਹੜਾ ਰਾਮ ਚੰਦਰ ਦਾ ਚਾਚੇ ਦਾ ਮੁੰਡਾ ਸੀ ਭਾਰਤ, ਹਨਾ। ਤੇ ਬਾਕੀ ਪਲਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ ਮੈਂ 41 ਸਾਲ ਦਾ ਤੇ ਮੇਰੇ ਪੇਰੈਂਟਸ ਨੇ ਕਹਿੰਦੇ ਗੁਰਦੁਆਰਾ ਸਾਹਿਬ ਲੈ ਕੇ ਮੇਰਾ ਨਾਮਕਰਨ ਕੀਤਾ ਸੀਗਾ। ਬਹੁਤ ਵਧੀਆ ਗੱਲ ਹੈ ਜੀ, ਤੇ ਪਰ ਅਸੀਂ ਇਹ ਬਹੁਤ ਘੱਟ ਗੱਲ ਸੁਣੀ ਸੀ ਜੀ। ਤੇ ਗੁਰਿੰਦਰ ਕਾਹਲੋਂ ਹੈ ਜੀ, USA ਵਾਲੇ, ਇਹ ਵੀ ਕਹਿੰਦੇ ਕੀਪ ਇਟ ਅਪ ਜੀ, ਤੇ ਪ੍ਰੋਗਰਾਮ ਵਧੀਆ ਚੱਲ ਰਿਹਾ। ਤੇ ਬਾਕੀ ਕਹਿੰਦੇ ਨੇ ਕਿ ਗੁਰਿੰਦਰ USA ਵਾਲੇ ਕਹਿੰਦੇ ਜਾਣਦਾ ਜਨਾਬ ਅਮਰੀਕਾ ਨੇ ਕੀ ਕਰਤਾ, ਪੂਰੀ ਦੁਨੀਆਂ ਦਾ ਸਰਪੰਚ ਹੈ, ਹੈਂ, ਤੇ ਦੱਸੋ ਸਰਪੰਚ ਨੂੰ ਕੌਣ ਚੰਗਾ ਕਹਿੰਦਾ ਹੁੰਦਾ ਕਹਿੰਦੇ ਪਿੰਡ ਚ, ਕਹਿੰਦੇ ਪਿੰਡ ਦੇ ਵਿਚ ਸਰਪੰਚ ਨੂੰ ਕੋਈ ਚੰਗਾ ਕਹਿੰਦਾ ਹੁੰਦਾ, ਸਾਰੇ ਗਾਲਾਂ ਹੀ ਕੱਢਦੇ ਹੁੰਦੇ। ਹਾਂਜੀ, ਤੇ ਸਤਿ ਸ੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਜੀ ਅਮਰਜੀਤ ਸਿੰਘ ਪਰਥ ਤੋਂ। ਕਹਿੰਦੇ ਨਾਮ ਨੂੰ ਲੈ ਕੇ ਜਿਹੜੀ ਤੁਸੀਂ ਗੱਲਬਾਤ ਕਰ ਰਹੇ ਹੋ ਮੇਰੇ ਦਿਲ ਦੀ ਵੀ ਗੱਲ ਵੀ ਇਹੀ ਗੱਲ ਹੈ ਜੀ। ਕਹਿੰਦੇ ਮੈਂ ਵੀ ਆਪਣੀਆਂ ਗੁੱਡੀਆਂ ਦਾ ਨਾਮ ਵੀ ਆਪਣੀ ਮਰਜ਼ੀ ਨਾਲ ਰੱਖਿਆ, ਵੱਡੇ ਭਾਜੀ ਗੁੱਸੇ ਨੇ ਕੀਤਾ, ਗੁੱਸਾ ਨਹੀਂ ਕੀਤਾ ਸੀ ਉਦੋਂ, ਵੱਡੇ ਭਾਜੀ ਉਹਨਾਂ ਨੇ ਗੁੱਸਾ ਕੀਤਾ ਸੀ ਜੀ ਕਹਿੰਦੇ ਉਹਨਾਂ ਉਦੋਂ ਕੋਲੋਂ। ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਜਿਹੜਾ ਨਾਮ ਹੈ ਨਾ, ਜਦੋਂ ਬੱਚਾ ਪੈਦਾ ਹੁੰਦਾ ਤਾਂ ਉਹ ਜਿਹੜੇ ਮਾਂ ਬਾਪ ਹੈ ਉਹਨਾਂ ਦੀ ਚੋਇਸ ਦੇਣੀ ਚਾਹੀਦੀ ਆ, ਮਤਲਬ ਘਰਦਿਆਂ ਨੂੰ ਵੀ ਅੰਡਰਸਟੈਂਡ ਕਰਨਾ ਚਾਹੀਦਾ, ਪੇਰੈਂਟਸ ਨੂੰ, ਦੋਨਾਂ ਧਿਰਾਂ ਨੂੰ, ਨਾਨਕਿਆਂ ਦਾਦਕਿਆਂ ਨੂੰ, ਹਨਾ ਕਿ ਇਹ ਆਪਾਂ ਇਹ ਕਈ ਵਾਰੀ ਨਾ ਮੈਂ ਅਮਰੀਕ ਜੀ ਘਰ ਦੇ ਵਿੱਚ ਬਹੁਤ ਵੱਡਾ ਕਲੇਸ਼ ਮਤਲਬ ਬਣਦਾ ਦੇਖਿਆ ਨਾਮ ਦੇ ਪਿੱਛੇ, ਬਹੁਤ ਵੱਡਾ ਇਹ ਮਤਲਬ ਕਈ ਸਾਲਾਂ ਬੱਧੀ ਇਹ ਕਲੇਸ਼ ਚੱਲਦਾ ਦੇਖਿਆ ਨਾਮ ਪਿੱਛੇ, ਹਨਾ ਤੇ ਮਤਲਬ ਬਲਿਹਾਰੇ ਜਾਂਦੇ ਆ ਉਹਨਾਂ ਮਾਂ ਬਾਪ ਦੇ ਜਿਹੜੇ ਮਤਲਬ ਸੀਨੀਅਰ ਮਾਂ ਬਾਪ ਨੀ ਜਿਹੜੇ ਉਹਨਾਂ ਦੇ ਮਾਂ ਬਾਪ ਹੈ ਦਾਦਕੇ ਨਾਨਕੇ, ਤੇ ਉਹਨਾਂ ਦੀ ਸੋਝੀ ਦੇ ਬਲਿਹਾਰੇ ਜਾਂਦੇ ਆ ਕਿ ਉਹਨਾਂ ਨੂੰ ਇੰਨੀ ਬੇਸਿਕ ਕਬੀਲਦਾਰੀ ਦੀ ਗੱਲ ਸਮਝ ਨਹੀਂ ਆਉਂਦੀ। ਹਨਾ
ਅਮਨਦੀਪ, ਜਿਹਨਾਂ ਟੱਬਰਾਂ ਦੇ ਵਿੱਚ ਇਤਫਾਕ ਨੀ ਨਾ ਹੁੰਦਾ, ਉਹ ਚਾਹੇ ਉਹ ਨਾਮ ਤੋਂ ਕਲੇਸ਼ ਪੈ ਜਾਵੇ ਚਾਹੇ ਹੋਰ ਕਿਸੇ ਫੈਕਟਰ ਤੋਂ ਕਲੇਸ਼ ਪੈ ਜਾਵੇ, ਉਹਨਾਂ ਪਰਿਵਾਰਾਂ ਚ ਕਲੇਸ਼ ਪੈਂਦਾ ਹੀ ਪੈਂਦਾ। ਉਹ ਤਾਂ ਸਿਰਫ ਇੱਕ ਬਹਾਨਾ ਲੱਭਦੇ ਹੁੰਦੇ ਕਲੇਸ਼
ਲੜਨ ਦਾ,
ਲੜਨ ਦਾ, ਕਲੇਸ਼ ਕਰਨ ਦਾ ਜਾਂ ਸਹਿਮਤੀ ਪ੍ਰਗਟ ਕਰਨ ਦਾ, ਤੇ ਇਹ ਕੋਈ ਵੱਡੀ ਗੱਲ ਨੀ ਹੈ। ਜਿਹਨਾਂ ਪਰਿਵਾਰ ਚ ਲੜਾਈ ਹੋਣੀ ਆ, ਇਤਫਾਕ ਨਹੀਂ ਆ, ਉਹਨਾਂ ਚ ਹੁੰਦੀ ਰਹਿਣੀ ਆ, ਉਹਨਾਂ ਨੇ ਲੱਭੇ ਹੀ ਰਹਿਣਾ ਕੋਈ ਨਾ ਕੋਈ, ਉਹ ਛੋਟੇ ਬੱਚੇ ਦੇ ਨਾਮ ਨੂੰ ਲੈ ਕੇ।
ਪਰ ਮੈਂ ਇੱਥੇ ਇਹ ਕਹਿੰਦਾ ਮੈਂ ਕੱਲਾ ਦਾਦਕਿਆਂ ਨਾਨਕਿਆਂ ਦੀ ਉੱਤੇ ਸੂਈ ਨਹੀਂ ਰੱਖ ਰਿਹਾ, ਮੈਂ ਜਿਹੜੇ ਟੂ ਬੀ ਪੇਰੈਂਟਸ ਹੈ ਉਹਨਾਂ ਨੂੰ ਵੀ ਮੈਂ ਐਡਵਾਈਸ ਦਿੰਦਾ ਕਿ ਉਹ ਵੀ ਜਿਹੜਾ ਵੀ ਉਹਨੇ ਨਾਮ ਸਿਲੈਕਟ ਕੀਤਾ ਹਸਬੈਂਡ ਵਾਈਫ ਨੇ ਉਹਦੇ ਬਾਰੇ ਡਿਸਕਸ਼ਨ ਜ਼ਰੂਰ ਕਰਨ, ਉਹ ਪਹਿਲਾਂ ਮਤਲਬ ਨਾਲ ਦੇ ਦੱਸਣ ਵੀ ਨਾ ਆਪਣੇ ਪੇਰੈਂਟਸ ਨੂੰ, ਪੇਰੈਂਟਸ ਦੋਨਾਂ ਧਿਰਾਂ ਨੂੰ ਵੀ ਅਸੀਂ ਆਹ ਨਾਂ ਰੱਖਣਾ ਚਾਹੁੰਦੇ, ਤੁਹਾਡਾ ਕੀ ਵਿਚਾਰ ਹੈ, ਉਹਨੂੰ ਸ਼ਾਰਟ ਲਿਸਟ ਕਰਨ, ਤਾਂ ਕਿ ਉਹ ਕਮਿਊਨੀਕੇਸ਼ਨ ਦੇ ਵਿੱਚ ਰਹਿਣ, ਉਹਨਾਂ ਨੂੰ ਵੀ ਪਤਾ ਹੋਵੇ ਨਾਨਕਿਆਂ ਦਾਦਕਿਆਂ ਨੂੰ ਵੀ ਇਹਨਾਂ ਨੇ ਫੈਸਲਾ ਕੀਤਾ ਹੋਇਆ। ਸੋ ਇੱਕ ਕਮਿਊਨੀਕੇਸ਼ਨ ਬੜੀ ਜ਼ਰੂਰੀ ਹੈ। ਤੇ ਗਿਆਨੀ ਜੀ ਤਾਇਆ ਜੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਆਰਟੀਕਲ ਭੇਜਿਆ ਜੀ ਸਰੋਪੇ ਬਾਰੇ, ਤੇ ਸਰੋਪੇ ਬਾਰੇ ਪੂਰਾ ਆਰਟੀਕਲ ਹੈ, ਤੇ ਇਹ ਮੈਂ ਕੋਸ਼ਿਸ਼ ਕਰਾਂਗਾ ਆਪਣੇ ਗਿਆਨੀ ਜੀ ਤੁਸੀਂ ਏਦਾਂ ਕਰੋ, ਇਸ ਸਰੋਪੇ ਵਾਲਾ ਆਰਟੀਕਲ ਨਾ ਆਪਣੇ ਪੇਜ ਦੇ ਉੱਤੇ ਸ਼ੇਅਰ ਕਰੋ ਫਿਰ। ਗਿਆਨੀ ਸੰਤੋਖ ਸਿੰਘ, ਮੈਂ ਇੱਥੇ ਦੱਸਦਾ ਕਿ ਗਿਆਨੀ ਜੀ ਦਾ ਪੇਜ ਵੀ ਆ, ਪ੍ਰੋਫਾਈਲ ਵੀ ਆ, ਸੋ ਪੇਜ ਨੂੰ ਤੁਸੀਂ ਲਾਈਕ ਕਰੋ ਤੇ ਉੱਥੇ ਆਰਟੀਕਲ ਵਗੈਰਾ ਸਾਰੇ ਗਿਆਨੀ ਜੀ ਦੇ ਹੁੰਦੇ ਆ, ਸੋ ਉੱਥੋਂ ਤੁਸੀਂ ਇਹ ਆਰਟੀਕਲ ਵੀ ਪੜ੍ਹ ਸਕਦੇ ਹੋ, ਥੋੜੀ ਦੇਰ ਬਾਅਦ ਕਰ ਦੇਣਗੇ। ਤੇ ਗਰਸ਼ਾਨ ਸਿੰਘ ਕੰਦੋਲਾ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਥੈਂਕਸ ਫਾਰ ਪਲੇਇੰਗ ਹਿੰਦੀ ਸੌਂਗ, ਕਹਿੰਦੇ ਦੋ ਟਾਰਗੇਟ ਕਹਿੰਦੇ ਤੁਸੀਂ ਇਸ ਗੀਤ ਦੇ ਨਾਲ ਚੁਣੇ, ਇੱਕ ਤਾਂ ਮੇਰੀ ਫਰਮਾਇਸ਼ ਪੂਰੀ ਕਰਤੀ ਤੇ ਦੂਜਾ ਮਿਹਨਤ ਮੁਸ਼ਕਤ ਦੇ ਨਾਲ ਕਹਿੰਦੇ ਤੁਸੀਂ ਦਲਜੀਤ ਸਿੰਘ ਮਹਿਤਾ ਚੌਂਕ ਦੇ ਬੇਟੇ ਦਾ ਸਵਾਗਤ ਕਰਤਾ ਆਸਟ੍ਰੇਲੀਆ ਚ, ਸਮਾਰਟ ਮੈਨੇਜਮੈਂਟ, ਥੈਂਕ ਯੂ ਜੀ। ਤੇ ਪ੍ਰੋਗਰਾਮ ਚੱਲ ਰਿਹਾ ਤੇ ਬਾਕੀ ਆਪਾਂ ਇਹ ਤਾਂ ਕਰ ਲਿਆ, ਵੋਟਾਂ ਬਾਰੇ ਵੀ ਥੋੜੀ ਗੱਲ ਕਰਨੀ ਹੈ। ਤੇ ਨਰਵੈਰ ਸਿੰਘ ਕਹਿੰਦੇ ਨੇ ਕਿ ਅਮਨਦੀਪ ਜੀ ਤੁਸੀਂ ਸੌਂਗ ਸਿਲੈਕਸ਼ਨ ਵਿਚ ਹੀ ਮਾਸਟਰ ਨਹੀਂ, ਗੋਲੀ ਦੇਣ ਦੇ ਵਿਚ ਵੀ ਮਾਸਟਰ ਹੋ, ਕਹਿੰਦੇ ਕਿ ਤੁਹਾਡਾ ਮੈਸੇਜ ਬਹੁਤ ਜ਼ਰੂਰੀ ਹੈ ਜੀ, ਇੱਕ ਪ੍ਰੋਗਰਾਮ ਚਾਹੀਦਾ ਵਿਚਾਰ ਕਰਨ ਨੂੰ, ਥੋੜੀ ਦੇਰ ਬਾਅਦ ਵਿਚ ਅਗਲੇ ਪ੍ਰੋਗਰਾਮ ਵਿਚ ਪੜਾਂਗੇ, ਤੇ ਅਗਲਾ ਪ੍ਰੋਗਰਾਮ ਜਾਂ ਥੋੜੀ ਦੇਰ ਬਾਅਦ ਕਦੇ ਵੀ ਨਹੀਂ ਆਉਂਦਾ। ਤੇ ਉਹ ਇੱਦਾਂ ਹੈ ਜੀ, ਕਈ ਵਾਰੀ ਜਿਹੜਾ ਜਿਦਾਂ ਹੁਣ ਆਮ ਆਦਮੀ ਪਾਰਟੀ ਦੀ ਗੱਲ ਹੈ ਜਾਂ ਉਹ ਅਸੀਂ ਕੱਲ ਨੂੰ ਕਰਨੀ ਆ ਮਿੰਟੂ ਬਰਾੜ ਹੋਣਾ ਦੇ ਨਾਲ,
ਮਿੰਟੂ ਬਰਾੜ ਹੁਣੀ ਕਾਫੀ ਐਕਸਪਰਟ ਹੈ,
ਉਹ ਐਕਸਪਰਟ ਹੈ, ਇਸ ਕਰਕੇ ਅਸੀਂ ਐਕਸਪਰਟ ਵਾਲਿਆਂ ਨਾਲ ਛੱਡ ਦਿੱਤਾ ਹੈ। ਤੇ ਇੱਦਾਂ ਹੁਣ
ਡੰਗਾਈ ਦੇ ਵਿਚ ਜਾਣਾ ਚਾਹੁੰਦੇ ਆ ਨਾ ਕੇ,
ਹਾਂਜੀ ਹਾਂਜੀ, ਜਿਦਾਂ ਹੁਣ ਸਰੋਪੇ ਦੀ ਗੱਲ ਹੈ ਉਹ ਗਿਆਨੀ ਜੀ ਉਹਨਾਂ ਨੂੰ ਜਿਆਦਾ ਪਤਾ ਕਿਉਂਕਿ ਉਹਨੇ ਆਰਟੀਕਲ ਭੇਜ ਦਿੱਤਾ, ਸੋ ਇਸ ਕਰਕੇ ਨਾ ਆਪਾਂ ਕੋਸ਼ਿਸ਼ ਕਰੀ ਦੀ ਆ ਕਿ ਜਿਹੜਾ ਬੈਸਟ ਪਰਸਨ ਉਹਦਾ ਜਵਾਬ ਦੇਵੇ, ਤੇ ਅਸੀਂ ਮਤਲਬ ਇੱਦਾਂ ਵੀ ਧੂੜ ਚ ਟੱਟੂ ਆਪਣਾ ਨਾਂ ਭਜਾਈਏ ਤਾਂ ਜ਼ਿਆਦਾ ਹੀ ਵਧੀਆ। ਤੇ ਗੁਰਦੀਪ ਸਿੰਘ ਕਹਿੰਦੇ ਨੇ ਕਿ ਟਿੱਕੀ ਠੋਕ ਸਿੰਘ ਅੰਕਲ ਜੀ ਨੇ ਆਰਟੀਕਲ ਭੇਜਤਾ ਜੀ,
ਇਹ ਗੱਲ ਬਣਦੀ ਆ ਟਿੱਕੀ ਠੋਕ ਸਿੰਘ ਦਾ ਮਤਲਬ ਜਿਹੜੀਆਂ ਟਿੱਕੀਆਂ ਖਾਣ ਵਾਲੇ ਬੰਦੇ ਜਿਆਦਾ ਟਿੱਕੀਆਂ
ਵਿਆਹਾਂ ਦੇ ਵਿਚ ਜਾ ਕੇ ਜਿਹੜੀਆਂ ਟਿੱਕੀਆਂ
ਦੇ ਵਿਚ, ਹਾਂਜੀ
ਟਿੱਕੀਆਂ ਜਿਹੜੀਆਂ ਇੱਕ ਤਾਂ ਟਿੱਕੀ ਹੁੰਦੀ ਆ ਵੀ ਤੁਸੀਂ ਪਲੇਟ ਜਾਂ ਲੈਣ ਜਾਂਦੇ ਹੋ,
ਹਾਂਜੀ ਹਾਂ,
ਤੇ ਤੁਸੀਂ ਇੱਕ ਟਿੱਕੀ ਰੱਖ ਲੈਂਦੇ ਹੋ ਨਾਲ ਥੋੜਾ ਸੌਸ ਪਾ ਲੈਂਦੇ ਹੋ, ਇੱਕ ਚਮਚਮ ਰੱਖ ਲੈਂਦੇ ਹੋ, ਇੱਕ ਬਰਫੀ ਦਾ ਪੀਸ ਰੱਖ ਲੈਂਦੇ ਹੋ, ਇੱਕ ਤਾਂ ਇਹ ਇੱਕ ਸਧਾਰਨ ਤਰੀਕਾ ਇਹ ਹੈ ਮਤਲਬ ਨਾਰਮਲ, ਨਾਲ ਇੱਕ ਚਾਹ ਦਾ ਕੱਪ, ਉਹ ਸੋਹਣਾ ਲੱਗਦਾ ਮਤਲਬ ਵੀਡੀਓ ਚ ਵੀ ਸੋਹਣਾ ਲੱਗਦਾ, ਤੁਸੀਂ ਵੀਡੀਓ ਚ ਕਈ ਦੇਖਣਾ ਇੱਕ ਟਿੱਕੀ ਠੋਕ ਸਿੰਘ ਉਹ ਕਿੱਦਾਂ ਪਛਾਣ ਹੁੰਦੇ ਨੇ ਕਿ ਉਹ ਟਿੱਕੀਆਂ ਦੀ ਤਹਿ ਲਾਈ ਹੁੰਦੀ ਉਹਨਾਂ ਨੇ ਇੱਕ ਦੇ ਉੱਪਰ, ਜਿੱਦਾਂ ਨਾ ਜਿੱਦਾਂ ਬਾਰ ਚਾਟ ਹੁੰਦਾ ਨਾ ਪਾਈ ਚਾਟ, ਇੱਦਾਂ ਇੱਕ ਦੂਜੇ ਦੇ ਉੱਪਰ ਤਹਿ ਲਾ ਕੇ ਉਹ ਚਾਰ ਪੰਜ ਟਿੱਕੀਆਂ ਨਾ ਟਕਾ ਕੇ ਲਿਆਏ ਹੁੰਦੇ ਆ, ਹਨਾ ਉਹ ਪਲੇਟ ਦੀ ਉਹਨਾਂ ਨੇ ਪੂਰੀ ਸਪੇਸ ਮੈਨੇਜਮੈਂਟ ਕੀਤੀ ਹੁੰਦੀ ਆ, ਤੇ ਉਹਨੂੰ ਕਹਿੰਦੇ ਆ ਜੀ ਟਿੱਕੀ ਠੋਕ ਸਿੰਘ। ਤੇ ਹਰਪ੍ਰੀਤ ਰਾਮੇ ਵਾਲੇ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਵਧੀਆ ਚੱਲਦਾ। ਤੇ ਸਤਨਾਮ ਸਿੰਘ ਗਿੱਲ ਮੈਲਬਨ ਤੋਂ ਕਹਿੰਦੇ ਨੇ, ਕਹਿੰਦੇ ਇੱਕ ਜੀ ਅਮਰੀਕਾ ਤਾਂ ਹੈਗਾ ਹੀ ਹੈਗਾ ਅਮਰੀਕ ਸਿੰਘ, ਇੱਕ ਜਰਮਨ ਸਿੰਘ ਵੀ ਹੈ ਨਾ ਜੀ।
ਅੱਛਾ ਜੀ।
ਹਾਂਜੀ ਹਾਂਜੀ, ਜਰਮਨ ਸਿੰਘ ਵੀ ਨਾ ਹੈ, ਕਿਆ ਬਾਤ ਹੈ ਜੀ। ਤੇ ਹੋਰ ਵੀ ਦੱਸਿਓ ਜੀ ਜੇ ਕੋਈ ਦੇਸ਼ਾਂ ਦੇ ਨਾ ਹੋਏ। ਉਦਾਂ ਬਰਮਾ ਸਿੰਘ ਵੀ ਹੈਗਾ ਉਦਾਂ ਦਾ ਬਰਮਾ ਸਿੰਘ ਵੀ ਹੈਗਾ। ਹੋਰ ਦੱਸਿਓ ਜੀ ਕਿਹੜੇ ਕਿਹੜੇ ਨਾਂ ਆ, ਤਾਂ ਕਿ ਦੇਸ਼ਾਂ ਦੇ ਨਾਂ ਜਿਹੜਾ ਜਿਨ੍ਹਾਂ ਦੇ ਆਧਾਰ ਤੇ ਰੱਖੇ ਹੋਏ ਆ। ਤੇ ਚਲੋ ਆਸਟ੍ਰੇਲੀਆ ਨੀ ਹਜੇ ਆਇਆ ਕਿਸੇ ਦੇ ਨਾਂ ਤੇ, ਆਸਟ੍ਰੇਲੀਆ ਸਿੰਘ। ਤੇ ਇਧਰ ਨਾ ਇੱਕ ਹੋਰ ਮਸਲਾ ਜਾਣ ਤੋਂ ਪਹਿਲਾਂ ਆਪਾਂ ਕਰਨਾ ਹੈ। ਤੇ ਆਸਟ੍ਰੇਲੀਆ ਦੇ ਵਿਚ ਵੋਟਾਂ ਆ ਰਹੀਆਂ ਜੀ ਅਮਰੀਕ ਜੀ, ਤੇ ਵੋਟਾਂ ਦੇ ਮਸਲੇ ਦੇ ਵਿਚ ਆਪਾਂ ਥੋੜੀ ਗੱਲ ਕਰਨੀ ਆ। ਇਹ ਸਾਨੂੰ ਹਰਦੀਪ ਘਾਲੇ ਹੋਣਾ ਨੇ ਵੀ ਪੁੱਛਿਆ ਕਿ ਜਿਹੜੇ ਜਿਹੜੇ ਨਵੇਂ ਆਪਣੇ ਮੁੰਡੇ ਕੁੜੀਆਂ ਪੱਕੇ ਹੋਏ ਨੇ, ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲੀ ਆ, ਤੇ ਉਹਨਾਂ ਨੂੰ ਥੋੜਾ ਵੋਟਿੰਗ ਪ੍ਰੋਸੈਸ ਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਆਸਟ੍ਰੇਲੀਆ ਦੇ ਵਿਚ ਵੋਟਿੰਗ ਦਾ ਪ੍ਰੋਸੀਜਰ ਕੀ ਆ। ਪਹਿਲਾਂ ਤਾਂ ਤੁਹਾਨੂੰ ਮੈਂ ਆਪਣਾ ਹੀ ਦੱਸਦਾ ਕਿ ਮੈਂ ਹੁਣ ਲੱਭ ਰਿਹਾ ਕਿ ਮੈਂ ਵੋਟ ਪਾਵਾਂ ਤੇ ਕਿੱਦਾਂ ਪਾਵਾਂ, ਕਿਉਂਕਿ ਆਸਟ੍ਰੇਲੀਆ ਦੇ ਵਿਚ ਵੋਟ ਪਾਣੀ ਲਾਜ਼ਮੀ ਆ ਤੇ $60-70 ਫਾਈਨ ਆ ਅਗਰ ਵੋਟ ਨਹੀਂ ਪਾਉਂਦੇ। ਗੱਲ ਇਸ ਤਰ੍ਹਾਂ ਕਿ 2 ਜੁਲਾਈ ਨੂੰ ਵੋਟਾਂ ਆਸਟ੍ਰੇਲੀਆ ਦੇ ਵਿਚ ਫੈਡਰਲ, ਤੇ 24 ਨੂੰ ਅਸੀਂ ਚਲੇ ਜਾਣਾ ਅਮਰੀਕ ਜੀ ਕੈਨੇਡਾ ਨੂੰ।
ਹਾਂਜੀ ਹਾਂਜੀ।
ਤੇ ਇਹ ਜ਼ਰੂਰੀ ਹੈ ਕਿ ਵੋਟ ਪਾਣੀ ਜ਼ਰੂਰੀ ਹੈ, ਚਾਹੇ ਤੁਸੀਂ ਜਾਣਾ ਵੀ ਹੈ। ਤੇ ਉਹ ਪਹਿਲਾਂ ਤੁਸੀਂ ਪੋਸਟਲ ਵੋਟ ਵੀ ਪਾ ਸਕਦੇ, ਐਬਸੈਂਟੀ ਵੋਟ ਵੀ ਤੁਹਾਨੂੰ ਪਾਣੀ ਪੈਣੀ ਆ। ਸੋ ਇਸ ਕਰਕੇ ਮੈਂ ਹੁਣ ਸਾਰਾ ਪ੍ਰੋਸੀਜਰ ਲੱਭ ਰਿਹਾ ਕਿ ਮੈਂ ਕਿੱਦਾਂ ਵੋਟ ਪਾ ਕੇ ਜਾਵਾਂ।
ਮੈਂ ਦੱਸ ਦਿੰਦਾ ਮਨਦੀਪ ਕਿੱਦਾਂ ਵੋਟ ਤੁਸੀਂ ਪਾ ਸਕਦੇ। ਦੋ ਤਰੀਕੇ, ਇੱਕ ਤਾਂ ਤੁਸੀਂ ਦੱਸੇ ਦਿੱਤਾ, ਤੀਜਾ ਤਰੀਕਾ ਆ ਤੁਸੀਂ ਅਮਰੀਕਾ ਜਾਂ ਕੈਨੇਡਾ ਵਿਚ ਜਾ ਕੇ ਜਿਹੜੇ ਨੀਅਰੈਸਟ ਐਮਬੈਸੀ ਹੈ ਨਾ, ਉਹਨਾਂ ਨੂੰ ਕੰਟੈਕਟ ਕਰਕੇ ਉੱਥੇ ਵੀ ਵੋਟ ਪਾ ਸਕਦੇ ਆ।
ਮੈਂ ਕਹਿੰਦਾ ਇੱਦਾਂ ਨਾ ਕਰੀਏ, ਨਾਲ ਉੱਥੇ ਪੂਰੇ ਢੋਲ ਢਾਲ ਲੈ ਕੇ ਜਾਈਏ ਅਮਰੀਕਾ ਕੈਨੇਡਾ ਵਾਲੇ।
ਹਾਂਜੀ ਹਾਂਜੀ, ਨਾਲੇ ਪਤਾ ਲੱਗ ਜਾਵੇ,
ਨਾਲੇ ਪਤਾ ਲੱਗੇ, ਨਾਲੇ ਵੀਡੀਓ ਮਿੰਟੂ ਬਰਾੜ ਹੁਣੀ ਬਣਾਉਣਗੇ ਲੈ ਵੀ ਆਸਟ੍ਰੇਲੀਆ ਦੀ ਵੋਟ ਅਮਰੀਕਾ ਚ ਪੈ ਰਹੀ, ਕੈਨੇਡਾ ਚ ਪੈ ਰਹੀ ਆ,
ਕੈਨੇਡਾ।
ਇਹ ਤਾਂ ਬਹੁਤ ਵਧੀਆ,
ਦੇਖੋਗੇ
ਨਾਲੇ ਫਿਰ ਅੰਬੈਸੀ ਵਾਲਿਆਂ ਨੂੰ ਕਹਾਂਗੇ ਤੁਸੀਂ ਪਕੌੜੇ ਪਕੌੜੇ ਬਣਾਓ, ਅਸੀਂ ਆ ਰਹੇ ਹਾਂ ਵੋਟ ਪਾਉਣ, ਹੈ ਨਾ। ਤੇ ਅਸੀਂ ਕਹਿੰਦੇ ਖਾਸ ਅਸੀਂ ਟਿਕਟ ਲੈ ਕੇ ਆਏ ਹਾਂ ਵੀ ਕੈਨੇਡਾ ਵੋਟ ਪਾਉਣ।
ਕੈਨੇਡਾ ਚ ਡੈਮੋਕ੍ਰੇਸੀ ਨੂੰ ਜਾਂ ਲੋਕਤੰਤਰ ਨੂੰ ਪ੍ਰਮੋਟ ਕਰਨਾ,
ਠੀਕ ਹੈ ਜੀ। ਅੱਛਾ, ਇਹ ਤਾਂ ਗੱਲ ਹੋ ਗਈ ਮਤਲਬ ਐਬਸੈਂਟੀ ਵੋਟ ਦੀ, ਕਿ ਪਾਣੀ ਹੀ ਪੈਣੀ। ਪਹਿਲੀ ਗੱਲ ਤਾਂ ਪਾਣੀ ਹੀ ਪੈਣੀ ਆ, ਹਨਾ,
ਪਾਣੀ ਪੈਣੀ, ਵੋਟ ਪਾਣੀ ਪੈਣੀ।
ਹਾਂਜੀ। ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਬੈਲਟ ਪੇਪਰ ਬਾਰੇ ਪੁੱਛਿਆ। ਆਸਟ੍ਰੇਲੀਆ ਦੇ ਵਿਚ ਜਿਹੜੀ ਵੋਟ ਹੈ ਫਿਲਹਾਲ ਉਹ ਪੇਪਰ ਤੇ ਪੈਂਦੀ ਆ, ਉਹ ਮਸ਼ੀਨੀ ਨੀ ਪੈਂਦੀ ਜਿੱਦਾਂ ਇੰਡੀਆ ਦੇ ਵਿਚ ਮਸ਼ੀਨ ਨਾਲ ਵੋਟ। ਉੱਥੇ ਤਾਂ ਮਤਲਬ ਬਹੁਤ ਜ਼ਿਆਦਾ ਮਤਲਬ ਆਪਣੇ ਪਾਪੂਲੇਸ਼ਨ ਹੋਣ ਕਰਕੇ ਪੇਪਰਾਂ ਦਾ ਖਲਾਰਾ ਜਾਂ ਹੋਰ ਬਹੁਤ ਜ਼ਿਆਦਾ ਉਹਨੂੰ ਕੰਟਰੋਲ ਕੀਤਾ, ਪਰ ਆਸਟ੍ਰੇਲੀਆ ਦੇ ਵਿਚ ਉਹ ਪੇਪਰ ਤੇ ਪੈਂਦੀ ਆ। ਤੇ ਇਸ ਪੇਪਰ ਦੇ ਵਿਚ ਦੋ ਤਰ੍ਹਾਂ ਵੋਟਾਂ ਪੈਂਦੀਆਂ ਜੀ। ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਇੱਕ ਤਾਂ ਐਮ ਪੀਆਂ ਦੀਆਂ ਵੋਟਾਂ ਪੈਂਦੀਆਂ, ਐਮ ਪੀ ਜਿਹੜੇ ਐਮ ਪੀ ਆ। ਇੱਕ ਪੈਂਦੀ ਆ ਸੈਨੇਟ ਦੀ ਵੋਟ, ਰਾਜਿਆ ਸਭਾ ਦੀ, ਲੋਕ ਸਭਾ ਤੇ ਰਾਜਿਆ ਸਭਾ ਦੀ ਇਕੱਠੀਆਂ ਵੋਟਾਂ ਪੈਂਦੀਆਂ। ਇੱਥੇ ਆਸਟ੍ਰੇਲੀਆ ਦੇ ਵਿਚ ਲੋਅਰ ਹਾਊਸ ਕਹਿੰਦੇ ਆ ਉਹਨੂੰ, ਤੇ ਉਹਨੂੰ ਅਪਰ ਹਾਊਸ ਕਹਿੰਦੇ ਆ ਸੈਨੇਟ। ਸੋ ਜਿਹੜੀਆਂ ਲੋਅਰ ਹਾਊਸ ਦੀਆਂ ਉਹਦੇ ਤੇ ਜੀ ਦੱਸੋ ਅਮਰੀਕ ਜੀ ਵੀ ਕਿੱਦਾਂ ਕੈਂਡੀਡੇਟਾਂ ਦੇ ਨਾਂ ਲਿਖੇ ਹੁੰਦੇ, ਉਹਨਾਂ ਦੇ ਨੰਬਰ ਕਿੱਦਾਂ ਲਾਣੇ ਆ, ਇਹਦੇ ਬਾਰੇ ਥੋੜੀ
ਜਾਣਕਾਰੀ। ਇੱਥੇ ਜਿਹੜੀ ਜਿੱਦਾਂ ਇੰਡੀਆ ਵਿਚ ਵੋਟ ਪੈਂਦੀ ਆ ਨਾ, ਉੱਥੇ ਤੁਸੀਂ ਜਿੱਦਾਂ 5-6 ਕੈਂਡੀਡੇਟ ਆ, ਉਹਨਾਂ ਚ ਤੁਸੀਂ ਇੱਕ ਨੂੰ ਟਿਕ ਕਰਨਾ ਹੁੰਦਾ। ਤੇ ਇੱਥੇ ਜਿਹੜਾ ਆਸਟ੍ਰੇਲੀਆ ਚ ਪ੍ਰੈਫਰੈਂਸ਼ੀਅਲ ਸਿਸਟਮ ਆ, ਜਿਹਦੇ ਵਿਚ ਤੁਸੀਂ ਪ੍ਰੈਫਰੈਂਸਿਸ ਦੇਣੀਆਂ ਹੁੰਦੀਆਂ ਇੱਕ ਤੋਂ ਲੈ ਕੇ ਜਿੰਨੇ ਵੀ ਕੈਂਡੀਡੇਟ ਆ, ਤੁਸੀਂ 4-5 ਪ੍ਰੈਫਰੈਂਸ ਦੇਣੀਆਂ ਹੀ ਹੁੰਦੀਆਂ ਉੱਥੇ। ਉਹਦੇ ਨਾਲ ਇਹ ਹੁੰਦਾ ਵੀ ਜੇ ਤੁਹਾਡਾ ਇੱਕ ਕੈਂਡੀਡੇਟ ਜਿਹੜਾ ਪਹਿਲਾਂ ਉਹ ਸਿਲੈਕਟ ਨਹੀਂ ਹੁੰਦਾ ਜਿਹਨੂੰ ਤੁਸੀਂ ਵੋਟ ਪਾਈ ਆ, ਅਗਰ ਦੂਜੇ ਕੈਂਡੀਡੇਟ ਜਿਹੜੇ ਦੂਜੇ ਨੰਬਰ ਦਾ ਕੈਂਡੀਡੇਟ ਅਗਰ ਮੋਹਰੇ ਆ ਜਾਂਦਾ, ਤੁਹਾਡੀ ਵੋਟ ਇਹ ਵੀ ਕਾਊਂਟ ਹੋ ਜਾਂਦੀ ਉੱਥੇ। ਜਿੱਦਾਂ ਉੱਥੇ ਸਾਨੂੰ ਪ੍ਰੈਫਰੈਂਸ ਦੇਣੀ ਪੈਂਦੀ ਹੈ 1-2-3 ਤੁਸੀਂ ਕਿਹਨੂੰ ਵੋਟ ਪਾਉਣੀ ਚਾਹੁੰਦੇ, ਇੱਕ ਵੀ ਦੇ ਸਕਦੇ ਆ, ਇੱਕ ਤਾਂ ਦੇਣੀ ਹੁੰਦੀ ਆ, ਉਹ ਦੂਜੀ ਲਾਜ਼ਮੀ ਨਹੀਂ ਹੁੰਦੀ। ਲੇਕਿਨ ਦੂਜੀਆਂ ਪ੍ਰੈਫਰੈਂਸਿਸ ਵੀ ਅਗਰ ਤੁਸੀਂ ਦੇ ਦੋ ਤਾਂ ਤੁਸੀਂ ਡੈਮੋਕ੍ਰੇਟਿਕ ਪ੍ਰੋਸੈਸ ਦੇ ਵਿਚ ਜ਼ਿਆਦਾ ਐਕਟਿਵਲੀ ਭਾਗ ਲੈ ਰਹੇ ਹੁੰਦੇ ਆ।
ਦੇਖੋ ਮੈਂ ਇਹਦੇ ਨਾਲ ਸਹਿਮਤ ਆ ਵੀ ਜਿੱਦਾਂ ਜੇ ਹੁਣ ਮਤਲਬ ਮੂਹਰੇ 5 ਕੈਂਡੀਡੇਟ ਨੇ, ਉਹ ਇੱਦਾਂ ਹੈ ਵੀ ਮੈਂ ਇੱਦਾਂ ਨਹੀਂ ਹੈਗਾ ਵੀ ਮੈਂ ਇੱਕ ਨੂੰ ਹੀ ਲਾਇਕ ਕਰਦਾ ਬਾਕੀ ਚੋਂ ਨੂੰ ਮੈਂ ਨਫ਼ਰਤ ਕਰਦਾ ਆ,
ਹਨਾ।
ਤੇ ਇਹ ਪ੍ਰੋਬਲਮ ਆਉਂਦੀ ਹੈ। ਪਰ ਜੇ ਇੰਡੀਆ ਦੇ ਵਿਚ ਵੀ ਪ੍ਰੈਫਰੈਂਸ ਸਿਸਟਮ ਹੋ ਜਾਵੇ ਵੀ ਚੱਲ ਠੀਕ ਹੈ ਮੈਂ ਸਾਰਿਆਂ ਨੂੰ ਵਧੀਆ ਇਸ ਬੰਦੇ ਨੂੰ ਪਸੰਦ ਕਰਦਾ, ਉਹ ਦੂਜੇ ਨੰਬਰ ਤੇ ਇਹਨੂੰ ਕਰਦਾ, ਠੀਕ ਹੈ, ਤੇ ਉਹ ਉੱਦਾਂ ਹੋਣੀ ਚਾਹੀਦੀ ਆ। ਮਤਲਬ ਉਹ ਵੋਟ ਪੈਣੀ ਚਾਹੀਦੀ। ਆਸਟ੍ਰੇਲੀਆ ਦੇ ਵਿਚ ਪ੍ਰੈਫਰੈਂਸ਼ੀਅਲ ਵੋਟ ਹੈਗੀ ਆ, ਤੇ ਇਹ ਤਾਂ ਹੈਗੀ ਐਮ ਪੀ ਦੀ ਛੋਟੀ ਜਿਹੜੀ ਪਰਚੀ ਹੁੰਦੀ ਹੈ ਨਾ, ਇੱਕ ਮਤਲਬ ਉਹਦੇ ਤੇ ਹੁੰਦੀ, ਉਹਦੇ ਮਤਲਬ ਫੋਟੋ ਵੀ ਸ਼ਾਇਦ ਲੱਗੀ ਹੁੰਦੀ, ਚੋਣ ਨਿਸ਼ਾਨ ਵੀ ਲੱਗਿਆ ਹੁੰਦਾ। ਤੇ ਜਿਹੜੀ ਸੈਨੇਟ ਦੀ ਵੋਟ ਹੈ ਉਹ ਕਿਸ ਤਰ੍ਹਾਂ ਪੈਂਦੀ ਆ?
ਅਮਦੀਪ, ਸੈਨੇਟ ਦੀ ਵੋਟ ਹੈ ਇਹਦੇ ਬਾਰੇ ਮੈਨੂੰ ਬਹੁਤ ਜ਼ਿਆਦਾ ਡਿਟੇਲ ਵਿੱਚ ਨਹੀਂ ਪਤਾ, ਕਿਉਂਕਿ ਮੈਂ ਰੀਸੈਂਟਲੀ ਵੋਟਾਂ ਮਾਰਨ ਲੱਗਾ ਆਸਟ੍ਰੇਲੀਆ ਦੇ ਵਿੱਚ, ਸਕੂਲਾਂ ਵਿੱਚ ਵੀ ਕੋਈ ਖਾਸ ਪੜਾਇਆ ਨਹੀਂ ਜਾਂਦਾ ਇਸ ਬਾਰੇ।
ਅੱਛਾ, ਉਹ ਚਲੋ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੀ ਸੈਨੇਟ ਦੀ ਵੋਟ ਹੁੰਦੀ ਨਾ, ਉਹ ਬਹੁਤ ਵੱਡਾ ਸਾਰਾ ਵਰਕਾ ਹੁੰਦਾ, ਇੱਕ ਲੰਬਾ, ਤੇ ਮਤਲਬ ਲੰਬਾ ਨਹੀਂ ਹੁੰਦਾ, ਸਕਰੋਲ ਨੀਚੇ ਨੂੰ ਉਹ ਸਾਈਡ ਨੂੰ ਹੁੰਦਾ ਆ, ਉਹਦੇ ਪਰ ਨਾ ਮਤਲਬ ਲਿਸਟ ਲੱਗੀ ਹੁੰਦੀ ਆ, ਇਹ ਓਹਦੇ ਹੇਠਾਂ ਜਿਹੜੀਆਂ ਹੁੰਦੀਆਂ ਆ ਓਹਦੇ ਹੇਠਾਂ ਉਹਨਾਂ ਦੇ ਤੁਸੀਂ ਦੋ ਤਰੀਕੇ ਨਾਲ ਪਾ ਸਕਦੇ ਆ ਵੀ ਜਾਂ ਤਾਂ ਤੁਸੀਂ ਸਿਰਫ ਨੈਸ਼ਨਲ ਪਾਰਟੀ ਤੇ ਟਿਕ ਕਰ ਦੋ ਜਾਂ ਲਿਬਰਲ ਜਾਂ ਲੇਬਰ ਤੇ ਟਿਕ ਕਰ ਦੋ ਉਹ ਤੁਹਾਡੀ ਮਤਲਬ ਵੋਟ ਜਿਹੜੀ ਆ ਨੈਸ਼ਨਲ ਪਾਰਟੀ ਜਾਂ ਜਿਹੜੀ ਪਾਰਟੀ ਨੂੰ ਉਹ ਸਾਰੀ ਪਾਰਟੀ ਨੂੰ ਚਲੇ ਜਾਣੀ ਆ ਸੋ ਪਾਰਟੀ ਦੀਆਂ ਵੋਟਾਂ ਗਿਣ ਹੋ ਜਾਂਦੀਆਂ ਉਹਨਾਂ ਨੂੰ ਫਿਰ ਉਸ ਹਿਸਾਬ ਨਾਲ ਕੈਂਡੀਡੇਟ ਅਲਾਟ ਹੋ ਜਾਂਦੇ ਜਿੰਨੀਆਂ ਉਹਨਾਂ ਦੀਆਂ ਮਤਲਬ ਵੋਟਾਂ ਹੋਣ ਪਰ ਤੁਸੀਂ ਇੰਡੀਵਿਜੁਅਲੀ ਵੀ ਪਾ ਸਕਦੇ ਆ ਵੀ ਮੈਂ ਇਸ ਬੰਦੇ ਨੂੰ ਵੀ ਵੋਟ ਪਾਣੀ ਆ ਪ੍ਰੈਫਰੈਂਸ਼ੀਅਲ ਸਿਸਟਮ ਦੇ ਹਿਸਾਬ ਨਾਲ ਵੀ ਜਿਹੜਾ ਕਿ ਬਹੁਤ ਘੱਟ ਲੋਕ ਇੱਦਾਂ ਕਰਦੇ ਆ ਬਹੁਤ ਘੱਟ ਵੈਰੀ ਰੇਅਰ ਜ਼ਿਆਦਾਤਰ ਇਹ ਕਹਿੰਦੇ ਮੈਂ ਜੀ ਆਹ ਜਿਹੜੀ ਮੇਰੀ ਸੈਨੇਟ ਦੀ ਵੋਟ ਹੈ ਤਾਂ ਮੈਂ ਤਾਂ ਜੀ ਲਿਬਰ ਪਾਰਟੀ ਨੂੰ ਪਾ ਦੇਣੀ ਆ ਜਾਂ ਮੈਂ ਗ੍ਰੀਨ ਪਾਰਟੀ ਨੂੰ ਪਾ ਦੇਣੀ ਆ ਜਾਂ ਲਿਬਰਲ ਨੂੰ ਪਾ ਦੇਣੀ ਉਹ ਫੇਰ ਕੀ ਆ ਜੇ ਮਤਲਬ ਜਸਟ ਫਾਰ ਐਗਜ਼ਾਮਪਲ 1,00,000 ਵੋਟ ਹੈ ਉਹਦੇ ਚੋਂ 40,000 ਵੋਟ ਲਿਬਰਲ ਨੂੰ ਪੈ ਗਈ 40 ਲੇਬਰ ਨੂੰ ਪੈ ਗਈ ਤਾਂ ਜੇ ਮਤਲਬ 100 ਕੈਂਡੀਡੇਟ ਹੈ ਤਾਂ 40 ਕੈਂਡੀਡੇਟ ਉਹਨਾਂ ਦੇ ਹੋ ਜਾਣੇ 40 ਕੈਂਡੀਡੇਟ ਉਹਨਾਂ ਦੇ ਹੋ ਜਾਣੇ ਬਾਕੀ 20 ਇੱਦਾਂ ਹੋ ਜਾਣੇ ਆ ਸੋ ਇੱਦਾਂ ਚੁਣੇ ਜਾਂਦੇ ਸੋ ਉਹ ਆਪਣੀ ਮਰਜ਼ੀ ਦੇ ਨਾਲ ਫਿਰ ਕੈਂਡੀਡੇਟ ਚੁਣ ਸਕਦੇ ਆ ਬਿਨਾਂ ਇਲੈਕਸ਼ਨ ਤੋਂ ਇਹ ਬੰਦੇ 40 ਸਾਡੇ ਆ ਉਹਨਾਂ ਦੇ ਆ ਸੋ ਇੱਦਾਂ ਚੱਲਦਾ ਸਿਸਟਮ
ਤੇ ਬੜਾ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਨਾ ਜਿਹੜਾ ਸਿਸਟਮ ਆ ਡੈਮੋਕ੍ਰੇਟਿਕ ਸਿਸਟਮ ਭਾਰਤ ਦਾ ਤੇ ਆਸਟ੍ਰੇਲੀਆ ਦਾ ਜਿਹਨੂੰ ਅਸੀਂ ਇੰਗਲੈਂਡ ਬੇਸਡ ਸਿਸਟਮ ਵੀ ਕਹਿੰਦੇ ਜਿੱਥੇ ਪਹਿਲਾਂ ਡੈਮੋਕ੍ਰੇਸੀ ਸ਼ੁਰੂ ਹੋਈ ਸੀ ਵੈਸਟ ਮਿਨਿਸਟਰ ਇੱਕ ਥਾਂ ਆ ਜਿੱਥੇ ਜਿਹੜੀ ਇੰਗਲੈਂਡ ਦੀ ਪਾਰਲੀਮੈਂਟ ਹੈ ਯੂਕੇ ਦੀ ਪਾਰਲੀਮੈਂਟ ਹੈ ਨਾ ਉਹ ਵੈਸਟ ਮਿਨਿਸਟਰ ਦੇ ਵਿੱਚ ਸਥਿਤ ਹੈ ਉੱਥੋਂ ਇਹ ਸ਼ੁਰੂ ਹੋਈ ਸੀ ਪ੍ਰਥਾ ਤੇ ਉਹੀ ਪ੍ਰਥਾ ਜਿਹੜੀ ਆ ਜਿੰਨੇ ਵੀ ਕਾਮਨਵੈਲਥ ਕੰਟਰੀ ਆ ਉਹਨਾਂ ਚ ਚੱਲ ਰਹੀ ਆ ਇੰਡੀਆ ਆ ਭਾਰਤ ਆ ਇੰਡੀਆ ਭਾਰਤ ਕੈਨੇਡਾ ਈਵਨ ਫਿਜੀ ਇੰਗਲੈਂਡ ਇਹ ਜਿਹੜੇ ਕੰਟਰੀ ਆ ਵੈਸਟ ਮਿਨਿਸਟਰ ਸਟਾਈਲ ਇਹਦੇ ਵਿੱਚ ਦੋ ਸਦਨ ਹੁੰਦੇ ਇੱਕ ਉੱਪਰਲਾ ਸਦਨ ਇੱਕ ਹੇਠਲਾ ਸਦਨ ਜਿੱਦਾਂ ਭਾਰਤ ਵਿੱਚ ਰਾਜ ਸਭਾ ਆ ਰਾਜ ਸਭਾ ਦੇ ਵਿੱਚ ਜਿਹੜੇ ਮੈਂਬਰ ਆ ਉਹ ਸਿੱਧੇ ਤੌਰ ਤੇ ਚੁਣ ਕੇ ਆਉਂਦੇ ਸਿੱਧੇ ਤੌਰ ਤੇ ਨੀ ਜਿਹੜੇ ਲੋਕ ਸਭਾ ਆ ਜਿੱਦਾਂ ਭਾਰਤ ਵਿੱਚ ਲੋਕ ਸਭਾ ਆ ਉਹਦੇ ਵਿੱਚ ਸਿੱਧੇ ਤੌਰ ਤੇ ਜਿਹੜੇ ਮਿਨਿਸਟਰ ਲੋਕਾਂ ਦੇ ਦੁਆਰਾ ਚੁਣ ਕੇ ਜਾਂਦੇ ਆ ਇੱਦਾਂ ਇਹਦਾ ਹਾਊਸ ਆਫ ਰਿਪ੍ਰੈਜੈਂਟੇਟਿਵ ਆ ਆਸਟ੍ਰੇਲੀਆ ਦੇ ਵਿੱਚ ਉਹ ਜਿਹੜਾ ਹਾਊਸ ਆ ਉਹਦੇ ਵਿੱਚ ਸਿੱਧੇ ਜਿਹੜੇ ਅਸੀਂ ਸਿੱਧੇ ਉਮੀਦਵਾਰ ਚੁਣ ਕੇ ਭੇਜਦੇ ਆ ਅਤੇ ਦੂਜਾ ਜਿਹੜਾ ਸੈਨੇਟ ਆ ਜਿਸ ਨੂੰ ਰਾਜ ਸਭਾ ਕਹਿੰਦੇ ਹਾਂ ਅਸੀਂ ਭਾਰਤ ਦੇ ਵਿੱਚ ਉੱਥੇ ਜਿਹੜੇ ਮਿਨਿਸਟਰ ਆ ਉਹ ਸਿੱਧੇ ਤੌਰ ਤੇ ਥੋੜੇ ਚੁਣ ਕੇ ਆਉਂਦੇ ਕਈ ਵਾਰੀ ਮਿਨਿਸਟਰ ਨਾ
ਇੱਥੇ ਵੀ ਇੱਦਾਂ ਹੁੰਦੇ ਜੀ ਇੱਥੇ ਵੀ ਮਿਨਿਸਟਰ ਸੈਨੇਟ ਚ ਬਣ ਜਾਂਦੇ ਆ ਜਿਸ ਤਰ੍ਹਾਂ
ਕੈਂਡੀਡੇਟ ਨਾਮਜ਼ਦ ਹੁੰਦੇ ਆ ਨਾ
ਹਾਂਜੀ ਹਾਂਜੀ
ਇੱਥੇ ਇੱਕ ਹੋਰ ਵੀ ਅਮਨਦੀਪ ਗੱਲ ਸਾਹਮਣੇ ਆਉਂਦੀ ਆ ਕਿ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਚਾਹੇ ਉਹ ਲੋਕ ਸਭਾ ਦਾ ਮੈਂਬਰ ਨਹੀਂ ਵੀ ਹੋਵੇ ਇਹ ਵੀ ਉਹ ਪ੍ਰਧਾਨ ਮੰਤਰੀ ਬਣ ਸਕਦਾ ਜਿੱਦਾਂ ਡਾਕਟਰ ਮਨਮੋਹਨ ਸਿੰਘ ਸੀ ਜਦੋਂ ਪਹਿਲਾਂ ਪ੍ਰਧਾਨ ਮੰਤਰੀ ਬਣੇ ਤਾਂ ਹਾਊਸ ਆਫ ਉਹ ਲੋਕ ਸਭਾ ਦੇ ਮੈਂਬਰ ਵੀ ਨਹੀਂ ਸੀਗੇ ਲੇਕਿਨ ਉਹ ਰਾਜ ਸਭਾ ਦੇ ਮੈਂਬਰ ਸੀਗੇ ਇਸ ਲਈ ਉਹਨਾਂ ਨੂੰ ਪਾਰਟੀ ਨੇ ਨੇਤਾ ਚੁਣ ਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ ਬਾਅਦ ਵਿਚ ਉਹਨਾਂ ਨੂੰ ਚੋਣ ਲੜਾਈ
ਜੀ ਜੀ ਤੇ ਇਸ ਮਸਲੇ ਤੇ ਚਲੋ ਵੋਟਾਂ ਦੇ ਆਪਾਂ ਫਿਰ ਵੀ ਆਪਾਂ ਗੱਲਾਂ ਬਾਤਾਂ ਕਰਦੇ ਰਹਿਣਾ ਰਵਿੰਦਰ ਸਿੰਘ ਸਿਡਨੀ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਚਮਕੌਰ ਸਿੰਘ ਨਾਮ ਵੀ ਹੈਗਾ ਜੀ ਹਾਂਜੀ ਇਹ ਤਾਂ ਚਮਕੌਰ ਸਿੰਘ ਨਾਮ ਤਾਂ ਹੈਗਾ ਜੀ ਤੇ ਮੱਖਣ ਸੋਹੀ ਨੇ ਵਿਚਾਰ ਸਾਂਝੇ ਕੀਤੇ ਆ ਜੀ ਕਹਿੰਦੇ ਬਾਈ ਜੀ ਮੈਂ ਤੁਹਾਡੇ ਨਾਲ ਸਹਿਮਤ ਆ ਮੈਂ ਤੇ ਮੇਰੀ ਘਰਵਾਲੀ ਨੇ ਵੀ ਪਹਿਲਾਂ ਹੀ ਦੋ ਨਾਮ ਸੋਚ ਕੇ ਰੱਖੇ ਸੀ ਚਲੋ ਗੁਰੂ ਦੀ ਕਿਰਪਾ ਸਦਕਾ ਸਾਨੂੰ ਪੁੱਤਰ ਦੀ ਦਾਤ ਮਿਲੀ ਤੇ ਅਸੀਂ ਉਸ ਦਾ ਨਾਮ ਮਹਿਤਾਬ ਸਿੰਘ ਸੋਹੀ ਰੱਖਿਆ ਬਾਈ ਮੈਂ ਨਹੀਂ ਚਾਹੁੰਦਾ ਸੀ ਕਿ ਗੁਰੂ ਘਰੋਂ ਨਾਮ ਲੈ ਕੇ ਰੱਖਾਂ ਤੇ ਜਦੋਂ ਕੋਈ ਉਹਨੂੰ ਇਹੋ ਜਿਹੀ ਇਲਤ ਕਰੇ ਕਿ ਮੈਂ ਗੁੱਸੇ ਨਾਲ ਉਸ ਨੂੰ ਕੁਝ ਮੰਦਾ ਚੰਗਾ ਬੋਲਾਂ ਹਾਂ ਮਤਲਬ ਬੱਚੇ ਨੂੰ ਮੈਂ ਮਤਲਬ ਏਦਾਂ ਪਵਿੱਤਰ ਨਾਮ ਰੱਖ ਕੇ ਮਤਲਬ ਤੁਹਾਨੂੰ ਜਿਹੜੀ ਫੀਲਿੰਗ ਨਾਲ ਤੁਸੀਂ ਕਹਿ ਰਹੇ ਹੋ ਮਤਲਬ ਆਪਾਂ ਉਸੇ ਨਾਲ ਇਹਨਾਂ ਨੇ ਹਾਮੀ ਭਰੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਕਹਿੰਦੇ ਨੇ ਕੁਲਵੀਰ ਸਿੰਘ ਤੰਜੂ ਸਿੰਨੀ ਤੋਂ ਇਫ ਯੂ ਆਰ ਆਊਟ ਆਫ ਕੰਟਰੀ ਡਿਊਰਿੰਗ ਵੋਟਿੰਗ ਯੂ ਕੈਨ ਵੋਟ ਆਨਲਾਈਨ ਔਨ ਇਲੈਕਸ਼ਨ ਕਮਿਸ਼ਨ ਸਾਈਟ ਬਹੁਤ ਬਹੁਤ ਧੰਨਵਾਦ ਜੀ ਇਹਦੇ ਬਾਰੇ ਵੀ ਮੈਂ ਜ਼ਰੂਰ ਨਿਗਾਹ ਰੱਖਾਂਗਾ ਤੇ ਪਰ ਅਸੀਂ ਤਾਂ ਢੋਲ ਵਜਾ ਕੇ ਜੀ ਅੰਬੈਸੀ ਜਾ ਕੇ ਪਾਉਣੀ ਆ ਜਾ ਕੇ ਕੈਨੇਡਾ ਚ ਹਾਂਜੀ ਤੇ ਸਾਡੇ ਸਤਿਕਾਰਯੋਗ ਅਮਰਜੀਤ ਸਿੰਘ ਗਰੇਵਾਲ ਹਾਂਗਕਾਂਗ ਵਾਲੇ ਭਾਜੀ ਆ ਗਏ ਨੇ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ ਇਹ ਰੁਝਾਨ ਬਹੁਤ ਪੁਰਾਣਾ ਹੈ ਜੀ ਨਾਵਾਂ ਦਾ ਪਰ ਹੁਣ ਇਕ ਨਵਾਂ ਰੁਝਾਨ ਸ਼ੁਰੂ ਹੋਇਆ ਕਿ ਧਾਰਮਿਕ ਨਾਮ ਰੱਖ ਕੇ ਜਿਵੇਂ ਗੁਰਬਾਣੀ ਆਦਿ ਇਹ ਵੀ ਨਾਮ ਰੱਖਿਆ ਗੁਰਬਾਣੀ ਬਾਣੀ ਐਂਡ ਆਲ ਦੈਟ ਇੱਕ ਵੀ ਜੇ ਕੁੜੀ ਹੈ ਜੋ ਚੰਡੀਗੜ੍ਹ ਦੀ ਜੰਮਪਾਲ ਹੈ ਉਸ ਦੇ ਮਾਪਿਆਂ ਨੇ ਨਾਮ ਰੱਖਿਆ ਗੁਰਬਾਣੀ ਝੱਜ ਹੋਣਾ ਤੇ ਇਹ ਕਿੰਨਾ ਕੁ ਜਾਇਜ਼ ਹੈ ਕੱਲ ਜਦੋਂ ਸਾਡੇ ਬੱਚੇ ਕਹਿੰਦੇ ਗੂਗਲ ਤੇ ਗੁਰਬਾਣੀ ਸਰਚ ਕਰਨ ਲੱਗੇ ਤਾਂ ਅੱਗੋਂ ਅੱਧ ਨੰਗੀ ਤੇ ਸਰੀਰ ਤੇ ਬਣੇ ਟੈਟੂਆਂ ਵਾਲੀ ਕੁੜੀ ਆ ਜਾਵੇ ਤਾਂ ਕਿਵੇਂ ਲੱਗੂਗਾ
ਇਹਦੇ ਬਾਰੇ ਤਾਂ ਅਸੀਂ ਪਹਿਲਾਂ ਵੀ ਪ੍ਰੋਗਰਾਮ ਕੀਤਾ ਸੀ ਕਿ ਅਜਿਹੇ ਨਾਮ ਜਿੱਦਾਂ ਤੁਸੀਂ ਕਿਹਾ ਰਿਜ਼ਰਵ ਹੋਣੇ ਚਾਹੀਦੇ ਤੁਹਾਡਾ ਪਰਹੇਜ਼ ਕਰਨਾ ਚਾਹੀਦਾ
ਦੈਟਸ ਐਗਜ਼ੈਕਟਲੀ ਵਟ ਵੀ ਆਰ ਸੇਇੰਗ ਤੇ ਗਰੇਵਾਲ ਸਾਹਿਬ ਮਤਲਬ ਤੁਹਾਡਾ ਧੰਨਵਾਦ ਹੈ ਜੀ ਬਹੁਤ ਤੁਸੀਂ ਮਤਲਬ ਇਸ ਨੂੰ ਹੋਰ
ਕਈ ਵਾਰੀ ਜਿੱਦਾਂ ਲੜਾਈ ਹੁੰਦੀ ਹੈ ਤੂੰ ਤੂੰ ਮੈਂ ਹੁੰਦੀ, ਓਹਦੇ ਵਿਚ ਅਸੀਂ ਨਾਂ ਲੈ ਕੇ ਫਿਰ ਗਾਲਾਂ ਕੱਢਦੇ ਇਕ ਦੂਜੇ ਨੂੰ, ਧਾਰਮਿਕ ਨਾਂ ਲੈ ਕੇ ਗਾਲਾਂ ਕੱਢਦੇ ਆ, ਓਹਦੇ ਵਿਚ ਕਿੰਨੀ ਮਾੜਾ ਲੱਗਦਾ ਉਸ ਵੇਲੇ।
ਬਿਲਕੁਲ ਬਿਲਕੁਲ,
ਇਹ ਨਾਮ ਹੀ ਕੁਦਰਤ ਤੇ ਬੇਸ ਹੋਵੇ ਜਾਂ ਹੋਰ ਕੋਈ ਨਾਂ ਹੋਵੇ, ਉਹ ਏਦਾਂ ਜਾਂ
ਪਰ ਅਮਰੀਕ ਜੀ ਗੱਲ ਇਹ ਹੈ ਵੀ ਇਸ ਦੇ ਉਲਟ ਹੋਰ ਵੀ ਆਉਂਦੀ ਹੈ, ਮਤਲਬ ਇੱਕ ਧਾਰਮਿਕ ਕਥਾ ਵੀ ਆਉਂਦੀ ਹੈ ਸ਼ਾਇਦ, ਇੱਕ ਕਿਹੜਾ ਸੀ ਪਾਪੀ ਸੀਗਾ ਜੀ ਉਹਦਾ, ਹੁਣ ਮੈਨੂੰ ਨਾਂ ਨੀ ਯਾਦ ਆ ਰਿਹਾ ਲਾਈਵ ਆਨ ਏਅਰ, ਉਹਦੇ ਬੇਟੇ ਦਾ ਨਾਂ ਸੀਗਾ ਗੋਬਿੰਦ ਸ਼ਾਇਦ, ਤੇ ਉਹ ਅਖੀਰ ਨੂੰ ਆਪਣੇ ਪੁੱਤਰ ਨੂੰ ਆਵਾਜ਼ ਮਾਰਦਾ ਮਾਰਦਾ ਉਹਦੀ ਲਿਵ ਲੱਗ ਗਈ ਜੀ ਪਰਮਾਤਮਾ ਦੇ ਨਾਲ, ਉਹਦਾ ਪਾਰ ਤਾਰਾ ਵੀ ਹੋਇਆ। ਹੁਣ ਮੈਨੂੰ ਆਮ ਸ਼ੋਰ ਅਗਲੇ ਵਾਰ ਮੈਂ ਇਹਦੇ ਡਿਸਕਸ ਕਰਾਂਗਾ, ਮੈਨੂੰ ਹੁਣ ਇਕਦਮ ਬਲੈਂਕ ਹੋ ਗਿਆ ਨਾਮ, ਤੇ ਉਹ ਆਪਾਂ ਸ਼ੇਅਰ ਕਰਾਂ। ਉਹ ਵੀ ਇੱਕ ਸਟੋਰੀ ਬਣਦੀ ਹੈ ਕਿ ਨਾਮ ਆਪਣੇ ਪੁੱਤਰ ਦਾ ਰੱਖਿਆ ਸੀ ਹੁਣ ਪਰਮਾਤਮਾ ਦੇ ਨਾਮ ਤੇ, ਉਹ ਉਹਨੂੰ ਆਵਾਜ਼ ਮਾਰਨ ਲੱਗਾ ਐਂਡ ਦੇ ਵਿੱਚ, ਉਹਦੀ ਲਿਵ ਲੱਗ ਗਈ ਜੀ ਉਹਦੇ ਨਾਲ, ਪਰਮਾਤਮਾ ਨਾਲ ਜੁੜ ਗਿਆ। ਤੇ ਚਲੋ ਗਰੇਵਾਲ ਜੀ ਕਹਿ ਰਹੇ ਨੇ ਭਾਜੀ, ਕਹਿੰਦੇ ਕਿ ਮੇਰੇ ਦੋਸਤ ਦਾ ਨਾਂ ਸਵੀਡਨ ਸਿੰਘ ਵੀ ਹੈ ਜੀ। ਇਟਲੀ ਸਿੰਘ ਨੀ ਹਜੇ ਆਇਆ,
ਮਿਸਟਰ ਇੰਡੀਆ।
ਤੇ ਰੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਦੇਬੀ ਦਾ ਗੀਤ ਸੁਣਨਾ ਚਾਹੁੰਦੇ, ਦਸ਼ਮੇਸ਼ ਤੇਰੀ ਕੌਮ ਨੂੰ ਸੁਣਾ ਦਿਓ ਜੀ। ਮੈਂ ਮਾਫੀ ਚਾਹਨਾ ਜੀ, ਇਹ ਗੀਤ ਸਾਡੇ ਡਾਟਾਬੇਸ ਚ ਨਹੀਂ ਹੈਗਾ, ਪਰ ਮੈਂ ਕੋਸ਼ਿਸ਼ ਕਰਾਂਗਾ ਲੱਭਣ ਦੀ। ਤੇ ਜਗਰਾਜ ਸਿੰਘ ਹੁਣੀ ਕਹਿ ਰਹੇ ਨੇ ਜੀ, ਤੇ ਬਾਕੀ ਕਹਿੰਦੇ ਹੈਗਾ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜਗਰਾਜ ਸਿੰਘ, ਕਹਿੰਦੇ ਵੇਟ ਕਰੋ ਜੀ ਵੀਰ, ਹੁਣੇ ਦੱਸੂਗਾ ਮੈਸੇਜ ਕਰਕੇ ਕਿ ਇਟਲੀ ਕੌਰ ਵੀ ਹੈਗਾ ਨਾਮ ਜੀ। ਜਸਟ ਜੋਕਿੰਗ, ਕਹਿੰਦੇ ਨਹੀਂ ਨਹੀਂ ਜੋਕਿੰਗ ਕਰ ਰਹੇ ਹਾਂ ਜੀ, ਅਸੀਂ ਤਾਂ ਇਟਲੀ ਸਿੰਘ ਬਣਾਈ ਜਾਂਦੇ, ਤੁਸੀਂ ਇਟਲੀ ਕੌਰ ਬਣਾਈ ਜਾਂਦੇ ਹੋ,
ਹਨਾ।
ਚਲੋ ਕੋਈ ਗੱਲ ਨੀ ਜੀ, ਚੱਲਦਾ ਏਦਾਂ। ਤੇ ਮੈਸੇਜ ਜੀ ਬਹੁਤ ਸਾਰੇ ਸੱਜਣਾਂ ਨੇ ਅੱਜ ਆਪਣੇ ਦਿਲ ਵਾਲੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਸਾਰੇ ਮਸਲੇ ਵੀ ਆਪਾਂ ਵਿਚਾਰੇ ਆ, ਤੇ ਕੱਲ ਨੂੰ ਮਿੰਟੂ ਬਰਾੜ ਜੀ ਆਣਗੇ ਤੇ ਫੇਰ ਵੀ ਆਪਾਂ ਮਤਲਬ ਦਿਲ ਵਾਲੀਆਂ ਗੱਲਾਂ ਕਰਾਂਗੇ। ਸੋ ਇਹ ਪ੍ਰੋਗਰਾਮ ਦਾ ਜਿਹੜਾ ਮਕਸਦ ਇਹ ਹੈ ਕਿ ਇਹ ਫ੍ਰੀ ਸਟਾਈਲ ਪ੍ਰੋਗਰਾਮ ਚੱਲਦਾ ਹੈ, ਇਹ ਤੁਹਾਡਾ ਆਪਣਾ ਪ੍ਰੋਗਰਾਮ ਹੈ, ਜਿੱਦਾਂ ਤੁਸੀਂ ਜਿਹੜੇ ਵੀ ਗੱਲ ਕਰਨਾ ਚਾਹੁੰਦੇ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਜਿਸ ਤਰ੍ਹਾਂ ਪਹਿਲਾਂ ਨਿਰਵੈਰ ਹੁਣੀ ਕਿਹਾ ਕਿ ਤੁਸੀਂ ਟਾਲ ਵੀ ਦਿੰਦੇ ਹੋ, ਗੱਲ ਇਹ ਹੈ ਕਿ ਅਸੀਂ ਕੋਸ਼ਿਸ਼ ਕਰੀ ਦੀ ਹੈ ਕਿ ਢੁੱਕਵੇਂ ਬੰਦੇ ਨਾਲ ਆਪਾਂ ਉਹ ਗੱਲ ਕਰੀਏ ਡਿਟੇਲ ਦੇ ਵਿੱਚ, ਤਾਂ ਕਿ ਉਹਦਾ ਜਸਟਿਸ ਗੋਲੀ ਪਾਉਣ
ਗੋਲੀ ਦੇਣ ਵਿੱਚ ਵੀ।
ਠੀਕ ਹੈ ਜੀ, ਤੇ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਕਰਕੇ ਜੀ ਸਾਡੇ ਗਿਆਨ ਦੇ ਵਿੱਚ ਵੀ ਬੜਾ ਵਾਧਾ ਹੁੰਦਾ। ਤੇ ਮੈਂ ਜਾਣ ਲੱਗੇ ਨਾ ਇੱਕ ਕਵਿਤਾ ਸਾਂਝੀ ਜ਼ਰੂਰ ਕਰਨਾ ਚਾਹੁੰਦਾ, ਜਿਹੜੇ ਮੈਂ ਆਪਣੇ ਫੇਸਬੁੱਕ ਪੇਜ ਤੇ ਵੀ ਸਾਂਝੀ ਕੀਤੀ ਸੀ। ਅਕਸਰ ਜਿਹੜੀ ਲੜਾਈ ਹੈ ਉਹ ਚੱਲਦੀ ਹੈ ਜੀ ਸਾਇੰਸ ਦੀ ਤੇ ਧਰਮ ਦੀ, ਮਤਲਬ ਇਹ ਵੈਸੇ ਲੜਾਈ ਹੋਣੀ ਨਹੀਂ ਚਾਹੀਦੀ ਕਿਉਂਕਿ ਦੋਨਾਂ ਦਾ ਕੋਈ ਮੇਲ ਨਹੀਂ ਹੈਗਾ, ਆਪ ਸਾਇੰਸ ਆਪਣੇ ਥਾਂ, ਰੱਬ ਆਪਣੇ ਥਾਂ ਆ। ਤੇ ਪਰ ਇੱਕ ਸੁਰਜੀਤ ਸਿੰਘ ਦੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਉਹ ਮਤਲਬ ਦੋ ਪਰਸਨੈਲਿਟੀਆਂ ਦੀ ਲੜਾਈ ਹੈ। ਪਰਸਨੈਲਿਟੀ ਕੀ ਹੈ ਕਿ ਅਕਸਰ ਤੁਸੀਂ ਦੇਖਿਆ ਹੋਣਾ ਕਿ ਥੋੜੇ ਜਿਹੜੀ ਮਤਲਬ ਸੋਸ਼ਲਿਸਟ ਵਿਚਾਰਧਾਰਾ ਨੂੰ ਮੰਨਦੇ ਨੇ, ਜਿਨ੍ਹਾਂ ਨੂੰ ਆਪਾਂ ਕਾਮਰੇਡ ਵੀ ਕਹਿੰਦੇ ਨੇ, ਉਹ ਸਾਇੰਸ ਨੂੰ ਲੈ ਕੇ ਕਹਿੰਦੇ ਜੀ ਧਰਮ ਦੇ ਸਾਇੰਸ ਦਾ ਕੋਈ ਮੇਲ ਨਹੀਂ, ਅਸਲ ਦੇ ਵਿੱਚ ਇਸ ਤਰ੍ਹਾਂ ਨਹੀਂ ਹੈਗਾ, ਦੋਨਾਂ ਦਾ ਕਾਫੀ ਮੇਲ ਹੈ। ਤੇ ਉਹ ਇੱਕ ਲੜਾਈ ਕਰਦੇ ਨੇ, ਉਹ ਰੱਬ ਨੂੰ ਨਹੀਂ ਮੰਨਦੇ ਤੇ ਉਹ ਕਹੀ ਜਾਂਦੇ ਸਾਇੰਸ ਹੈ ਨਹੀਂ, ਪਰ ਇਦਾਂ ਦੀ ਗੱਲ ਨਹੀਂ ਹੈਗੀ। ਕਹਿੰਦੇ ਨੇ ਕਿ ਤੇਰਾ ਮੇਰਾ ਰੌਲਾ ਸਿਰਫ ਇਸੇ ਗੱਲ ਦਾ ਹੈ ਕਿ ਤੂੰ ਮੰਨਦਾ ਹੈ ਕਿ ਇੱਕ ਬ੍ਰਹਿਮੰਡ ਧਮਾਕੇ ਨਾਲ ਬਣਿਆ, ਜਾਣੀ ਕਿ ਆਵਾਜ਼ ਦੇ ਨਾਲ। ਮੈਂ ਮੰਨਦਾ ਕਿ ਸਾਰਾ ਬ੍ਰਹਿਮੰਡ ਕਵਾਓ, ਜਾਣੀ ਕਿ ਹੁਕਮ ਨਾਲ ਬਣਿਆ। ਤੂੰ ਸੋਚਦਾ ਕਿ ਸਾਇੰਸ ਨੇ ਹੀ ਮਨੁੱਖ ਦੀ ਸਹੂਲਤ ਲਈ ਹਰ ਚੀਜ਼ ਬਣਾਈ ਹੈ, ਮੈਂ ਸੋਚਦਾ ਕਿ ਸਾਰਾ ਕੁਝ ਪਹਿਲਾਂ ਹੀ ਕੁਦਰਤ ਦੇ ਵਿੱਚ ਮੌਜੂਦ ਸੀ, ਸਿਰਫ ਖੋਜਿਆ ਗਿਆ ਹੈ। ਤੂੰ ਸੋਚਦਾ ਕਿ ਸਾਇੰਸ ਨੇ ਸ਼ਹਿਦ ਦੀਆਂ ਮੱਖੀਆਂ ਤੱਕ ਨੂੰ ਵੀ ਕੰਟਰੋਲ ਕਰ ਲਿਆ ਹੈ, ਮੈਂ ਸੋਚਦਾ ਕਿ ਇਹ ਮੱਖੀ ਫੁੱਲ ਵਿੱਚੋਂ ਸ਼ਹਿਦ ਕਿਵੇਂ ਕੱਢ ਲੈਂਦੀ ਹੈ ਜਦੋਂ ਕਿ ਮੈਨੂੰ ਫੁੱਲ ਕੌੜਾ ਲੱਗਦਾ ਹੈ। ਤੂੰ ਸੋਚਦਾ ਧਰਮ ਨੇ ਮਨੁੱਖਤਾ ਦਾ ਘਾਣ ਕੀਤਾ, ਮੈਂ ਸੋਚਦਾ ਇਹ ਐਟਮ ਬੰਬ, ਇਹ AK-47, ਇਹ ਅਸਮਾਨ ਚੋਂ ਡਿੱਗਦੇ ਬੰਬ ਕਿਹੜੇ ਧਰਮ ਨੇ ਬਣਾਏ ਨੇ। ਤੂੰ ਸੋਚਦਾ ਕਿ ਧਰਮ ਚ ਲੋਕ ਲੁੱਟਦੇ ਨੇ, ਮੈਂ ਸੋਚਦਾ ਸਾਇੰਸ ਦੀ ਬਣਾਈ ਦਵਾਈ ਤੋਂ ਲੈ ਕੇ ਹਰ ਚੀਜ਼ ਚ ਲੁੱਟ ਹੋ ਰਹੀ ਹੈ। ਤੂੰ ਸੋਚਦਾ ਕਿ ਜਨਮ ਤੋਂ ਪਹਿਲਾਂ ਤੇ ਮੌਤ ਤੋਂ ਮਗਰੋਂ ਕੁਛ ਨਹੀਂ, ਮੈਂ ਸੋਚਦਾ ਫਿਰ ਜੰਮਣ ਵੇਲੇ ਖੁਸ਼ੀ ਤੇ ਮਰਨ ਵੇਲੇ ਤੁਸੀਂ ਰੋਂਦੇ ਕਿਉਂ ਹੋ। ਤੂੰ ਸੋਚਦਾ ਕਿ ਸਾਇੰਸ ਨੇ ਹਵਾ ਚ ਉੱਡਣਾ ਸਿੱਖਿਆ, ਮੈਂ ਸੋਚਦਾ ਕਿ ਸਾਰਾ ਬ੍ਰਹਿਮੰਡ ਉੱਡਦਾ ਕਿਵੇਂ ਆ। ਤੂੰ ਸੋਚਦਾ ਕਿ ਮਨੁੱਖ ਨੇ ਸਮੁੰਦਰ ਦੀ ਤਹਿ ਤੱਕ ਚੁੱਭੀ ਲਾ ਲਈ, ਮੈਂ ਸੋਚਦਾ ਕਿ ਇਹ ਸਮੁੰਦਰ ਚ ਕਿਹੜਾ ਸਾਇੰਸਦਾਨ ਪਾਣੀ ਵਾਲੇ ਜੀਵਨ ਨੂੰ ਜਿਉਣਾ ਸਿਖਾ ਰਿਹਾ। ਤੂੰ ਮੰਨਦਾ ਕਿ ਸਾਰਾ ਆਪਣੇ ਆਪ ਬਣ ਗਿਆ, ਮੈਂ ਮੰਨਦਾ ਕਿ ਆਪੀ ਨੇ ਆਪ ਸਾਜੀਓ। ਸੋ ਕੁੱਲ ਮਿਲਾ ਕੇ ਗੱਲ ਤਾਂ ਉੱਥੇ ਪਹੁੰਚ ਜਾਂਦੀ ਆ ਇਨ ਦਾ ਐਂਡ। ਇਨ੍ਹਾਂ ਦੀ ਜਿਹੜੇ ਵਿਖਰੇਵੇਂ ਆ, ਇਹ ਜੀ ਸਾਇੰਸ ਐ ਆ, ਧਰਮ ਐ ਆ, ਇਨ੍ਹਾਂ ਦੀ ਕੋਈ ਲੜਾਈ ਨਹੀਂ ਹੋਣੀ ਚਾਹੀਦੀ ਆਪਸ ਦੇ ਵਿਚ, ਇਹ ਸਭ ਕੂੜ ਪ੍ਰਚਾਰ ਹੈ, ਆਪਣੇ ਆਪਣੇ ਹੋਮੇ ਆ, ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਕਹੀ ਆ। ਸੋ ਆਪਾਂ ਇਨ੍ਹਾਂ ਨੂੰ ਸਾਰੀਆਂ ਨੂੰ ਛੱਡੀਏ ਤੇ ਕੁਦਰਤ ਕਾਦਰ ਦੀ ਕੁਦਰਤ ਤੇ ਸਾਇੰਸ ਦੀਆਂ ਤਰੱਕੀਆਂ, ਮਨੁੱਖਤਾ ਦੀ ਸਹੂਲਤ, ਇਹਦਾ ਆਨੰਦ ਮਾਣੀਏ। ਅਮਰੀਕ ਜੀ ਆਪਾਂ ਲਈਏ ਇਜਾਜ਼ਤ ਹੁਣ ਤੇ
ਅਮਨਦੀਪ, ਹਾਂਜੀ ਗੱਲਾਂ ਗੱਲਾਂ ਵਿਚ ਪਤਾ ਨੀ ਲੱਗਾ 11 ਵੱਜ ਵੀ ਗਏ। ਮੈਂ ਸੋਚ ਰਿਹਾ ਸੀ ਖਾਲੇ ਅੱਧਾ ਘੰਟਾ ਹੋਰ ਹੋਊਗਾ ਗੱਲਾਂ ਕਰਨ, ਆਪਣੇ ਸਰੋਤਿਆਂ ਨਾਲ ਗੱਲਾਂ ਕਰਕੇ ਬੜਾ
ਦੇਖ ਲਓ ਫਿਰ ਟਾਈਮ ਦਾ ਜੀ ਪਤਾ ਨੀ ਲੱਗਦਾ,
ਮਜ਼ਾ ਆ ਰਿਹਾ ਸੀ।
ਹਾਂਜੀ ਹਾਂਜੀ ਤੇ ਹਾਂਜੀ ਜਾਂਦੇ ਜਾਂਦੇ ਨਾ ਮੈਸੇਜ ਨੀ ਹੁਣ ਲੇਟ ਆ ਰਹੇ ਨੇ ਕਈ ਮੈਸੇਜ, ਜਿੱਦਾਂ ਹੁਣ ਜਸਪ੍ਰੀਤ ਸਿੰਘ ਬੈਂਸ ਤੇ ਰਾਜਵਿੰਦਰ ਸਿੰਘ ਖੱਕ ਵੀ ਸਾਡੇ ਨਾਲ ਜੁੜੇ ਨੇ ਤੇ ਸੁਖਦੀਪ ਸਿੰਘ ਵੀ ਆ ਗਏ ਨੇ। ਹਾਂਜੀ ਤੇ ਹਾਂਜੀ ਉਹ ਨਾਮ ਦੀ ਗੱਲ ਕਰਦੇ ਨੇ ਕਿ ਉਹ ਨਾਮ ਸੀ ਨਾਰਾਇਣ ਸੀ ਜੀ, ਰਾਮ ਨਾਮ ਸੁਧਿਆਈ, ਹਾਂਜੀ ਨਾਰਾਇਣ ਨਾਮ ਸੀ ਪਰ ਉਹ ਜਿਹੜਾ ਪਾਪੀ ਸੀ ਉਹਦਾ ਨਾਮ ਹਜੇ ਮੈਂ ਤੁਹਾਨੂੰ ਫਿਰ ਬਾਅਦ ਚ ਦੱਸਾਂਗਾ ਤੇ ਕੀ ਸੀਗਾ। ਤੇ ਚਲੋ ਜੀ ਆਪਾਂ ਲਈਏ ਇਜਾਜ਼ਤ ਤੇ ਅਮਰੀਕ ਜੀ ਕੱਲ ਫਿਰ ਪ੍ਰੋਗਰਾਮ ਦੇ ਵਿਚ ਤੁਸੀਂ ਵੀ ਸ਼ਾਮਲ ਹੋਏ ਹੋ ਮਾੜਾ ਮੋਟਾ, ਕਿਉਂਕਿ ਅਮਰੀਕ ਆਪਣੇ ਮਿੰਟੂ ਬਰਾੜ
ਜੀ ਮੈਂ ਵੀ ਸ਼ਾਮਲ ਹੋਵਾਂਗਾ ਤੇ ਮੀਂਹ ਵੀ ਸਿਡਨੀ ਵਿਚ ਕਾਫੀ ਤੇਜ਼ ਹੋ ਗਿਆ ਇਸ ਵੇਲੇ, ਪੌੜਿਆਂ ਦੀ ਬਿਲਕੁਲ ਤਿਆਰੀ ਹੋ ਰਹੀ ਆ। ਸ਼ੁਭ ਇਸ਼ਾਵਾਂ ਦੇ ਨਾਲ ਅਗਲੇ ਵੀਕਐਂਡ ਤੁਸੀਂ ਜਾਣਾ ਆ ਗ੍ਰਿਫ ਦੀਆਂ ਖੇਡਾਂ ਦੇਖਣ, ਸ਼ਹੀਦੀ ਮੇਲਾ
ਦੇਖਣ,
ਆਸ ਕਰਦੇ ਆ ਕਿ ਇਹ ਮੇਲਾ ਬਹੁਤ ਵਧੀਆ ਹੋਵੇਗਾ ਤੇ ਆਪਸੀ ਸਹਿਯੋਗ ਮਿਲਵਰਤਨ ਅਤੇ ਆਪਸ ਵਿਚ ਰਹਿਣ ਸਹਿਣ ਦੀ ਜਿਹੜੀ ਸਹਿਜਤਾ ਇਹ ਮੇਲਾ ਪ੍ਰਦਾਨ ਕਰੇਗਾ ਤੇ ਲੋਕ ਖੁਸ਼ੀਆਂ ਮਾਨਣਗੇ। ਉਦੋਂ ਤੱਕ ਦੇ ਆਜ਼ਾਦ ਅਗਲੇ ਵੀਕ ਤੱਕ ਤੇ ਕੱਲ ਵੀ ਤੁਹਾਡਾ ਪ੍ਰੋਗਰਾਮ ਵਿਚ ਸ਼ਾਮਲ ਹੋਵਾਂਗੇ ਸਿੱਧੇ ਤੌਰ ਤੇ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ
ਅਦਾਬ ਜੀ। ਸੋ ਮਿੰਟੂ ਬਰਾੜ ਜੀ ਕੱਲ ਨੂੰ ਪ੍ਰੋਗਰਾਮ ਜਾਣਗੇ, ਅਮਰੀਕ ਸਿੰਘ ਜੀ ਜਾ ਚੁੱਕੇ ਨੇ। ਸੋ ਮੀਂਹ ਦੇ ਨਾਲ ਛੱਡ ਕੇ ਪਕੌੜੇ ਤਿਆਰ ਰੱਖੋ, ਤੁਸੀਂ ਖਾਓ ਪੀਓ ਤੇ ਆਨੰਦ ਕਰੋ। ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਨੇ ਦੇਸ਼ ਵਿਦੇਸ਼ਾਂ ਤੋਂ, ਤੁਹਾਡਾ ਧੰਨਵਾਦ ਜੀ। ਜੁੜੇ ਰਹੋ ਹਰਮਨ ਰੇਡੀਓ ਨਾਲ 24 ਘੰਟੇ ਸੱਤੋ ਦਿਨ, ਮਿਲਦੇ ਹਾਂ ਜੀ ਕੱਲ ਨੂੰ ਪ੍ਰੋਗਰਾਮ ਦੇ ਵਿਚ ਦਿਲ ਵਾਲੀ ਗੱਲ ਚ।